मेडिकल सेंटर जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हाँ 365 डेज खुला रहता है पीएनसी मेडिकल सेंटर, जहां अर्जेंट केयर, ईसीजी, स्टिचेस, कास्टिंग, एलर्जी टेस्ट और ब्लड लैब भी मौजूद है। बीएनसी फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। बीएनसी मेडिकल सेंटर 2895690124।
770 एएम दे प्यारे प्यारे श्रोतियो, मेरा यानी कि डॉक्टर नरेंद्र रवि दा आप सब नूं प्यार भरिया नमस्कार, सलाम अलैकुम ते सत श्री अकाल। जिवें कि तुहानूं पता ही है कि असी हर इतवार नूं शाम नूं 4 बजे तो लैके 5 बजे तक, अते अज भाव सोमवार वाले दिन 3 बजे तो लैके 4 बजे तक माइंड एंड बॉडी प्रोग्राम लैके तुहाडी सेवा दे विच हाजिर हुंदे आ। ये माइंड एंड बॉडी जिहड़ा प्रोग्राम है, यह बीएनसी मेडिकल सेंटर दे सहयोग दे नाल, उन्हां दी ताबुन दे नाल असी पेश करदे आ। बीएनसी मेडिकल सेंटर दा मतलब की है? बीएनसी जिस तरह कनेडा दे विच बीसी मशहूर है, ब्रिटिश कोलंबिया, ऐसी तरह ही ब्रैम्पटन दे विच बी एंड सी, ब्रैमली एंड कंट्री साइड, यह दो रोड्स ने। एक नूं आपां ब्रैमली कहने आ ते दूजी नूं कंट्री साइड कहने आ। जिथे ब्रैमली ते कंट्री साइड मिलदियां ने, उस एग्जैक्ट इंटरसैक्शन दे उत्ते गैस स्टेशन है, ते उस गैस स्टेशन आले प्लाजे दे अंदर ही ये साडा मेडिकल सेंटर है। इस मेडिकल सेंटर दी खासियत ये है कि पहली बार अंडर द सेम रूफ वी आर प्रोवाइडिंग सो मैनी हैल्थ रिलेटेड इशूज, सो मैनी हैल्थ रिलेटेड सर्विसिज। ए इनिया सर्विसिज कित भी ना तुहानू ब्रैम्पटन च मिलनी है, ना मिसिसागा, ना इटोबिको, ना टोरंटो, कित नहीं मिलनी अंडर द सेम रूफ। जिस तरह मसलन आप कह सकते हैं कि फिजियोथैरेपी के कैरोप्रैक्टर नाल हर तरह की सर्विसिज दिती जाती है। साढ़े कोल अर्जेंट केयर है, वॉक इन क्लीनिक है, फैमिली प्रैक्टिस चल रही है, 4 साढ़े कोल फैमिली डॉक्टर ने, 2 मेल ने, 2 फीमेल ने। ब्लड लैब भी साड़ी 7 दिन खुलती है, सवेरे 9 बजे खुल जाती है। काउंसलिंग दी सर्विस डॉक्टर फैनी देंदे ने, जिन्हां भैन भरावां नूं कोई स्ट्रैस की प्रॉब्लम है, एंगजायटी है, डिप्रैशन है, पैनिक अटैक हुंदे ने, सुइसाइडल विचार आउंदे ने, कोई असाल्ट दे केस फस गए, कोई डाइवोर्स का केस है, कोई भी केस है, स्कूल दे विच बुलिंग हुंदी है, एम्पलायर तुहानूं तंग करदा है, तुसीं प्रोफेशनल डॉक्टर फैनी तो काउंसलिंग लै सकदे हो। डॉक्टर फैनी एक पंजाबी डॉक्टर ने जिहड़े कि हिंदी पंजाबी उर्दू बोलते ने। खासियत यह है कि डॉक्टर फैनी अंटैरियो दे विच इको एक काउंसलिंग दी सर्विस दिंदे ने, इको एक डॉक्टर ने जिहड़े कि शी इज डॉक्टर इन मेडिसन MD ने, नाल नाल मास्टर इन काउंसलिंग है। सो जदों भी तुसी काउंसलिंग दी सर्विस लैनी है, तुसी BNC मेडिकल सेंटर ते जाओ ते उत्थे जाके उन्हां नाल अपॉइंटमेंट बना सकदे हो। जे सीधा भी फोन करना ओनली फॉर सीरियस पेशेंट्स, एंज नहीं भी जदों मर्जी जी चाहे रात नूं फोन करता, इस तरह नहीं, ठीक टाइम ते शॉर्ट कॉल रखो, तुसीं सीधा भी फोन कर सकदे हो जां मैसेज छड़ सकदे हो। फोन नंबर उन्हां दा हैगा 416-948-7744। सहारा काउंसलिंग उन्हां दा नां है कंपनी दा। सहारा मीन्स हैल्प करनी, काउंसलिंग करनी, भी वो अपने तरीके नाल काउंसलिंग करके तुहाडी वह हैल्प करदे ने, प्रोफेशनल ने। इस तों इलावा साडे कोले फार्मेसी भी है जिहड़ी कि 365 दिन खुलदी है, ते कॉर्नर दे विच साडे कोल एनकां दी दुकान है जिहनूं BNC विजन सेंटर कहिंदे आ। विजन दा मतलब है निगाह, है जी, पंजाबी च उहनूं एनकां दी दुकान कह सकदे हो। जे तुहानूं कोई अखां दी प्रॉब्लम है, हुण साडे कोल आई डॉक्टर तां नहीं है कोई, क्योंकि असीं अपनी एनकां दी दुकान नूं बंद करन जा रहे हां। मैं कई पिछले 2-3 हफ्तियां तों दसदा आ रहे हां कि कोई हैल्थ रीजन करके जां कोई पर्सन होण करके असीं इहनूं बंद कर रहे हां परमानेंट। हां, जे सानूं कोई वायर भी मिल गया, कोई चंगा जिहा फैमिली मैंबर मिल गया, तो उन्होंने असं हैंड ओवर भी कर देंगे, क्योंकि 2-3 बंदे सीरीयस ने इस लैन दे लई गलबात चल रही है। जो भी फाइनल होगी फिर असं उन्होंने टेक ओवर कर देंगे, तो साड़ी जी क्लोजिंग डाउन सेल है वह बंद हो जूगी आटोमैटिकली। सो जिन्नियां भी एनकां पईयां ने, चाहे वह सनग्लासिज ने, चाहे आई फ्रेम्स ने, आई फ्रेम जो ब्रैंडड भी ने ते नॉन ब्रैंडड भी ने, सनग्लासिज ब्रैंडड भी ने ते नॉन ब्रैंडड भी ने, वो असी कॉस्ट प्राइस के उत्ते जिनी साड़ी कीमत है वो उत्ते असी दे रहे हैं। ਪ੍ਰਾਈਸ ਮੈਂ ਹਮੇਸ਼ਾ ਦੱਸਦਾ, ਦੂਸਰੇ ਰੇਡੀਓ ਸਟੇਸ਼ਨ ਦੇ ਵੀ ਦੱਸਿਆ ਵੀ ਪ੍ਰਾਈਸ ਇਸ ਕਰਕੇ ਨਹੀਂ ਮੈਂ ਦੱਸਦਾ ਕਿਉਂਕਿ ਆਈ ਡੋਂਟ ਵਾਂਟ ਟੂ ਕਿਲ ਐਨੀ ਬੋਡੀਜ਼ ਬਿਜ਼ਨਸ। ਸਾਡੇ ਸਾਰੇ ਭੈਣ ਭਰਾ ਨੇ ਆਪਾਂ ਇੱਕੋ ਹੀ ਸਮਾਜ ਚੋਂ ਆਏ ਹਾਂ ਕਿਉਂਕਿ ਸਾਡੀ ਮਜਬੂਰੀ, ਅਸੀਂ ਬੰਦ ਕਰ ਰਹੇ ਹਾਂ, ਇਸ ਕਰਕੇ ਸਾਡੇ ਪ੍ਰਾਈਸ ਬਹੁਤ ਘੱਟ ਨੇ, ਬਹੁਤ ਜ਼ਿਆਦਾ ਘੱਟ ਨੇ, ਕੋਸਟ ਦੇ ਨੇ। ਤੇ ਜੇ ਅਸੀਂ ਪ੍ਰਾਈਸ ਰੇਡੀਓ ਤੇ ਦੱਸ ਦਈਏ ਤਾਂ ਮਤਲਬ ਇਹ ਹੈ ਕਿ ਅਸੀਂ ਦੂਜਿਆਂ ਦੇ ਬਿਜ਼ਨਸ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਹੜਾ ਕਿ ਕਦੇ ਵੀ ਮੇਰੀ ਕੋਲੋਂ ਪੋਸੀਬਲ ਨਹੀਂ ਹੋ ਸਕਦਾ ਕਿਉਂਕਿ ਅਸੀਂ ਇੱਕੋ ਸਮਾਜ ਦੇ ਵਿੱਚ ਰਹਿੰਦੇ ਹਾਂ, ਸਾਡੇ ਹੀ ਉਹ ਭੈਣ ਭਰਾ ਨੇ, ਸਾਡੇ ਹੀ ਉਹ ਬੱਚੇ ਨੇ। ਹਾਂ, ਜਿੰਨਾ ਚਿਰ ਅਸੀਂ ਬੰਦ ਨਹੀਂ ਕਰ ਰਹੇ, ਜਿੰਨਾ ਚਿਰ ਸਾਡੇ ਕੋਲ ਸਟੋਰ ਹੈਗਾ, ਤੁਸੀਂ ਸਾਡੇ ਕੋਲ ਕੋਸਟ ਪ੍ਰਾਈਸ ਤੇ ਲੈ ਸਕਦੇ ਹੋ। ਸਾਡੇ ਕੋਲ ਬ੍ਰਾਂਡਡ ਸਨਗਲਾਸ ਨੇ, ਜਿਵੇਂ ਕਿ ਆਪਣੇ ਪੰਜਾਬੀ ਭਰਾ ਪੱਗਾਂ ਦੇ ਵਿੱਚ ਲਾਉਣ ਲਈ ਰੇਵਨ ਦੀਆਂ ਜ਼ਿਆਦਾ ਐਨਕਾਂ ਲਾਉਂਦੇ ਨੇ, ਰੇਵਨ ਐਵੀਏਟਰ ਤੇ ਹੋਰ ਗੁੱਚੀ, ਪ੍ਰਾੜਾ, ਟੌਮ ਫੋਰਡ, ਐਸੇ ਤਰ੍ਹਾਂ ਹੀ ਆਈ ਗਲਾਸਿਸ ਨੇ, ਤੇ ਉਹ ਕੋਸਟ ਪ੍ਰਾਈਸ ਤੇ ਨੇ। ਤੇ ਜਿਹੜੀਆਂ ਸਾਡੀਆਂ ਦੂਸਰੀਆਂ ਵੀ ਫਰੇਮਸ ਨੇ ਅਡਲਟਸ ਦੇ, ਉਹ ਵੀ 100 ਦੇ 2 ਲਗਾਏ ਨੇ, ਇੱਕ ਲੈ ਲਓ $60 ਦੇ ਲੈ ਲਓ, ਪਰ ਇਹ ਮਤਲਬ ਇਹਨਾਂ ਵੀ ਉਹ ਘਟੀਆਂ ਨੇ, ਜਿਹੜੇ 150, 200, 250 ਦੇ ਸੀ, ਹੁਣ ਮੈਨੂੰ ਨਹੀਂ ਪਤਾ, ਸਾਰੀਆਂ ਉੱਥੇ ਹੀ ਪਏ ਨੇ, ਤੁਸੀਂ ਚੂਜ਼ ਕਰ ਲਓ, ਉਹ 100 ਦੇ 2 ਨੇ। ਇਸ ਤਰ੍ਹਾਂ ਬੱਚਿਆਂ ਦੇ ਅਸੀਂ 100 ਦੇ 4 ਲਗਾਏ ਨੇ, ਪਰ ਕਿਉਂਕਿ ਹੁਣ ਸਕੂਲ ਖੁੱਲ ਰਹੇ ਨੇ, ਸੋ ਇਸ ਕਰਕੇ ਅਸੀਂ ਲੈਂਜਿਸ ਤੇ ਫਰੇਮ ਜਿਹੜਾ ਮਰਜ਼ੀ ਚੂਜ਼ ਕਰ ਲਓ, ਉਹ ਤਕਰੀਬਨ $80 ਦਾ ਮੇਰੇ ਖਿਆਲ ਅੱਜ ਉਹਨਾਂ ਨੇ ਕਿਹਾ ਕਿ ਇੱਕ ਫਰੇਮ ਲਓ ਚਾਹੇ 2 ਲਓ, 80 ਦੇ ਹਿਸਾਬ ਨਾਲ ਵਿੱਚ ਹੀ ਲੈਂਜ ਪਾ ਦਿਆਂਗੇ, ਵਿੱਚ ਹੀ ਫਰੇਮ ਪਾ ਦਿਆਂਗੇ, ਤੁਸੀਂ ਚੂਜ਼ ਕਰ ਲੈਣੇ ਨੇ। ਵੈਸੇ ਜੇ ਫਰੇਮ ਲੈਣੇ ਨੇ 100 ਦੇ 4 ਨੇ, ਕਿਉਂਕਿ ਬੱਚੇ ਅਕਸਰ ਤੋੜ ਲੈਂਦੇ ਨੇ, ਸੋ ਤੁਸੀਂ 2-2, 4-4 ਲੈ ਸਕਦੇ ਹੋ, ਜਦੋਂ ਵੀ ਕਦੇ ਟੁੱਟ ਗਏ ਫਿਰ ਤੁਸੀਂ ਆਰਾਮ ਨਾਲ ਸ਼ੀਸ਼ੇ ਬਦਲਾ ਸਕਦੇ ਹੋ। ਸੋ ਇਸੇ ਤਰ੍ਹਾਂ ਅਸੀਂ ਲੈਂਜਿਸ ਵੀ ਪਾਉਂਦੇ ਹਾਂ, ਸਿੰਗਲ ਵਿਜ਼ਨ ਦੇ ਨੇ, ਬੱਚਿਆਂ ਦੇ ਨੇ ਸਿੰਗਲ ਵਿਜ਼ਨ ਦੇ, ਜਾਂ ਬਾਈਫੋਕਲ ਨੇ ਜਿਹਦੇ ਚ ਲਾਈਨ ਲੱਗੀ ਹੁੰਦੀ ਹੈ, ਪ੍ਰੋਗਰੈਸਿਵ ਨੇ, ਜਾਂ ਕਈ ਬਲੂ ਫਿਲਟਰ ਪਾਉਂਦੇ ਨੇ, ਕਈ AR ਪਾਉਂਦੇ, ਜੋ ਵੀ ਕੁਛ ਪਾਉਂਦੇ ਨੇ, ਅਸੀਂ ਕੋਸਟ ਪ੍ਰਾਈਸ ਤੇ ਪਾ ਰਹੇ ਹਾਂ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੇ ਜਿਹੜੇ ਟਾਈਮਿੰਗਸ ਨੇ, ਉਹ ਤੁਸੀਂ ਨੋਟ ਕਰ ਲਓ, ਕਿਉਂਕਿ ਰੋਜ਼ ਸਾਨੂੰ ਕੋਈ ਨਾ ਕੋਈ ਸ਼ਿਕਾਇਤ ਮਿਲਦੀ ਹੈ ਕਿ ਜਦੋਂ ਉਹ ਲੇਟ ਆਉਂਦੇ ਨੇ। ਮੈਂ ਬਾਰ ਬਾਰ ਰੇਡੀਓ ਤੇ ਦੱਸਦਾ ਵੀ ਅਸੀਂ ਸਿਰਫ ਮੰਡੇ, ਟਿਊਜ਼ਡੇ, ਵੈਨਸਡੇ ਤੇ ਥਰਸਡੇ 4 ਦਿਨ 5 ਘੰਟਿਆਂ ਲਈ ਖੋਲ੍ਹਦੇ ਹਾਂ, 12 ਵਜੇ ਤੋਂ ਲੈ ਕੇ 5 ਵਜੇ ਤੱਕ। ਫਰਾਈਡੇ ਅਸੀਂ ਬੰਦ ਹੁੰਦੇ ਹਾਂ, ਸ਼ਨੀਵਾਰ ਤੇ ਐਤਵਾਰ, ਸੈਚਰਡੇ ਤੇ ਸੰਡੇ 3 ਘੰਟਿਆਂ ਲਈ ਖੋਲ੍ਹਦੇ ਹਾਂ, 11 ਤੋਂ ਲੈ ਕੇ 2 ਵਜੇ ਤੱਕ। ਸੋ ਇਹ ਸਾਡੇ ਥੋੜੇ ਜਿਹੇ ਟਾਈਮ ਨੇ, ਇਹਦੇ ਟਾਈਮ ਦੇ ਵਿੱਚ ਹੀ ਤੁਸੀਂ ਆਉਣਾ, ਜੇ ਤੁਸੀਂ ਲੈਣਾ ਜਿੰਨੀ ਛੇਤੀ ਆ ਜਾਓਗੇ ਤੁਹਾਨੂੰ ਚੋਇਸ ਬੈਟਰ ਮਿਲ ਜੂਗੀ, ਕਿਉਂਕਿ ਅਸੀਂ ਹੋਰ ਤਾਂ ਨਵੀਆਂ ਮੰਗਾਉਣੀਆਂ ਨੇ, ਜੋ ਕੁਛ ਪਈਆਂ ਉਹੀ ਅਸੀਂ ਤੁਹਾਨੂੰ ਦੇ ਰਹੇ ਹਾਂ। ਸੋ ਮੈਂ ਦੱਸ ਦਿੰਦਾ ਕਿ ਬ੍ਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ ਹੈ, ਬ੍ਰੈਮਲੀ ਤੇ ਕੰਟਰੀ ਸਾਈਡ, ਉੱਥੇ ਸਕੁਏਅਰ ਜਿਹੜਾ ਹੈਗਾ ਸਰਕਲ 7 ਦਾ ਗੈਸ ਸਟੇਸ਼ਨ ਹੈ, ਉਸ ਗੈਸ ਸਟੇਸ਼ਨ ਵਾਲੇ ਪਲਾਜੇ ਦੇ ਵਿੱਚ ਪੀਜ਼ਾ ਸਟੋਰ ਵੀ ਹੈ, ਪੀਜ਼ਾ ਵੀ ਬਹੁਤ ਵਧੀਆ ਬਣਦਾ, ਡੈਂਟਿਸਟ ਦੀ ਵੀ ਦੁਕਾਨ ਦੇ ਖੂੰਜੇ ਦੇ ਵਿੱਚ ਸਾਡੇ ਵੱਡੇ ਯੂਨਿਟ ਨੇ, ਉਹਦੇ ਵਿੱਚ ਹੀ ਅਰਜੈਂਟ ਕੇਅਰ ਹੈ, ਉਹਦੇ ਵਿੱਚ ਹੀ ਫਿਜੀਓਥੈਰੇਪੀ ਹੈ, ਉਹਦੇ ਵਿੱਚ ਹੀ ਆਪਣਾ ਫਾਰਮੇਸੀ ਹੈ, ਉਹਦੇ ਵਿੱਚ ਹੀ ਆਪਟੀਕਲ ਹੈ। ਸੋ ਇਹ ਨਾ ਭੁੱਲਿਓ ਵੀ ਕਦੇ ਨੇੜੇ ਤੇੜੇ ਬਿਲਕੁਲ ਤੁਹਾਨੂੰ ਕਲੀਅਰ ਨਿਸ਼ਾਨੀ ਹੈ, ਕੰਟਰੀ ਸਾਈਡ ਤੇ ਬ੍ਰੈਮਲੀ ਜਿੱਥੇ ਘਟਦੀ ਹੈ, ਜਿੱਥੇ ਘਟਦੀ ਉੱਥੇ ਗੈਸ ਸਟੇਸ਼ਨ ਹੈ, ਕਿਉਂਕਿ ਪਿੱਛੇ ਵੀ ਗੈਸ ਸਟੇਸ਼ਨ ਨੇ, ਪਰ ਜਿੱਥੇ ਐਗਜੈਕਟ ਇਹ ਘਟਦੀ ਹੈ ਗੈਸ ਸਟੇਸ਼ਨ, ਉਸ ਗੈਸ ਸਟੇਸ਼ਨ ਦੇ ਵਿੱਚ ਹੀ ਇਹ ਪਲਾਜ਼ਾ। ਸੋ ਉਸ ਪਲਾਜ਼ੇ 'ਚ ਆਉਣਾ, ਪਰ ਮੈਂ ਫਿਰ ਵੀ ਫੋਨ ਨੰਬਰ ਦੇ ਦਿੰਦਾ 289-569-0127 289-569-0127 ਤੇ ਦੂਸਰਾ ਨੰਬਰ ਹੈਗਾ ਸਾਡਾ 905-793-5866 905-793-5866 ਤੇ ਤੁਸੀਂ ਸਾਡੀ ਵੈਬਸਾਈਟ ਤੇ ਵੀ ਜਾ ਸਕਦੇ ਹੋ, BNC ਵਿਜ਼ਨ ਸੈਂਟਰ ਪਾ ਲਓ, BNC ਅਰਜੈਂਟ ਕੇਅਰ ਪਾ ਲਓ, BNC ਮੈਡੀਕਲ ਸੈਂਟਰ ਪਾ ਲਓ, ਉਹਦੇ ਵਿੱਚ ਹੀ ਤੁਸੀਂ ਖੋਲ ਕੇ ਤੁਹਾਨੂੰ ਪਤਾ ਲੱਗ ਜੂ, ਉਹਦੇ ਵਿੱਚ ਵੀ ਡਿਟੇਲ ਹੈ। ਪਰ ਤੁਸੀਂ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ, ਸਿੱਧਾ ਆਓ ਤੁਸੀਂ ਕਾਰ ਚੱਕੋ, ਜਿਵੇਂ ਕਿ ਮੈਂ ਅਕਸਰ ਕਹਿੰਦਾ ਕਿ ਆਪਾਂ ਕਿਹੜਾ ਕੋਈ ਰਕਸ਼ਾ ਕਰਨੀ ਹੈ ਜਾਂ ਕੋਈ 3-ਵੀਲਰ ਮੰਗਾਉਣਾ ਜਾਂ ਕੋਈ ਟੈਕਸੀ ਮੰਗਾਉਣੀ ਹੈ, ਇਹ ਤਾਂ ਹਰੇਕ ਦੇ ਘਰ ਕਾਰ ਹੈ, ਚਾਹੇ ਉਹ ਹੌਂਡਾ, ਚਾਹੇ ਟੋਇਟਾ, ਚਾਹੇ ਮਰਸਡੀ ਹੈ, ਚਾਹੇ BMW, ਸਭ ਕੋਲ ਕਾਰਾਂ ਨੇ, ਕਾਰਾਂ ਚੱਕੋ। ਬਰੈਂਪਟਨ ਦੇ ਵਿੱਚ ਜਿਹੜਾ ਹਸਪਤਾਲ ਬਣਿਆ ਵੈ, ਨਵਾਂ ਹਸਪਤਾਲ, ਉਹ ਬ੍ਰੈਮਲੀ ਦੇ ਉੱਤੇ ਬਣਿਆ ਵੈ। ਸੋ ਜਦੋਂ ਤੁਸੀਂ ਬ੍ਰੈਮਲੀ ਤੋਂ ਨੌਰਥ ਨੂੰ ਆਉਂਦੇ ਹੋ, ਉੱਥੇ ਕੰਟਰੀ ਸਾਈਡ ਕੱਢਦੀ ਹੈ, ਤੇ ਜਦੋਂ ਕੰਟਰੀ ਸਾਈਡ ਕੱਢਦੇ ਹੋ ਤਾਂ ਤੁਸੀਂ ਦੇਖੋਗੇ ਗੈਸ ਸਟੇਸ਼ਨ ਹੈ, ਤੇ ਗੈਸ ਸਟੇਸ਼ਨ ਵਾਲੇ ਪਲਾਜ਼ੇ 'ਚ ਪਾ ਲਓ, ਤੇ ਸਾਡੇ ਉਹ ਕਾਫੀ ਯੂਨਿਟਸ ਨੇ, ਇੱਕੋ ਹੀ ਗੇਟ ਹੈ, ਤੁਸੀਂ ਅੰਦਰ ਆ ਸਕਦੇ, ਯੂ ਨੈਵਰ ਮਿਸ ਇਟ। ਸੋ ਟਾਈਮਿੰਗ ਦਾ ਪਲੀਜ਼ ਖਿਆਲ ਰੱਖਿਆ ਕਰੋ, ਜਦੋਂ ਦੂਰੋਂ ਆਉਣ ਨਾ, ਮੈਨੂੰ ਆਪ ਬੜਾ ਮਹਿਸੂਸ ਹੁੰਦਾ ਵੀ ਹੁਣ ਕੱਲ੍ਹ ਭਾਈ ਸਾਹਿਬ ਆਏ ਸੀਗੇ, ਉਹ ਆਪਣੇ ਵਾਟਰਲੂ ਤੋਂ ਆਏ, ਪਰ ਉਹ ਪਹੁੰਚੇ 5:30, ਉਹ ਤਾਂ ਕੁਦਰਤੀ ਲੱਕੀਲੀ ਜਦੋਂ ਫਾਰਮੇਸੀ 'ਚ ਉਹਨਾਂ ਨੇ ਦੱਸਿਆ ਤੇ ਮੇਰਾ ਘਰ ਨਜ਼ਦੀਕ ਆ, ਤੇ ਉਹਨਾਂ ਨੇ ਚਲੋ ਮੈਨੂੰ ਫੋਨ ਕਰਕੇ ਬੁਲਾ ਲਿਆ, ਅਸੀਂ ਐਨਕਾਂ ਦਿੱਤੀਆਂ। ਸੋ ਟਾਈਮ ਦਾ ਪਲੀਜ਼ ਖਿਆਲ ਰੱਖਿਆ ਕਰੋ ਕਿ ਟਾਈਮ ਅਸੀਂ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ 4 ਦਿਨ 12 ਤੋਂ ਲੈ ਕੇ 5 ਵਜੇ ਤੱਕ ਖੋਲ੍ਹਦੇ ਹਾਂ। ਫਰਾਈਡੇ ਅਸੀਂ ਬੰਦ ਹੁੰਦੇ ਹਾਂ, ਸੈਚਰਡੇ ਸੰਡੇ ਸਿਰਫ 3 ਘੰਟਿਆਂ ਲਈ ਖੋਲਦੇ ਹਾਂ, 11 ਵਜੇ ਤੋਂ ਲੈ ਕੇ 2 ਵਜੇ ਤੱਕ। ਸੋ ਇਸ ਟਾਈਮ ਦੇ ਵਿੱਚ ਆ ਕੇ ਤੁਸੀਂ ਸੇਲ ਦਾ ਫਾਇਦਾ ਉਠਾ ਸਕਦੇ ਹੋ, ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ, ਤੁਸੀਂ ਕਾਫੀ ਪੈਸੇ ਆਪਣੇ ਬਚਾ ਸਕਦੇ ਹੋ। ਹੁਣ ਰਹੇਗੀ ਗੱਲ ਅੱਜ ਦੇ ਟੋਪਿਕ ਦੀ, ਅੱਜ ਦਾ ਆਪਾਂ ਟੋਪਿਕ ਇਹ ਗੱਲ ਕਰਾਂਗੇ ਵੀ ਅਕਸਰ ਲੋਕ ਸ਼ਿਕਾਇਤ ਕਰਦੇ ਨੇ ਵੀ ਜੇ ਪਰਮਾਤਮਾ ਨੇ ਦੁਨੀਆਂ ਬਣਾਈ ਹੈ ਤੇ ਜਦੋਂ ਉਹਨੇ ਦੁਨੀਆਂ ਬਣਾਈ ਹੈ ਸਾਰਾ ਕੁਛ ਏਕ ਨੂਰ ਤੇ ਸਭ ਜਗ ਉਪਜਿਆ, ਹਾਂਜੀ ਕਹਿੰਦੇ ਨੇ ਵੀ ਸਾਰੇ ਉਸਨੇ ਬਣਾਏ, ਜੀ ਜੰਤ ਸਭ ਉਸਦੇ ਸਭ ਨਾ ਕਸ ਹੋਈ, ਹਾਂਜੀ ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਸੋ ਇਹਦਾ ਪਰਪਜ਼ ਇਹ ਆ ਵੀ ਜੇ ਪਰਮਾਤਮਾ ਨੇ ਸਾਰੀ ਦੁਨੀਆਂ ਬਣਾਈ ਹੈ ਤਾਂ ਫਿਰ ਇਸ ਦੁਨੀਆਂ ਦੇ ਵਿੱਚ ਕੁਛ ਲੋਕ ਅਮੀਰ ਨੇ, ਕੁਛ ਗਰੀਬ ਨੇ, ਕੁਛ ਕੁਛ ਸੁਖੀ ਨੇ, ਕੁਛ ਦੁਖੀ ਨੇ, ਕਿਉਂ ਹੈ? ਜਦੋਂ ਬਣਾਈ ਸੀ ਪਰਮਾਤਮਾ ਨੇ ਦੁਨੀਆਂ ਫਿਰ ਦੁੱਖ ਦੁੱਖ ਜੇ ਕਾਹਦੇ ਲਈ ਪਾਤੇ ਵਿੱਚ, ਤੇ ਗਰੀਬੀ ਕਿਉਂ ਦੇ ਦੀ, ਸਾਰਿਆਂ ਨੂੰ ਅਮੀਰ ਕਿਉਂ ਨਹੀਂ ਬਣਾਇਆ ਤੇ ਸਾਰਿਆਂ ਨੂੰ ਖੁਸ਼ ਕਿਉਂ ਨਹੀਂ ਰੱਖਿਆ? ਇਹ ਅਕਸਰ ਸਵਾਲ ਕਹਿੰਦੇ ਨੇ, ਕਿਉਂਕਿ ਸਾਡੀਆਂ ਸ਼ਿਕਾਇਤਾਂ ਰਹਿੰਦੀਆਂ ਨੇ। ਅਸੀਂ ਜਿੰਨਾ ਮਰਜ਼ੀ ਦੁਨੀਆਂ 'ਚ ਕੰਮ ਕਰ ਲਈਏ, ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਈਏ, ਕਦੇ ਅਸੀਂ ਖੁਸ਼ ਨਹੀਂ ਹੁੰਦੇ, ਸ਼ਿਕਾਇਤ ਤਾਂ ਰਹਿੰਦੀ ਰਹਿੰਦੀ ਹੈ। ਜਦੋਂ ਆਪਾਂ ਦੇਖ ਲਓ ਕੈਨੇਡਾ 'ਚ ਆਏ ਸੀਗੇ, ਆਪਾਂ ਕਹਿੰਦੇ ਸੀ ਕੋਈ ਚਲੋ ਛੋਟਾ ਜਿਹਾ ਅਪਾਰਟਮੈਂਟ ਹੀ ਕਿਰਾਏ 'ਤੇ ਮਿਲ ਜੇ, ਜਦੋਂ ਉਹ ਮਿਲ ਗਿਆ ਫਿਰ ਕਹਿੰਦੇ ਨਹੀਂ ਟਾਊਨ ਹਾਊਸ ਹੀ ਮਿਲ ਜੇ, ਜਦੋਂ ਉਹ ਮਿਲ ਗਿਆ ਫਿਰ ਸੈਮੀ ਚਾਹੀਦਾ, ਫਿਰ ਡਿਟੈਚ ਚਾਹੀਦਾ, ਫਿਰ 2000 ਦਾ, ਫਿਰ 4000 ਸਕੁਅਰ ਫੁੱਟ ਫਾਰਮ ਹਾਊਸ, ਕਦੇ ਸਾਡੀ ਤ੍ਰਿਸ਼ਨਾ ਨਹੀਂ ਭਰਦੀ। ਹਾਂਜੀ ਜੇ ਪਹਿਲਾਂ $10 ਦੀ ਜੋਬ ਕਰਦੇ ਸੀ ਫੈਕਟਰੀ 'ਚ ਤੇ ਫਿਰ ਟੈਕਸੀ ਚਲਾਉਣ ਲੱਗ ਗਏ, ਫਿਰ ਟੈਕਸੀ ਚਲਾਉਣ ਲੱਗ ਗਏ, ਫਿਰ ਟਰੱਕ ਚਲਾਉਣ ਲੱਗ ਗਏ, 18-18 ਘੰਟੇ 20-20 ਘੰਟੇ ਟਰੱਕ 'ਚ ਰਹਿੰਦੇ ਹਾਂ, ਫਿਰ ਵੀ ਕਿੰਨੇ ਪੈਸੇ ਕਮਾਉਂਦੇ ਹਾਂ, ਫਿਰ ਵੀ ਅਸੀਂ ਦੁਖੀ ਹਾਂ, ਬੱਚਿਆਂ ਦੀ ਨਹੀਂ ਬਣਦੀ, ਬੱਚੇ ਕਲੱਬਾਂ 'ਚ ਜਾਂਦੇ ਨੇ, ਕੋਈ ਡਰੱਗਿਸਟ ਹੋ ਗਿਆ, ਕੋਈ ਕੁਛ ਹੋ ਗਿਆ, ਅਸੀਂ ਦੁਖੀ ਹਾਂ। ਜਿਵੇਂ ਕਿ ਨਾਨਕ ਸਾਹਿਬ ਨੇ ਕਿਹਾ ਸੀ, ਨਾਨਕ ਦੁਖੀਆ ਸਭ ਸੰਸਾਰ, ਉਹਨਾਂ ਨੂੰ ਪੁੱਛਿਆ ਵੀ ਕੋਈ ਇਹਦਾ ਮਤਲਬ ਦੁਨੀਆਂ 'ਚ ਕੋਈ ਸੁਖੀ ਵੀ ਨਹੀਂ? ਇਹ ਨਹੀਂ ਗੱਲ ਵੀ ਕੋਈ ਸੁਖੀ ਨਹੀਂ ਹੈ, ਸੁਖੀ ਹੈਗੇ, ਬਹੁਤ ਘੱਟ ਹੁੰਦੇ ਨੇ। ਸੋ ਸੁਖੀ ਆ ਜੋ ਨਾਮ ਉਧਾਰ, ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਵੈ, ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ, ਕਿਉਂਕਿ ਉੱਥੋਂ ਹੀ ਅਸੀਂ ਆਏ ਹਾਂ, ਉਹਨੇ ਹੀ ਪੈਦਾ ਕੀਤਾ। ਹੁਣ ਇਹ ਨਹੀਂ ਆਪਾਂ ਕਹਿੰਦੇ ਪਰਮਾਤਮਾ ਗਏ, ਪਰਮਾਤਮਾ ਇੱਕ ਉਹ ਤਾਕਤ ਦਾ ਨਾਂ ਹੈ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤੀ ਹੈ, ਜਿਹੜੀ ਕਣ ਕਣ ਦੇ ਵਿੱਚ ਵਿਰਾਜਮਾਨ ਹੈ। ਜਦੋਂ ਅਸੀਂ ਪਰਮਾਤਮਾ ਦੇ ਲੜ ਲੱਗ ਜਾਂਦੇ ਹਾਂ, ਜਿਵੇਂ ਉਹ ਚੱਕੀ ਹੁੰਦੀ ਹੈ ਨਾ, ਚੱਕੀ ਦੇ ਵਿੱਚ ਪੁਰਾਣੇ ਜ਼ਮਾਨੇ 'ਚ ਜਦੋਂ ਆਟਾ ਪੀਸਦੇ ਹੁੰਦੇ ਸੀ, ਚੱਕੀ ਦੇ ਵਿੱਚ ਮੁੱਠੀਆਂ ਭਰ ਭਰ ਕੇ ਕਣਕ ਪਾਉਂਦੇ ਸੀਗੇ ਤੇ 2 ਪੱਥਰਾਂ ਦੇ ਪੁੜਾਂ ਨੂੰ ਜੋੜਦੇ ਸੀਗੇ, ਤੇ ਜਿਹੜੇ ਵੀ ਕਣਕ ਦੇ ਦਾਣੇ ਉਹ ਪੁੜਾਂ ਦੇ ਵਿਚਾਲੇ ਜਾਂਦੇ ਸੀ ਉਹਦਾ ਆਟਾ ਬਣ ਜਾਂਦਾ ਸੀ, ਤੇ ਜਿਹੜੇ ਉਹ ਕਿੱਲੀ ਨਾਲ ਲੱਗੇ ਰਹਿੰਦੇ ਸੀ ਉਹ ਦਾਣੇ ਸਾਬਤ ਰਹਿ ਜਾਂਦੇ ਸੀ। ਇਸੇ ਤਰ੍ਹਾਂ ਜਿਹੜੇ ਬੰਦੇ ਪਰਮਾਤਮਾ ਦਾ ਪਰਮਾਤਮਾ ਦੇ ਲੜ ਲੱਗਦੇ ਨੇ, ਭਜਨ ਸਿਮਰਨ ਪਾਠ ਕਰਦੇ ਨੇ, ਹਾਂਜੀ ਕਿਸੇ ਦਾ ਵੀ ਕਰੋ ਪਾਠ, ਪਰਮਾਤਮਾ ਘੰਟੀ ਦਾ ਖੜਕੂਗੀ। ਇਹ ਜਿਹੜੀ ਕੁਰਸੀ ਆ, ਜਿਵੇਂ ਆਪਣੇ ਸ਼ਹਿਰ ਦੇ ਵਿੱਚ DC ਹੁੰਦਾ, DC ਦੀ ਕੁਰਸੀ ਤੇ ਕਦੇ ਕਦੇ ਕੋਈ ਰਾਮ ਸਿੰਘ ਬਹਿ ਜਾਂਦਾ, ਕਦੇ ਕੋਈ ਕ੍ਰਿਸ਼ਨ ਲਾਲ ਬਹਿ ਜਾਂਦਾ, ਕਿਤੇ ਕਿਤੇ ਹਰਭਜਨ ਸਿੰਘ ਬਹਿ ਜਾਂਦਾ, ਕਦੇ ਰੁਲਦੀਆ ਰਾਮ ਬਹਿ ਜਾਂਦਾ। ਗੱਲ ਉਹਦੀ ਨਹੀਂ ਹੈ ਬੰਦੇ ਦੀ, ਵੈਲਿਊ ਕੁਰਸੀ ਦੀ ਹੈ, ਕੁਰਸੀ ਤੇ ਆ ਕੇ ਬੰਦੇ ਬਦਲਦੇ ਰਹਿੰਦੇ ਨੇ, ਪਾਵਰ ਉਹ ਕੁਰਸੀ ਦੀ ਹੈ। ਇਸੇ ਤਰ੍ਹਾਂ ਹੀ ਜਿਹੜੇ ਵੀ ਸਦੀਆਂ ਤੋਂ ਜਦੋਂ ਦੀ ਇਹ ਸ੍ਰਿਸ਼ਟੀ ਬਣੀ ਹੈ, ਜਿਹੜੇ ਵੀ ਸੰਤ ਪੀਰ ਪੈਗੰਬਰ ਰਿਸ਼ੀ ਮੁਨੀ ਜੋ ਵੀ ਆਏ, ਉਹਨਾਂ ਨੇ ਕਿਉਂਕਿ ਆਪਣੇ ਜਿਹੜੀ ਆਤਮਾ ਹੈ ਉਹਨੂੰ ਪਰਮਾਤਮਾ ਦੇ ਨਾਲ ਮਿਲਾ ਲਿਆ ਸੀ, ਮਿਹਨਤ ਕੀਤੀ ਸੀ। ਦੇਖੋ ਨਾ, ਜਿਹੜਾ ਗਿਆਨ ਹੈ ਉਹ 2 ਤਰ੍ਹਾਂ ਦਾ, ਇੱਕ ਬਾਹਰੀ ਗਿਆਨ ਹੈ, ਇੱਕ ਅੰਦਰਲਾ ਗਿਆਨ ਹੈ। ਜਿਹੜੀ ਬਾਹਰਲਾ ਗਿਆਨ ਹੈ, ਜਦੋਂ ਅਸੀਂ ਬਾਹਰ ਜਾ ਕੇ ਸਕੂਲਾਂ 'ਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਮਿਹਨਤ ਕਰਦੇ ਹਾਂ, ਕਈ ਬੱਚੇ ਜਿਹੜੀ ਦੁਨੀਆਂ ਦੇ ਹੁੰਦੇ ਨੇ ਉਹ ਕੋਈ 5ਵੀਂ ਤੋਂ ਬਾਅਦ ਸਕੂਲ ਹੀ ਨਹੀਂ ਜਾਂਦੇ, ਕਈ ਇੰਡੀਆ 'ਚ ਟੋਟਲੀ ਅਨਪੜ੍ਹ ਰੂਰਲ ਵਾਲਾ ਨਹੀਂ ਪਾਉਣਾ ਹੁੰਦਾ, ਕੋਈ 8ਵੀਂ ਪਾਸ ਹੋ ਜਾਂਦਾ, ਕੋਈ ਗ੍ਰੇਡ 12 ਕਰ ਲੈਂਦਾ, ਕੋਈ ਲਾ BA ਕਰ ਲੈਂਦਾ, ਕੋਈ MA ਕਰ ਲੈਂਦਾ, ਕੋਈ ਲਾ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ, ਕੋਈ ਜੱਜ ਬਣ ਜਾਂਦਾ। ਇਹ ਸਾਰੀਆਂ ਮਿਹਨਤ ਬਾਹਰ ਨਹੀਂ, ਜਿੰਨੀ ਜਿੰਨੀ ਅਸੀਂ ਬਾਹਰ ਮਿਹਨਤ ਕਰੀ ਜਾਂਦੇ ਹਾਂ ਉਹਦੇ ਨਾਲ ਗਿਆਨ ਹੋਈ ਜਾਂਦਾ ਬਾਹਰਲਾ, ਅਤੇ ਉਹਦੇ ਨਾਲ ਸਾਡੀ ਵੈਲਿਊ ਵੀ ਵਧੀ ਜਾਂਦੀ ਹੈ। ਪਰ ਦੂਸਰੇ ਪਾਸੇ ਸਾਡਾ ਗਿਆਨ ਅੰਦਰਲਾ ਵੀ ਹੈ, ਬੇਸ਼ੱਕ ਬਾਹਰ ਦੀਆਂ ਡਿਗਰੀਆਂ ਦੀ ਬੜੀ ਵੈਲਿਊ ਹੈ, ਪਰ ਨਾਲ ਨਾਲ ਉਹਦੇ ਵਿੱਚ ਅੰਦਰਲਾ ਗਿਆਨ ਵੀ, ਅੰਦਰਲੇ ਗੁਣ ਵੀ ਹੋਣੇ ਜ਼ਰੂਰੀ ਨੇ। ਜੇ ਇੱਕ ਡਾਕਟਰ ਬਣ ਗਿਆ ਬੜੀ ਵਧੀਆ, ਬਹੁਤ ਟੌਪ ਦੀ ਉਹਦੇ ਕੋਲ ਡਿਗਰੀ ਹੈ, ਬੜਾ ਲੋਕਾਂ ਦਾ ਫਾਇਦਾ ਕਰ ਸਕਦਾ, ਪਰ ਜੇ ਉਹੀ ਕੱਢ ਕੇ ਕਿਡਨੀਆਂ ਵੇਚਣੀਆਂ ਸ਼ੁਰੂ ਕਰ ਦੇ, ਗੁਰਦੇ ਕੱਢ ਕੇ ਵੇਚਣ ਲੱਗ ਜਾਵੇ, ਤਾਂ ਉਹਦੇ ਫਿਰ ਬਾਹਰਲੇ ਗਿਆਨ ਦਾ ਕੀ ਫਾਇਦਾ ਹੋਇਆ, ਕਿਉਂਕਿ ਅੰਦਰ ਤਾਂ ਉਹ ਉਲਟ ਚੱਲ ਰਿਹਾ ਕੰਮ। ਸੋ ਜਦੋਂ ਅਸੀਂ ਅੰਦਰ ਵੀ ਆਪਣੀ ਤਰੱਕੀ ਕਰਦੇ ਹਾਂ ਉਹਦੇ ਲਈ ਵੀ ਮਿਹਨਤ ਕਰਨੀ ਪੈਣੀ ਹੈ। ਅਸੀਂ ਗੱਲਾਂ ਬਾਤਾਂ, ਜੇ ਅਸੀਂ ਦੇਖੋ ਨਾ ਸਕੂਲ ਦੇ ਵਿੱਚ ਰੋਜ਼ ਗੱਲਾਂ ਬਾਤਾਂ ਕਰੀਏ ਵੀ ਉਹ ਫਲਾਣਾ ਸਕੂਲ ਵਧੀਆ, ਉਹ ਫਲਾਣਾ ਟੀਚਰ ਵਧੀਆ, ਫਲਾਣੀ ਕਿਤਾਬ ਵਧੀਆ, ਮਿਹਨਤ ਕਰੀਏ ਨਾ, ਪੜ੍ਹੀਏ ਹੈ ਨਾ, ਬੈਠੀਏ ਹੈ ਨਾ, ਸਕੂਲ 'ਚ ਜਾਈਏ ਹੈ ਨਾ, ਤੇ ਫਿਰ ਸਾਡੇ ਕੋਲ ਡਿਗਰੀਆਂ ਦਾ ਗਿਆਨ ਵੀ ਝੂਠਾ ਹੀ ਹੋਊਗਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਅੰਦਰਲਾ ਗਿਆਨ ਕਰਨਾ, ਉਹ ਅਸੀਂ ਗੱਲਾਂ ਬਾਤਾਂ ਹੀ ਕਰਦੇ ਹਾਂ, ਕਿਉਂਕਿ ਉੱਥੇ ਸਵਾਦ ਸਾਡਾ ਫਿੱਕਾ। ਜਿਸ ਤਰ੍ਹਾਂ ਕਹਿੰਦੇ ਨੇ ਨਾ ਵੀ ਜੇ ਆਪਾਂ ਵਿਆਹ 'ਚ ਜਾਈਏ ਤੇ ਉੱਥੇ ਕਿ ਭਾਂਤ ਭਾਂਤ ਦੀਆਂ ਚੀਜ਼ਾਂ ਰੱਖੀਆਂ ਹੁੰਦੀਆਂ, ਕਦੇ ਰਸਗੁੱਲੇ ਰੱਖੇ ਹੁੰਦੇ ਨੇ, ਕਦੇ ਗੁਲਾਬ ਜਾਮਣਾਂ ਰੱਖੀਆਂ ਹੁੰਦੀਆਂ, ਕਦੇ ਬਰਫੀ ਰੱਖੀ ਹੁੰਦੀ ਆ, ਕਦੇ ਸਮੋਸੇ ਰੱਖੇ ਹੁੰਦੇ ਨੇ, ਕੋਈ ਪਕੌੜੇ ਰੱਖੇ ਹੁੰਦੇ ਨੇ, ਹਾਂਜੀ ਉਹਦੇ ਜੇ ਛੋਲੇ ਵੀ ਰੱਖ ਦੇਣ, ਹਾਲਾਂਕਿ ਛੋਲਿਆਂ ਦਾ ਸਭ ਤੋਂ ਵਧੀਆ ਫਾਇਦਾ ਹੈ, ਕਿਉਂਕਿ ਜਿਨ੍ਹਾਂ ਬੰਦਿਆਂ ਨੂੰ ਸ਼ੂਗਰ ਹੋਈ ਵੀ ਆ ਉਹਨਾਂ ਨੂੰ ਛੋਲੇ ਖਾਣੇ ਚਾਹੀਦੇ ਨੇ, ਪਰ ਅਸੀਂ ਕਦੇ ਨਹੀਂ ਖਾਂਦੇ, ਭੱਜ ਗਏ ਆ ਕੇ ਰਸਗੁੱਲੇ ਤੇ ਸਾਡਾ ਹੱਥ ਜਾਂਦਾ, ਉਂਗਲਾਂ ਜਾਂਦੀਆਂ। ਸੋ ਇਸੇ ਤਰ੍ਹਾਂ ਸਾਨੂੰ ਸਵਾਦ ਪਿਆ ਵੈ, ਸਵਾਦ ਜਿਹੜਾ ਹੈਗਾ ਉਹ ਬਾਹਰਲੀਆਂ ਗੱਲਾਂ ਦਾ, ਮੂਵੀ ਦੇਖਣੀ ਫਸਟ ਕਲੋ ਭਾਗਵਾਨ ਆਉਂਦੀ ਹੋਵੇ ਉਹਦੀ ਕੀ ਨਾ ਆਪਣਾ ਅਮਿਤਾਭ ਬੱਚਨ ਦੀ ਨੀਂਦ ਆਪੇ ਉੱਡ ਜਾਂਦੀ ਆ ਹਾਂਜੀ ਕੋਈ ਹੋਰ ਪੁੱਠੀ ਸਿੱਧੀ ਸਲਮਾਨ ਖਾਨ ਦੀ ਕੋਈ ਮੂਵੀ ਆ ਜੇ ਪਾਇਓ ਜੀ ਮੈਨੇ ਰਾਮ ਰਤਨ ਦਨ ਪਾਇਆ ਉਹਦੀ ਨੀਂਦ ਉੱਡ ਜਾਂਦੀ ਆ ਪਰ ਜੇ ਪਾਠ ਤੇ ਬੈਠਣਾ ਵੀ ਉਹਦੀ ਚੂੜੀ ਨਾਲ ਘੜੀ ਦੇਖਦੇ ਆ ਵੀ ਹਾਲੇ ਤਾਂ 5 ਮਿੰਟ ਹੀ ਹੋਏ ਨੇ ਕਿਉਂਕਿ ਸਵਾਦ ਫਿੱਕਾ ਹੈ ਪਰ ਉਹਦੇ ਜਿਹੜਾ ਆਨੰਦ ਬਾਹਰਲਾ ਨਾ ਰਸਗੁੱਲੇ ਨੁਕਸਾਨ ਕਰਦੇ ਨੇ ਕਿਉਂਕਿ ਟੈਂਪਰੇਰੀ ਦਾ ਸਵਾਦ ਹੈ ਹਾਂਜੀ ਮੂਵੀਆਂ ਦੇਖ ਕੇ ਟੈਂਪਰੇਰੀ ਸਵਾਦ ਆਨੰਦ ਆਉਂਦਾ ਉਹਦੇ ਨੁਕਸਾਨ ਵੀ ਹੁੰਦੇ ਨੇ ਵੀ ਕੋਈ ਮੂਵੀ ਦੇਖਦੇ ਰਹੇ ਨਾ ਸਵੇਰੇ ਕੰਮ ਤੇ ਜਾਣਾ ਉਦੋਂ ਲੇਟ ਜਾਂਦੇ ਉਦੋਂ ਕਈ ਵਾਰੀ ਜਾਓ ਤੇ ਜਿਹੜਾ ਇੰਪਲਾਇਰ ਆ ਘਰੇ ਵੀ ਭੇਜ ਦਿੰਦਾ ਪਰ ਜਿਹੜੇ ਛੋਲੇ ਨੇ ਇਹ ਲੱਗਦੇ ਫਿੱਕੇ ਨੇ ਬੇਸਵਾਦ ਦਾ ਫਾਇਦਾ ਵੀ ਹੁੰਦਾ ਸ਼ੂਗਰ ਬਿਮਾਰੀਆਂ ਨੂੰ ਕੰਟਰੋਲ ਕਰਦੇ ਨੇ ਇਸੇ ਤਰ੍ਹਾਂ ਹੀ ਜਦੋਂ ਅਸੀਂ ਪਾਠ ਕਰਦੇ ਹਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਬੇਸ਼ੱਕ ਸਾਨੂੰ ਫਿੱਕੇ ਲੱਗਦੇ ਨੇ ਪਰ ਉਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਉਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਜਦੋਂ ਬੰਦਾ ਅੰਦਰ ਜੁੜਦੇ ਆ ਦੇਖੋ ਨਾ ਮਾਲੀ ਹੈ ਮਾਲੀ ਤੋਂ ਹੀ ਕੁਝ ਸਿੱਖ ਲਈਏ ਵੀ ਜਿਹੜਾ ਮਾਲੀ ਉਹ ਸਵੇਰੇ ਸਵੇਰੇ ਉੱਠ ਕੇ ਪਾਣੀ ਲਾਉਂਦਾ ਜਦੋਂ ਪਾਣੀ ਲਾਉਂਦਾ ਜਿਹੜੇ ਬੂਟੇ ਹੁੰਦੇ ਨੇ ਫਲ ਹੁੰਦੇ ਨੇ ਜਾਂ ਫੁੱਲ ਹੁੰਦੇ ਨੇ ਉਹਨਾਂ ਦੇ ਦੇਖੋ ਕਿੰਨੀ ਰੌਣਕ ਆ ਜਾਂਦੀ ਹੈ ਕਿੰਨੇ ਖਿੜਦੇ ਨੇ ਕਿੰਨੇ ਵੱਧਦੇ ਫੁੱਲਦੇ ਨੇ ਪਾਣੀ ਲਾਉਣ ਨਾਲ ਪਾਣੀ ਤਾਂ ਦੁਪਹਿਰੇ ਲਾ ਦੇ ਸ਼ਾਮ ਨੂੰ ਲਾ ਦੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਪਾਣੀ ਦਾ ਫਾਇਦਾ ਹੀ ਹੈ ਪਰ ਸਵੇਰੇ ਸਵੇਰੇ ਜ਼ਿਆਦਾ ਫਾਇਦਾ ਇਸੇ ਤਰ੍ਹਾਂ ਜਦੋਂ ਅਸੀਂ ਸਵੇਰੇ ਸਵੇਰੇ ਉੱਠ ਕੇ ਉਹਨੂੰ ਮਾਲਕ ਨੂੰ ਯਾਦ ਕਰਦੇ ਹਾਂ ਉਹਦੇ ਲਈ ਟਾਈਮ ਕਰਦੇ ਹਾਂ 2 ਘੰਟੇ 2.5 ਘੰਟੇ 3 ਘੰਟੇ ਜਿੰਨਾ ਮਰਜ਼ੀ ਕੱਢੀ ਚਲੋ ਟਾਈਮ ਹਾਂਜੀ ਮੈਂ ਤਾਂ ਨਹੀਂ ਕਹਿੰਦਾ ਵੀ ਤੁਸੀਂ ਦੁਨੀਆਂ 'ਚ ਨਾ ਤੁਸੀਂ ਆਪਣੇ ਬੱਚਿਆਂ ਨਾਲ ਵੀ ਖੇਡੋ ਕੰਮ 'ਤੇ ਵੀ ਜਾਓ ਟੀਵੀ ਵੀ ਦੇਖੋ ਸਾਰਾ ਕੋਈ ਉੱਪਰ ਆਹ ਵੀ ਤਾਂ ਕੰਮ ਕਰੋ ਨਾ ਇੱਧਰ ਸਾਨੂੰ ਟਾਈਮ ਨਹੀਂ ਮਿਲਦਾ ਜੇ ਇੰਪਲਾਇਰ ਕਹਿੰਦੇ ਵੀ ਭਾਈ ਸਾਹਿਬ ਕੱਲ੍ਹ ਨੂੰ ਤੁਸੀਂ 5 ਵਜੇ ਆਉਣਾ ਓਵਰ ਟਾਈਮ ਮਿਲੂਗਾ ਸਾਡੇ ਅਸੀਂ ਫੱਟ ਪਹੁੰਚ ਜਾਂਦੇ 10 ਮਿੰਟ ਪਹਿਲਾਂ ਪਹੁੰਚ ਜਾਂਦੇ ਹਾਂ ਪਰ ਇੱਥੇ ਜਿਹਨੇ ਸਭ ਕੁਛ ਹੀ ਦੇਣਾ ਸਾਡੀ ਜ਼ਿੰਦਗੀ ਦੇ ਵਿੱਚ ਉਹਦੇ ਲਈ ਅਸੀਂ ਪਿੱਠ ਕੀਤੀ ਹੋਈ ਹੈ ਇਸੇ ਕਰਕੇ ਸਾਨੂੰ ਪ੍ਰੋਬਲਮ ਆ ਰਹੀਆਂ ਨੇ ਹਾਂਜੀ ਸੋ ਹਮੇਸ਼ਾ ਕੋਸ਼ਿਸ਼ ਕਰੋ ਜਿਵੇਂ ਹੁਣ ਇੱਕ ਵਾਰ ਕ੍ਰਿਸ਼ਨ ਭਗਵਾਨ ਕ੍ਰਿਸ਼ਨ ਨੂੰ ਅਰਜਨ ਜੀ ਨੇ ਪੁੱਛਿਆ ਸੀ ਗੀਤਾ ਦੇ ਵਿੱਚ ਆਉਂਦਾ ਕਿ ਵੀ ਇਹ ਜਿਹੜੀ ਗਰੀਬੀ ਹੈ ਦਲਿੱਦਰਤਾ ਇਹਨੂੰ ਕਿਵੇਂ ਦੂਰ ਕਰੀਏ ਕਿਵੇਂ ਦੂਰ ਹੋ ਸਕਦੇ ਲੋਕ ਇੰਨੇ ਗਰੀਬ ਨੇ ਦਲਿੱਦਰ ਨੇ ਦੁਖੀ ਨੇ ਸੋ ਕ੍ਰਿਸ਼ਨ ਭਗਵਾਨ ਨੇ ਗੀਤਾ ਦੇ ਵਿੱਚ ਲਿਖਿਆ ਸੀਗਾ ਕਿ ਉਹਨਾਂ ਨੇ ਕੀ ਲਿਖਿਆ ਸੀਗਾ ਕਿ ਸੰਸਕ੍ਰਿਤ ਦਾ ਇੱਕ ਸਲੋਕ ਹੈ ਮੈਨੂੰ ਹੁਣ ਪੂਰਾ ਯਾਦ ਨਹੀਂ ਆ ਰਿਹਾ ਸ਼ਾਇਦ ਉਹ ਉਹਨਾਂ ਦਾ ਸੀਗਾ ਦ੍ਰਿਧ ਆਏ ਨਾਸ਼ਮ ਦਾਨਮ ਦ੍ਰਿਧ ਆਏ ਨਾਸ਼ਮ ਦਾਨਵ ਕਿ ਜਿਹੜੀ ਗਰੀਬੀ ਹੈ ਉਹ ਤਾਂ ਦੂਰ ਹੋ ਸਕਦੀ ਹੈ ਜਿੰਨੀ ਸਾਡੀ ਸਮਰੱਥ ਹੈ ਜਿੰਨੀ ਸਾਡੀ ਕਪੈਸਿਟੀ ਹੈ ਉਹਦੇ ਮੁਤਾਬਕ ਅਸੀਂ ਦਾਨ ਦੇਈਏ ਦਾਨ ਦੇਣਾ ਹੱਥ ਜਿਹੜਾ ਇਸ ਤਰ੍ਹਾਂ ਰੱਖਣਾ ਹੈ ਨਾ ਹਮੇਸ਼ਾ ਇਹ ਰੱਖੋ ਆਏ ਨਾ ਅੱਡੀ ਨਾ ਰੱਖੋ ਹਰ ਵਕਤ ਦਿੰਦਾ ਦੇ ਲੈਂਦੇ ਥੁੱਕ ਪਾਏ ਜੁਗਾ ਜੁਗੰਤਰ ਖਾਈ ਖਾ ਅਸੀਂ ਮੰਗੀ ਜਾਂਦੇ ਹਾਂ ਮੰਗੀ ਜਾਂਦਾ ਲੋਭ ਰੂਪੀ ਕੁੱਤਾ ਭੌਂਕਦਾ ਰਹਿੰਦਾ ਕਿਤੇ ਦੇਣ ਦੀ ਵੀ ਰੱਖੋ ਕਿ ਥੋੜਾ ਮੋਟਾ ਕਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੋਏ ਕਿ ਜਦੋਂ ਆਪਾਂ ਦਸਾਂ ਨੋਹਾਂ ਦੀ ਕਮਾਈ ਕਰਕੇ ਜਿੰਨੀ ਵੀ ਕਮਾਉਂਦੇ ਉਹਦੇ 'ਚ ਬਰਕਤ ਹੁੰਦੀ ਹੈ ਜਦੋਂ ਹੇਰਾ ਫੇਰੀਆਂ ਨਾਲ ਵੱਡੇ ਵੱਡੇ ਅਸੀਂ ਕੋਠੀਆਂ ਕਾਰਾਂ ਇੱਧਰ ਉੱਧਰ ਲਈ ਜਾਂਦੇ ਹਾਂ ਕਿਸੇ ਦੀ ਕੁੱਕਣ ਟੈਮ ਮੈਨੂੰ ਕੋਈ ਨਹੀਂ ਦੱਸੋ ਕਿਹੜੇ ਬੰਦੇ ਨੇ ਕਿਹਾ ਹੋਵੇ ਵੀ ਬਸ ਹੋਰ ਨਹੀਂ ਚਾਹੀਦਾ ਬਸ ਹੁਣ ਮੇਰੇ ਕੋਲ ਬਹੁਤ ਹੋ ਗਿਆ ਉਹ ਚੱਲੀ ਜਾਂਦਾ ਕੰਮ ਚੱਲੀ ਜਾਂਦਾ ਜਿੰਨਾ ਚਿਰ ਫੂਕ ਨਹੀਂ ਨਾ ਨਿਕਲਦੀ ਉਹ ਕਦੇ ਥੱਕਦਾ ਨਹੀਂ ਪਰ ਜਦੋਂ ਜਿਹੜੇ ਬੰਦੇ ਦੀ ਕੰਟੈਂਟਮੈਂਟ ਆ ਜਾਂਦੀ ਹੈ ਮੈਨੂੰ ਕਿਸੇ ਸਾਡੇ ਫਰੈਂਡ ਕਹਿ ਰਹੇ ਸੀ ਵੀ ਤੁਸੀਂ ਐਂ ਨਾ ਕਿਹਾ ਕਰੋ ਰੇੜੀ ਤੋਂ ਜੀ ਮੇਰੇ ਕੋਲ ਸਾਰਾ ਕੁਛ ਹੈ ਮੇਰੇ ਕੋਲ ਬਹੁਤ ਪੈਸੇ ਨੇ ਪੈਸੇ ਦਾ ਮਤਲਬ ਇਹ ਨਹੀਂ ਮੈਂ ਕਦੋਂ ਕਿਹਾ ਵੀ ਮੇਰੇ ਕੋਲ 2 ਕੁਇੰਟਲ ਪੈਸੇ ਨੇ ਮੈਂ ਤਾਂ ਇਹ ਕਹਿੰਦਾ ਵੀ ਜਿੰਨੇ ਵੀ ਹੈਗੇ ਮੋਰ ਦੈਨ ਐਨਫ ਨੇ ਇੰਨੇ ਅਸੀਂ ਡਿਜ਼ਰਵ ਨਹੀਂ ਕਰਦੇ ਸੱਤ ਜੇ ਪੜ੍ਹਾਈ ਦੀ ਗੱਲ ਕਰੀਏ ਜਿੰਨੀ ਕੁ ਸਾਡੇ ਕੋਲ ਐਜੂਕੇਸ਼ਨ ਹੈ ਉਦੋਂ ਲੋਕਾਂ ਕੋਲ ਜ਼ਿਆਦਾ ਹੈ ਜਿੰਨੀ ਅਸੀਂ ਮਿਹਨਤ ਕਰਦੇ ਹਾਂ ਲੋਕ ਉਦੋਂ ਜ਼ਿਆਦਾ ਮਿਹਨਤ ਕਰਦੇ ਹਾਂ ਇਹ ਤਾਂ ਉਹਦੀ ਬਖਸ਼ਿਸ਼ ਹੈ ਕਿ ਸਾਨੂੰ ਇੰਨਾ ਦਿੱਤਾ ਕਿ ਜਿੰਨੀ ਸਾਨੂੰ ਜ਼ਰੂਰਤ ਹੈ ਉਦੋਂ ਮੋਰ ਦੈਨ ਐਨਫ ਹੈ ਸੋ ਇਹਦਾ ਮਤਲਬ ਇਹ ਹੈ ਇਹਦਾ ਮਤਲਬ ਇਹ ਨਹੀਂ ਵੀ ਕੋਈ ਅਸੀਂ ਡਰੱਗਸ ਵੇਚ ਕੇ ਢੇਰ ਲਗਾਏ ਨੇ ਪੈਸਿਆਂ ਦੇ ਕੋਈ ਬੇਈਮਾਨੀ ਕਤਲ ਕਰਕੇ ਜਾਂ ਗੈਂਗ ਦੇ ਵਿੱਚ ਹਾਂ ਅਸੀਂ ਸੋ ਇਹਦਾ ਮਤਲਬ ਇਹ ਹੈ ਵੀ ਆਮ ਥੈਂਕਫੁਲ ਟੂ ਗੋਡ ਕਿ ਜਿੰਨਾ ਵੀ ਦਿੱਤਾ ਉਹਨੇ ਮੋਰ ਦੈਨ ਐਨਫ ਦਿੱਤਾ ਸੋ ਇਹ ਗੱਲ ਜੇ ਉਹਨੇ ਉਹਦੀ ਰਹਿਮਤ ਹੈ ਤੇ ਸਾਨੂੰ ਉਹਦਾ ਸ਼ੁਕਰੀਆ ਵੀ ਕਰਨਾ ਚਾਹੀਦਾ ਔਨ ਦੀ ਏਅਰ ਵੀ ਕਰਨਾ ਚਾਹੀਦਾ ਪਬਲਿਕ ਵੀ ਕਰਨਾ ਚਾਹੀਦਾ ਐਵੇਂ ਸਾਰਾ ਦਿਨ ਰੋਂਦੇ ਰਹਿਣਾ ਸੋ ਬਰਕਤਾਂ ਇੰਨੀਆਂ ਹੁਣ ਤੇ ਰੋਂਦੇ ਰਹਿਣਾ ਜੇ ਜਿਸ ਤਰ੍ਹਾਂ ਇੱਕ ਨੌਕਰਾਣੀ ਆ 2 ਨੌਕਰ ਰੱਖ ਲਏ ਆਪਾਂ ਦੋਨਾਂ ਨੂੰ ਤਨਖਾਹ ਦਿੱਤੀ ਆ ਇੱਕ ਹਰ ਵਕਤ ਮੈਨੂੰ ਤਾਂ ਜੀ ਬਾਸੀ ਰੋਟੀ ਦਿੰਦੇ ਮੈਨੂੰ ਤਾਂ ਚੰਗਾ ਕੱਪੜਾ ਦਿੰਦੇ ਮੈਨੂੰ ਤਾਂ ਤਨਖਾਹ ਘੱਟ ਦਿੰਦੇ ਨੇ ਮਾਲਕ ਨੇ ਉਹਨੂੰ ਹਟਾ ਕੇ ਪਰਾ ਮਾਰਨਾ ਵੀ ਤਾਂ ਸ਼ਿਕਾਇਤਾਂ ਹੀ ਕਰਦੀ ਰਹਿੰਦੀ ਹੈ ਕਦੇ ਖੁਸ਼ੀ ਨਹੀਂ ਹੁੰਦੀ ਦੂਜੀ ਨੌਕਰਾਨੀ ਹੈ ਉਹ ਕਹਿੰਦੀ ਨਹੀਂ ਜੋ ਕੁਛ ਦਿੱਤਾ ਵਧੀਆ ਮੈਂ ਇਹਦੇ ਘਰ 'ਚ ਪ੍ਰੋਟੈਕਸ਼ਨ 'ਚ ਬੈਠੀ ਹਾਂ ਰੋਟੀ ਵੀ ਮੈਨੂੰ ਮਿਲਦੀ ਹੈ ਤਨਖਾਹ ਵੀ ਮਿਲਦੀ ਹੈ ਕੋਈ ਮੈਨੂੰ ਮਾੜਾ ਵੀ ਨਹੀਂ ਬੋਲਦੇ ਫਿਰ ਉਦੋਂ ਮਾਲਕ ਦਾ ਜੀ ਕਰਦਾ ਵੀ ਇਹਨੂੰ ਹੋਰ ਤਰੱਕੀ ਦਈਏ ਸੋ ਵੀ ਸ਼ੁੱਡ ਬੀ ਥੈਂਕਫੁਲ ਇਹ ਗੱਲ ਹਿੱਡਣ ਵਾਲੀ ਕੀ ਮੈਂ ਗੱਲ ਹੋਈ ਪਰ ਜੇ ਲੋਕਾਂ ਦਾ ਆਪਣਾ ਆਪਣਾ ਦਿਮਾਗ ਹੈ ਆਪਣੇ ਆਪਣੇ ਤਰੀਕੇ ਨਾਲ ਮਤਲਬ ਕੱਢੀ ਜਾਂਦੇ ਨੇ ਸੋ ਮੈਂ ਤਾਂ ਓਪਨਲੀ ਕਹਿ ਰਿਹਾ ਵੀ ਸਾਨੂੰ ਮੋਰ ਦੈਨ ਐਨਫ ਦਿੱਤਾ ਬਹੁਤ ਕੁਛ ਦਿੱਤਾ ਉਹਨੇ ਕਮੀ ਕੀ ਹੈ ਐਜੂਕੇਸ਼ਨ ਵੀ ਦਿੱਤੀ ਲੱਤਾਂ ਪੈਰ ਵੀ ਠੀਕ ਨੇ ਬੱਚੇ ਵੀ ਠੀਕ ਨੇ ਔਲਾਦ ਵੀ ਠੀਕ ਹੈ ਜਿੰਨੀ ਸਾਨੂੰ ਤਾਂ ਪੈਸੇ ਜਿੰਨੇ ਉਦੋਂ ਮੋਰ ਦੈਨ ਐਨਫ ਦਿੱਤੇ ਨੇ ਹੋਰ ਕੀ ਚਾਹੀਦੇ ਨੇ ਹੁਣ ਮੈਂ ਕੋਈ ਕੰਪੀਟੀਸ਼ਨ ਦਾ ਨਹੀਂ ਨਾ ਕਰਨਾ ਕਿ ਮੇਰੇ ਕੋਲ 4 ਕੁਇੰਟਲ ਚਾਹੀਦੇ ਨੇ 5 ਕੁਇੰਟਲ ਜਿੰਨੀਆਂ ਮੇਰੀਆਂ ਜ਼ਰੂਰਤਾਂ ਉਹ ਜ਼ਰੂਰਤਾਂ ਮੇਰੀਆਂ ਪੂਰੀਆਂ ਕਰਦਾ ਇਸ ਕਰਕੇ ਮੈਂ ਖੁਸ਼ ਹਾਂ ਹਾਂਜੀ ਸੋ ਇਸੇ ਕਰਕੇ ਤੁਸੀਂ ਮਹਾਤਮਾ ਗਾਂਧੀ ਦੀ ਐਗਜ਼ਾਮਪਲ ਲੈ ਲਓ ਮਹਾਤਮਾ ਗਾਂਧੀ ਇੱਕ ਬੜੇ ਸਾਡੇ ਬਾਪੂ ਮਹਾਤਮਾ ਗਾਂਧੀ ਇੰਡੀਆ ਦੇ ਵਿੱਚ ਦੁਨੀਆਂ ਦੇ ਵਿੱਚ ਉਹ ਬੜੇ ਪਾਪੂਲਰ ਹੋਏ ਨੇ ਬੜੇ ਜਦੋਂ ਚੜੇ ਇੱਕ ਪੈਰ ਉਹਨਾਂ ਦਾ ਉਹਨਾਂ ਦੇ ਜਿਹੜੇ ਡੰਡਾ ਡੰਡੇ ਨੀ ਜਿਹੜਾ ਉਹ ਆਪਣਾ ਸਟੈਪ ਸੀ ਉਹਦੇ ਉੱਤੇ ਸੀ, ਦੂਜਾ ਹਵਾ ਸੀਗਾ, ਤੇ ਜਦੋਂ ਟ੍ਰੇਨ ਚੱਲੀ ਉਹਨਾਂ ਦੇ ਪੈਰ ਚੋਂ ਇੱਕ ਜੁੱਤੀ ਨਿਕਲ ਕੇ ਹਵਾ 'ਚ ਉੱਡ ਗਈ। ਜਦੋਂ ਉੱਡ ਗਈ ਪਲੇਟਫਾਰਮ ਤੇ ਡਿੱਗੀ ਹੋਣੀ ਜਾਂ ਕਿਤੇ ਵੀ ਡਿੱਗੀ ਹੋਣੀ ਹੈ, ਤੇ ਮਹਾਤਮਾ ਗਾਂਧੀ ਜੀ ਹੁਣ ਉੱਤਰ ਤਾਂ ਸਕਦੇ ਨੀ ਸੀ ਉਹ ਜੁੱਤੀ ਨੂੰ ਚੱਕਣ ਲਈ, ਉਹਨਾਂ ਨੇ ਕੀ ਕੀਤਾ ਦੂਜੇ ਪੈਰ ਦੀ ਜੁੱਤੀ ਚੱਕ ਕੇ ਵੀ ਉੱਧਰ ਜ਼ੋਰ ਦੀ ਸਿੱਟੀ ਜਿੱਧਰ ਉਹ ਪਹਿਲਾਂ ਜੁੱਤੀ ਗਿਰੀ ਸੀ। ਕਿਸੇ ਨੇ ਪੁੱਛਿਆ ਵੀ ਇਹ ਕੀ ਕੀਤਾ, ਉਹ ਕਹਿੰਦਾ ਵੀ ਮੇਰੇ ਤਾਂ ਜੁੱਤੀ ਕੰਮ ਨਹੀਂ ਪਰ ਜਿਹੜੀ ਪਹਿਲੀ ਡਿੱਗੀ ਹੈ ਘੱਟੋ ਘੱਟ ਮੈਂ ਦੂਜੀ ਤਾਂ ਸਿੱਟਦਾ ਕਿਸੇ ਦੇ ਕੰਮ ਆਊਗੀ। ਇਹ ਹੈ ਸੋਚਣੀ, ਇਹ ਵੀ ਇੱਕ ਤਰ੍ਹਾਂ ਦਾ ਦਾਨ ਹੈ। ਇਹ ਨਹੀਂ ਵੀ ਤੁਸੀਂ ਕੋਈ ਵੱਡੇ ਵੱਡੇ ਮੰਦਰ ਬਣਾਉਣੇ ਗੁਰਦੁਆਰੇ ਬਣਾਉਣੇ, ਜਿੰਨਾ ਵੀ ਤੁਹਾਨੂੰ ਆਉਂਦਾ ਉਹਦੇ ਮੁਤਾਬਕ ਤੁਸੀਂ ਥੋੜਾ ਮੋਟਾ ਦਾਨ ਕਰੋ, ਜਿੰਨੀ ਕੁ ਸਮਰੱਥ ਹੈ ਉਹਦਾ ਤੁਹਾਨੂੰ ਫਾਇਦਾ ਹੋਜੂਗਾ। ਸੋ ਮੇਰੇ ਕੋਲ ਇੱਕ ਪਹਿਲਾਂ ਲਾਈਨ ਹੈ ਉਹ ਲੈ ਲਈਏ। ਹੈਲੋ,
ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ
ਹਾਂਜੀ, ਤੁਹਾਡੇ ਨਾ ਮੈਂ 2 ਦਿਨ ਹੋ ਗਏ ਸੁਣਦੀ ਸੀ ਰੇਡੀਓ ਤੇ ਕਿ ਤੁਹਾਡੀ ਉਹ ਕਲੋਜ਼ਿੰਗ ਸੇਲ ਚੱਲ ਰਹੀ ਹੈ।
ਹਾਂਜੀ,
ਤੇ ਮੈਂ ਪੁੱਛਣਾ ਸੀ ਕਿ ਤੁਹਾਡੀ ਜਿਹੜੀ ਇਹ ਸੇਲ ਚੱਲ ਰਹੀ ਹੈ ਕੋਈ ਮਤਲਬ ਹੁਣੀ ਸ਼ੁਰੂ ਹੋਈ ਹੈ ਕਿ ਕਾਫੀ ਟਾਈਮ ਤੋਂ ਚੱਲ ਰਹੀ ਹੈ, ਕੀ ਤੁਹਾਡਾ ਕਿਵੇਂ ਚੱਲ ਰਿਹਾ ਸਿਨੈਰੀਓ, ਕਿਹੜੇ ਟਾਈਮ ਅਸੀਂ ਆ ਸਕਦੇ ਹਾਂ ਤੁਹਾਡੇ ਕੋਲ ਦੇਖਣ?
ਹਾਂਜੀ, ਹੋਰ ਕੋਈ ਸਵਾਲ?
ਹੋਰ ਬਸ ਮੈਂ ਪੁੱਛਣਾ ਸੀ ਕਿ ਜਿਹੜੀ ਮੈਂ ਜੇ ਮੈਂ ਬੱਚਿਆਂ ਦੀ ਵੀ ਲੈਣੀ ਹੋਵੇ ਇੱਥੋਂ ਸਪੈਕਸ ਵਗੈਰਾ ਤਾਂ ਉਹ ਵੀ ਲੈ ਸਕਦੇ ਹਾਂ ਅਸੀਂ ਤੁਹਾਡੇ ਕੋਲੋਂ?
ਹਾਂਜੀ, ਭੈਣ ਜੀ ਗੱਲ ਇੰਝ ਆ ਵੀ ਸੇਲ ਤਾਂ ਮੇਰੇ ਖਿਆਲ 2-3 ਹਫ਼ਤਿਆਂ ਤੋਂ ਚੱਲ ਰਹੀ ਹੈ, ਪਰ ਹੁਣ ਕਦੋਂ ਖਤਮ ਹੋਊਗੀ ਇਹ ਤਾਂ ਰੱਬ ਜਾਣਦਾ। ਉਹਦੇ ਵਿੱਚ ਇਹ ਗੱਲ ਹੈ ਵੀ ਖਤਮ ਕੀ ਹੋਊਗੀ, ਜਦੋਂ ਸਾਡੇ ਜਿੰਨੇ ਕੁ ਫਰੇਮ ਨੇ ਕਿਉਂਕਿ ਅਸੀਂ ਘਰੇ ਤਾਂ ਰੱਖਣੇ ਨਹੀਂ, ਉਹ ਫਰੇਮ ਕਲੀਅਰ ਹੋ ਗਏ ਉਸ ਦਿਨ ਹੀ ਬੰਦ ਹੋਜੂਗੀ। ਤੇ ਦੂਸਰੀ ਗੱਲ ਇਹ ਆ ਵੀ ਸਾਡੇ ਕੋਲ 2-3 ਬੰਦੇ ਸਟੋਰ ਲੈਣ ਲਈ ਸੀਰੀਅਸ ਨੇ, ਤੇ ਜਿੱਦਣ ਉਹਨਾਂ ਨਾਲ ਗੱਲਬਾਤ ਫਾਈਨਲ ਹੋ ਗਈ ਉਹ ਟੇਕ ਓਵਰ ਕਰ ਲਾਂਗੇ, ਸਾਡੀ ਸੇਲ ਆਟੋਮੈਟਿਕਲੀ ਬੰਦ ਹੋਜੂਗੀ। ਜਾਂ ਤੀਸਰੀ ਗੱਲ ਇਹ ਵੀ ਆ ਵੀ ਜੇ ਸਾਨੂੰ ਜੇ ਕੋਈ ਵੀ ਨਹੀਂ ਮਿਲਦਾ ਤੇ ਕੋਈ ਸਾਨੂੰ ਕੋਈ ਵਧੀਆ ਪ੍ਰੋਫੈਸ਼ਨਲ ਆਪਟੀਸ਼ੀਅਨ ਮਿਲ ਜਾਂਦਾ, ਚੰਗਾ ਮਿਲ ਜਾਂਦਾ, ਫਿਰ ਅਸੀਂ ਇਹ ਸਾਰਾ ਸਮਾਨ ਕੱਢ ਕੇ ਨਵੇਂ ਸਿਰੇ ਤੋਂ ਸ਼ੁਰੂ ਕਰ ਦਿਆਂਗੇ। ਸੋ ਹਾਲੇ ਤੱਕ ਅਸੀਂ ਕੋਈ ਚੀਜ਼ ਨਵੀਂ ਨਹੀਂ ਮੰਗਾ ਰਹੇ, ਜੋ ਕੁਛ ਵੀ ਸਟੋਰ ਦਾ ਪਿਆ ਉਹੀ ਕਲੀਅਰ ਕਰ ਰਹੇ ਹਾਂ। ਸੋ ਤੁਸੀਂ ਜਦੋਂ ਆਓਗੇ ਉਹ ਵਧੀਆ ਚੋਇਸ, ਜਿੰਨੀ ਛੇਤੀ ਆਓਗੇ ਵਧੀਆ ਚੋਇਸ ਕਰੋਗੇ। ਜਿੱਥੇ ਤੱਕ ਬੱਚਿਆਂ ਦੀ ਗੱਲ ਹੈ, ਰੇਵਨ ਦੀ ਗੱਲ ਹੈ, ਹਾਂ ਆਫਕੋਰਸ ਪੰਜਾਬੀ ਜਿਹੜੇ ਨੇ ਆਪਣੇ ਰੇਵਨ ਜ਼ਿਆਦਾ ਲੈਂਦੇ ਨੇ ਜਾਂ ਗੁੱਚੀ ਲੈਂਦੇ ਨੇ, ਕਿਉਂਕਿ ਉਹਨਾਂ ਨੇ ਪੱਗਾਂ 'ਚ ਪਾਉਣੀਆਂ, ਸਾਡੇ ਕੋਲ ਹੈਗੀਆਂ ਨੇ, ਮੈਂ ਤਾਂ ਨਹੀਂ ਕਹਿੰਦਾ ਵੀ ਬਹੁਤ ਸਾਰੀਆਂ ਨੇ, ਪਰ ਸਟਿਲ ਹੈਗੀਆਂ ਨੇ, ਰੇਵਨ ਵੀ ਆ, ਗੁੱਚੀ ਵੀ ਆ, ਪ੍ਰਾਡਾ ਵੀ ਆ, ਟੌਮ ਫੋਰਡ ਵੀ ਹੈ, ਵੋਗ ਵੀ ਉਹ ਹੋਊਗੀ, ਕੁਛ ਇਸ ਤਰ੍ਹਾਂ ਦੇ ਹੋਰ ਪੁੱਠੇ ਸਿੱਧੇ ਨਾਂ ਨੇ। ਸੋ ਉਹ ਜਿੰਨੀਆਂ ਵੀ ਹੈਗੀਆਂ ਉੱਥੇ ਪਈਆਂ ਨੇ, ਤੁਸੀਂ ਆ ਸਕਦੇ ਹੋ। ਇਹ ਗੱਲ ਦੀ ਮੈਂ ਗਰੰਟੀ ਕਹਿੰਦਾ ਕਿ ਜਿਹੜੀ ਪ੍ਰਾਈਸ ਨੇ ਯੂ ਈਵਨ ਤੁਸੀਂ ਸੋਚ ਵੀ ਨਹੀਂ ਸਕਦੇ, ਕਿਉਂਕਿ ਅਸੀਂ ਤਾਂ ਹੁਣ ਕੋਸਟ ਪ੍ਰਾਈਸ 'ਤੇ ਵੇਚ ਰਹੇ ਹਾਂ, ਇਸੇ ਤਰ੍ਹਾਂ ਲੈਂਜਿਸ ਵੇਚ ਰਹੇ ਹਾਂ। ਜਿੱਥੇ ਤੱਕ ਟਾਈਮ ਦੀ ਗੱਲ ਹੈ, ਟਾਈਮਿੰਗ ਤੁਸੀਂ ਵਧੀਆ ਕੁਐਸਚਨ ਪੁੱਛਿਆ, ਟਾਈਮ ਮੈਂ ਬੜੇ ਵਾਰੀ ਦੱਸਿਆ ਵੀ ਜਿਹੜਾ ਸਾਡਾ ਟਾਈਮਿੰਗ ਐਨਕਾਂ ਦੀ ਦੁਕਾਨ ਦਾ ਉਹ ਸੋਮਵਾਰ, ਮੰਗਲਵਾਰ, ਬੁੱਧਵਾਰ ਤੇ ਵੀਰਵਾਰ 4 ਦਿਨ 12 ਵਜੇ ਤੋਂ ਲੈ ਕੇ 5 ਵਜੇ ਤੱਕ ਹੈ, 5 ਘੰਟੇ। ਸ਼ੁੱਕਰਵਾਰ ਨੂੰ ਅਸੀਂ ਬੰਦ ਹੁੰਦੇ ਹਾਂ, ਸੈਚਰਡੇ ਤੇ ਸੰਡੇ 11-2, 3 ਘੰਟਿਆਂ ਲਈ ਖੁੱਲਦੇ ਹਾਂ। ਤੁਸੀਂ ਆਓ, ਸਾਡੀ ਚਾਹ ਪਾਣੀ ਪੀਓ, ਚਾਹ ਗਰੰਟੀ ਨਾਲ ਕਹਿੰਦਾ, ਇਨਕਾ ਨਹੀਂ ਮੈਨੂੰ ਨਹੀਂ ਪਤਾ, ਮੈਂ ਏਅਰ ਤੇ ਕਹਿੰਦਾ, ਚਾਹ ਤੁਸੀਂ ਆਨੰਦ ਲਓਗੇ, ਵਧੀਆ ਚਾਹ ਹੋਊਗੀ, ਪ੍ਰੇਮ ਹੋਊਗਾ ਉਹਦੇ ਵਿੱਚ। ਤੇ ਤੁਸੀਂ, ਮੈਂ ਇਹ ਵੀ ਨਹੀਂ ਕਹਿੰਦਾ ਸਿਰਫ ਐਨਕਾਂ ਕਰਕੇ, ਜਦੋਂ ਵੀ ਕਦੇ ਆਓ ਸਾਡੇ ਅਰਜੈਂਟ ਕੇਅਰ ਦੇ ਵਿੱਚ ਜਾਂ ਫਾਰਮੇਸੀ 'ਚ ਚਾਹ ਜ਼ਰੂਰ ਪੀ ਕੇ ਜਾਇਆ ਕਰੋ, ਚਾਹ ਬਹੁਤ ਪਿਆਰ ਨਾਲ ਅਸੀਂ ਤੁਹਾਨੂੰ ਪਿਲਾਉਣੇ। ਹੋਰ ਭੈਣ ਜੀ ਕੋਈ ਕੁਐਸਚਨ?
ਤੇ ਮੈਂ ਤੁਹਾਨੂੰ ਇਹ ਪੁੱਛਣਾ ਸੀ ਵੀ ਸਾਨੂੰ ਕੋਈ ਅਪੁਆਇੰਟਮੈਂਟ ਲੈਣ ਦੀ ਲੋੜ ਪੈਂਦੀ ਹੈ ਇੱਥੇ ਆਉਣ ਦੀ, ਕਿ ਅਸੀਂ ਇੱਦਾਂ ਹੀ ਵਾਕ ਇਨ ਕਰ, ਮਤਲਬ ਇੱਦਾਂ ਹੀ ਆ ਸਕਦੇ ਹਾਂ?
ਤੁਸੀਂ ਜਦੋਂ ਮਰਜ਼ੀ ਆਓ, ਵੈਲਕਮ, 12 ਤੋਂ ਲੈ ਕੇ 5 ਵਜੇ ਤੱਕ ਟਾਈਮ। ਆਪਾਂ ਤਾਂ ਰੱਬ ਦੇ, ਰੱਬ ਨੂੰ ਵੀ ਯਾਦ ਕਰੀਏ, ਉਹਦੇ ਵੀ ਟਾਈਮ ਲੈਣ ਦੀ ਲੋੜ ਨਹੀਂ, ਜਦੋਂ ਮਰਜ਼ੀ ਰੱਬ ਨੂੰ ਵੀ ਯਾਦ ਕਰ ਸਕਦੇ ਹਾਂ ਆਪਾਂ, ਇਸੇ ਤਰ੍ਹਾਂ ਹੀ ਤੁਸੀਂ ਜਦੋਂ ਮਰਜ਼ੀ ਸਾਡੇ ਸਟੋਰ 'ਚ ਆ ਸਕਦੇ ਹੋ।
ਠੀਕ ਹੈ, ਥੈਂਕ ਯੂ,
ਥੈਂਕ ਯੂ ਭੈਣ ਜੀ ਫੋਰ ਕਾਲਿੰਗ। ਸੋ ਆਪਾਂ ਜਿਹੜੀ ਗੱਲ ਕਰ ਜੇ, ਇਹਨੇ ਇੱਕ ਗਾਣਾ ਸੁਣੀ, ਮੈਂ ਹੁਣ ਭੁੱਲ ਗਿਆ ਕਿੱਥੇ ਗੱਲ, ਕਿਉਂਕਿ ਉਹ ਬੰਦਾ ਨਾਂ ਲਿਖ ਕੇ ਲਿਆਵੇ ਨਾ ਭੁੱਲ ਜਾਂਦਾ ਵੀ ਕਿਹੜੇ ਟੋਪਿਕ ਤੋਂ ਲੈ ਦੇ ਵਿੱਚ ਹੀ ਮੈਂ ਬੋਲੀ ਜਾਂਦਾ ਹੁੰਦਾ। ਸੋ ਪਹਿਲਾਂ ਆਪਾਂ ਗਾਣਾ ਸੁਣ ਲਈਏ, ਫਿਰ ਦੇਖਾਂਗੇ ਕਿੱਥੇ ਕੋ ਆਪਾਂ ਸ਼ੁਰੂ ਕਰਨੀ ਹੈ।
ਰਾਮ ਜੀ ਕਰੇਗੇ ਬੇੜਾ ਪਾਰ ਰੇ, ਬੇੜਾ ਪਾਰ ਰੇ, ਬੇੜਾ ਪਾਰ। ਤੇਰਾ ਰਾਮ ਜੀ ਕਰੇਂਗੇ ਬੇੜਾ ਪਾਰ, ਉਦਾਸੀ ਮਨ ਕਾਹੇ ਕੋ ਕਰੇ। ਤੇਰਾ ਰਾਮ ਜੀ ਕਰੇਂਗੇ ਬੇੜਾ ਪਾਰ, ਉਦਾਸੀ ਮਨ ਕਾਹੇ ਕੋ ਕਰੇ ਰੇ, ਕਾਹੇ ਕੋ ਡਰੇ ਰੇ, ਕਾਹੇ ਕੋ ਡਰੇ, ਕਾਹੇ ਕੋ ਡਰੇ, ਕਾਹੇ ਕੋ ਡਰੇ ਰੇ, ਕਾਹੇ ਕੋ ਡਰੇ। ਤੇਰਾ राम जी करेंगे बेड़ा पार। उदासी मन काहे को करे तेरा, राम जी करेंगे बेड़ा पार। उदासी मन काहे को करे तेरा राम जी। नैया तेरी राम हवाले, लहर लहर हरी आप संभाले। नैया तेरी, नैया तेरी राम हवाले, लहर लहर हरी आप संभाले। हरी आप ही उठावे तेरा भार। उदासी मन काहे को करे तेरा, राम जी करेंगे बेड़ा पार। उदासी मन।
वेलकम बैक। आपां गल कर रहे सी कि भी साड़ी जिंदगी च दुख क्यों ने, गरीबी क्यों है। उदा कारण मैं माली दी एक एग्जाम्पल दिती सी भी, जिस तरह माली जदों बूटे मुरझा जांदे ने ना, हुण आपां चार पांच दिनां दी गर्मी पै रही है, घाह भी साडा चिट्टा जिहा हो रहा, पीला जिहा हो रहा, ते जिद्दन मीह पिया ते देख लो घाह फिर हरा हो जाना। इसे तरह साडा जिहड़ा मीह है, ओह नामदान है, नाम है परमात्मा दा, मैडीटेशन है, सिमरन है, भजन है। जदों असीं उहनूं करदे हां ते अंदरों साडी आत्मा जिहड़ी है उहनूं पावर मिलदी है, उहदे च एनर्जी आउंदी है, ते उहदे नाल असीं बहुत सारियां जिहड़ियां बुरे कम्मां तों बच जांदे हां। साडे अंदर आत्मा जागदी है, आत्मा हमेशा सानूं चंगे कम्मां वल कहिंदी है वी ठीक की है, गलत की है। मन सानूं पुठे पासे लै जांदा है। जिहड़े भी लोग परमात्मा दे विच विश्वास करदे ने, तुसीं यकीन करो परमात्मा जिंदगी दे विच उहनां कोल हजारां जिहे तजर्बे होणगे, जदों बिगड़े काम बन जांदे ने ਉਹ ਅੰਦਰੋਂ ਆਵਾਜ਼ ਆਉਂਦੀ ਹੈ। ਵੀ ਇਹਨਾਂ ਕੋਲ ਮੈਂ ਕੋਈ ਬਲਾਈਂਡ ਫੇਥ ਦੇ ਉੱਤੇ ਗੱਲ ਕਰ ਰਿਹਾ, ਲੋਕਾਂ ਦੇ ਆਪਣੇ ਆਪਣੇ ਤਜਰਬੇ ਨੇ, ਹਾਂਜੀ। ਅੰਦਰੋਂ ਜਿਹੜੇ ਬੰਦੇ ਜੁੜਦੇ ਨੇ ਉਹ ਦੇਖਣ ਨੂੰ, ਇਹ ਨਹੀਂ ਵੀ ਕੋਈ ਉਹਨਾਂ ਦਾ ਪਹਿਰਾਵਾ ਵਧੀਆ ਹੁੰਦਾ। ਹਰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਲ ਅਜਿਹੀਆਂ ਐਗਜ਼ਾਮਪਲਾਂ ਹੋਣਗੀਆਂ, ਬੱਚਿਆਂ ਦੇ ਕੋਲ ਹੋਣਗੀਆਂ, ਬਜ਼ੁਰਗਾਂ ਕੋਲ ਹੋਣਗੀਆਂ। ਜਦੋਂ ਪਰਮਾਤਮਾ ਨੂੰ ਕੋਈ ਮੰਦਰ ਜਾਂਦਾ, ਕੋਈ ਗੁਰਦੁਆਰੇ ਜਾਂਦਾ, ਕੋਈ ਮਸਜਿਦ ਜਾਂਦਾ, ਉਹ ਇਸੇ ਕਰਕੇ ਜਾਂਦੇ ਨੇ ਕਿ ਅੰਦਰੋਂ ਥੋੜ੍ਹਾ ਮੋਟਾ ਥੋੜ੍ਹਾ ਮੋਟਾ ਥੋੜ੍ਹਾ ਮੋਟਾ ਸਾਨੂੰ ਡਰ ਹੁੰਦਾ, ਸਾਨੂੰ ਪਿਆਰ ਹੁੰਦਾ, ਅਤੇ ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ ਅਤੇ ਫਿਰ ਜਿੱਥੇ ਸਾਡਾ ਕੋਈ ਵੀ ਨਹੀਂ ਹੈ ਉੱਥੇ ਪਰਮਾਤਮਾ ਜਿਹੜਾ ਹੈਗਾ ਉਹ ਸਾਨੂੰ ਮਦਦ ਕਰਦਾ। ਉਹ ਕਿਸੇ ਸ਼ੇਪ ਦੇ ਵਿੱਚ ਵੀ ਕਰਦਾ, ਕਿਸੇ ਬੰਦੇ ਦੇ ਰੂਪ ਵਿੱਚ ਵੀ ਕਰ ਸਕਦਾ, ਕਿਸੇ ਦੋਸਤ ਦੇ ਰੂਪ ਵਿੱਚ ਕਰ ਸਕਦਾ, ਕਿਸੇ ਪਤਨੀ ਦੇ ਰੂਪ ਵਿੱਚ ਕਰ ਸਕਦਾ। ਮੈਨੂੰ ਇੱਕ ਗੱਲ ਯਾਦ ਹੈ ਕਿ ਮੈਂ ਦੋਨੇ ਗੱਲਾਂ ਜੋੜੂੰਗਾ, ਵਿਸ਼ਵਾਸ ਕਿੰਨਾ ਅਤੇ ਮਿਹਨਤ ਕਰਦੇ ਜਦੋਂ ਪਰਮਾਤਮਾ ਦੀ, ਉਹ ਕਿਸ ਤਰ੍ਹਾਂ ਤੁਹਾਡੀ ਹੈਲਪ ਕਰਦਾ। ਕਿ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਸੀਗਾ, ਉਹਦੀ ਇੱਕ ਜਵਾਨ ਲੜਕੀ ਸੀ 20-21 ਸਾਲ ਦੀ, ਬੜੀ ਖੂਬਸੂਰਤ ਸੀਗੀ। ਉਹ ਗਰੀਬੀ ਦੀ ਹਾਲਤ ਵਿੱਚ ਜਾ ਰਹੇ ਸੀਗੇ, ਘਰੇ ਰੋਟੀ ਪੱਕਣ ਲਈ ਪੈਸੇ ਨਹੀਂ ਸੀਗੇ, ਅਤੇ ਉਹ ਉਹਨਾਂ ਨੇ ਉਸ ਪਿੰਡ ਦੇ ਸੇਠ ਨੂੰ ਜਾ ਕੇ ਰਿਕੁਐਸਟ ਕੀਤੀ ਵੀ ਸੇਠ ਜੀ ਸਾਨੂੰ ਥੋੜ੍ਹਾ ਜਿਹਾ ਕਰਜ਼ਾ ਦੇ ਦਿਓ, ਅਸੀਂ ਫਸਲ ਬੀਜ ਲਈਏ ਅਤੇ ਜਦੋਂ ਅਗਲੇ ਸਾਲ ਫਸਲ ਹੋਊਗੀ ਅਸੀਂ ਤੁਹਾਨੂੰ ਫਸਲ ਵੇਚ ਕੇ ਪੈਸੇ ਦੇ ਦਿਆਂਗੇ, ਸਾਡਾ ਗੁਜ਼ਾਰਾ ਹੋ ਜਾਊਗਾ। ਸੋ ਜਦੋਂ ਉਹਨਾਂ ਨੇ ਸੇਠ ਜੀ ਨੂੰ ਰਿਕੁਐਸਟ ਕੀਤੀ, ਸੇਠ 60-70 ਸਾਲ ਦਾ ਹੋਣਾ ਜਿਹੜੇ ਮੈਂ, ਸੋਰੀ ਮਾਈਂਡ ਨਾ ਕਰੀਓ, ਇਹ ਜਿਹੜਾ ਪੈਸਾ ਨਾ ਇਕੱਲਾ ਚੰਗਾ ਨਹੀਂ ਹੁੰਦਾ, ਕਈ ਵਾਰੀ ਪੈਸੇ ਨਾਲ ਸਾਡੀ ਆਤਮਾ ਵਿਗੜ ਜਾਂਦੀ ਹੈ, ਅਸੀਂ ਉਮਰ ਦਾ ਵੀ ਭੁੱਲ ਜਾਂਦੇ ਸਾਡੀ ਉਮਰ ਕੀ ਹੈ, ਵੀ ਇੱਕ ਸਾਨੂੰ ਦਿਸਦਾ ਘੱਟ ਹੈ, ਚਿੱਟੇ ਵਾਲ ਆਏ ਵੀ ਨੇ, ਗੋਡੇ ਦੁਖੀ ਜਾਂਦੇ ਨੇ, ਐਨਕਾਂ ਮੋਟੀਆਂ ਮੋਟੀਆਂ ਲੱਗੀਆਂ, ਪਰ ਜਿਹੜਾ ਕਾਮ ਹੈ ਪੁੱਠਾ ਮਨ ਹੈ ਉਹ ਚੱਕਰ ਚਲਾਉਣ ਦਾ। ਜੇ ਸੇਠ ਨੇ ਜਦੋਂ ਐਨਕਾਂ 'ਚ ਕੁੜੀ ਨੂੰ ਦੇਖਿਆ ਉਹਦੇ ਦਿਲ 'ਚ ਬੇਈਮਾਨੀ ਆ ਗਈ, ਚਲਾਕੀ ਆ ਗਈ, ਇਹ ਸਾਡੇ ਸਾਰੇ ਰੋਜ਼ਾਨਾ ਜ਼ਿੰਦਗੀ 'ਚ ਵਾਪਰਦਾ। ਉਹ ਕਹਿੰਦਾ ਕੋਈ ਗੱਲ ਨਹੀਂ ਯਾਰ, ਬੰਦਾ ਬੰਦੇ ਦੇ ਕੰਮ ਨਹੀਂ ਆਊਗਾ, ਲੱਗ ਦੱਸ ਤੈਨੂੰ ਕਿੰਨੇ ਪੈਸੇ ਚਾਹੀਦੇ ਨੇ। ਉਹ ਕਹਿੰਦਾ ਜੀ ਬਸ ਮੈਨੂੰ ਇੰਨੇ, ਗਰੀਬ ਬੰਦਾ ਸੀ, ਉਹ ਕਹਿੰਦਾ ਮੈਨੂੰ ਇੰਨੇ ਕੁ ਦੇ ਦਿਓ, ਮੈਂ ਥੋੜ੍ਹੇ ਜਿਹੇ ਬੀਜ ਲਿਆ ਵਾਂ ਆਪਣੇ ਫਿਰ ਖੇਤ ਦੇ ਵਿੱਚ ਬੀਜ ਦੂੰਗਾ ਅਤੇ ਫਸਲ ਹੋਊਗੀ ਅਤੇ ਚੰਗੀ ਅਗਲੇ ਸਾਲ ਤੁਹਾਨੂੰ ਦੇ ਦੂੰਗਾ। ਉਹਨੇ ਉਹਨੂੰ ਪੈਸੇ ਦੇ ਦਿੱਤੇ, ਪਰ ਕਹਿੰਦਾ ਸ਼ਰਤ ਇਹ ਹੈ ਅਗਲੇ ਸਾਲ ਮੋੜ ਦੀ। ਉਹ ਕਹਿੰਦਾ ਹਾਂਜੀ ਜ਼ਰੂਰ ਮੋੜ ਦੂੰ, ਫਸਲ ਵਧੀਆ ਹੋਊਗੀ, ਮੈਂ ਤੁਹਾਨੂੰ ਫਸਲ ਵੇਚ ਕੇ ਅਤੇ ਤੁਹਾਨੂੰ ਪੈਸੇ ਦੇ ਦੂੰਗਾ। ਚਲੋ ਜੀ, ਉਹਨੇ ਉਦੋਂ ਪੈਸੇ ਲੈ ਲਏ ਕਰਜ਼ਾ, ਫਸਲ ਬੀਜੀ, ਫਸਲ ਵਧੀਆ ਹੋਈ, ਪਰ ਸੇਠ ਸ਼ੈਤਾਨ ਸੀਗਾ। ਉਹਨੇ ਜਿਹੜੇ ਬੰਦੇ ਫਸਲ ਕਣਕਾਂ ਵਗੈਰਾ ਖਰੀਦਦੇ ਨੇ ਫਸਲ ਤਿਆਰ ਹੋਣ 'ਤੇ, ਉਹਨਾਂ ਨੂੰ ਮਿਲ ਕੇ ਕਹਿਤਾ ਵੀ ਤੁਸੀਂ ਇਹਦੀ ਲਈਓ ਨਾ ਫਸਲ, ਹਾਂਜੀ ਸਸਤੇ ਰੇਟ 'ਤੇ, ਉਹ ਇੰਨੇ ਸਸਤੇ ਰੇਟ 'ਤੇ ਉਹਨੂੰ ਮਜਬੂਰੀ ਵੇਚਣੀ ਪਈ ਕਿ ਉਹ ਕਰਜ਼ਾ ਵੀ ਨਹੀਂ ਪੂਰਾ ਹੁੰਦਾ ਸੀ। ਉਧਰੋਂ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਪੈਸੇ ਤੈਨੂੰ ਮੈਂ ਮੋੜ ਨਹੀਂ ਸਕਦਾ, ਮੇਰਾ ਕਰਜ਼ਾ ਅਗਲੇ ਸਾਲ ਤੈਨੂੰ ਦੇ ਦੂੰਗਾ ਕਿਉਂਕਿ ਫਸਲ ਦੇ ਪੈਸੇ ਨਹੀਂ ਮੈਂ ਪੂਰੇ ਵੱਟ ਸਕਿਆ। ਉਧਰੋਂ ਸੇਠ ਕਿਉਂਕਿ ਸ਼ੈਤਾਨ ਸੀ ਉਹਨੂੰ ਤੰਗ ਕਰਨ ਲੱਗ ਗਿਆ, ਮੈਨੂੰ ਨਹੀਂ ਪਤਾ, ਮੈਨੂੰ ਤੈਨੇ ਵਾਅਦਾ ਕੀਤਾ ਸੀ ਮੈਨੂੰ ਮੇਰਾ ਪੈਸੇ ਦੇ। ਉਹ ਕਹਿੰਦਾ ਸੇਠ ਜੀ ਮੇਰੇ ਕੋਲ ਪੈਸੇ ਨਹੀਂ। ਉਹ ਕਹਿੰਦਾ ਐਂ ਕਰ ਫਿਰ ਮੈਂ ਤੇਰੀ ਜਿਹੜੀ ਜ਼ਮੀਨ ਅਤੇ ਘਰ ਵੇਚ ਦੇਣਾ ਅਤੇ ਮੈਂ ਆਪਣਾ ਕਰਜ਼ਾ ਉਤਾਰ ਲੂੰਗਾ। ਉਸੇ ਉਹ ਕਹਿੰਦੇ ਬੜੇ ਹੱਥ ਪੈਰ ਬੰਨੇ ਵੀ ਮੈਂ ਆਹ ਕੀ ਕਰੀ ਜਾਂਦੇ ਹੋ ਕਿ ਮੈਂ ਮੇਰੀ ਤਾਂ ਜਵਾਨ ਕੁੜੀ ਆ, ਅਸੀਂ ਕਿੱਥੇ ਜਾਵਾਂਗੇ। ਉਹ ਕਹਿੰਦਾ ਫਿਰ ਐਂ ਕਰ ਜਾਣਾ ਕਿਉਂ, ਚੱਲ ਮੈਂ ਐਂ ਕਰਦਾ। ਸੇਠ ਕਹਿੰਦਾ ਤੂੰ ਆਪਣੀ ਕੁੜੀ ਦਾ ਮੇਰੇ ਨਾਲ ਵਿਆਹ ਕਰ ਦੇ। ਨਾਲ ਤਾਂ ਤੇਰਾ ਕਰਜ਼ਾ ਮਾਫ਼ ਹੋਜੂ, ਨਾਲੇ ਤੈਨੂੰ ਆਹ ਟੁੱਟੇ ਜਿਹੇ ਘਰ 'ਚ ਰਹਿਣ ਦੀ ਲੋੜ ਨਹੀਂ, ਮੈਂ ਤੈਨੂੰ ਵਧੀਆ ਮਕਾਨ ਪਾ ਦੂੰਗਾ, ਤੈਨੂੰ ਨਾਲੇ ਕੋਈ ਫਿਕਰ ਨਹੀਂ, ਉਹ ਫਾਕਾ ਨਹੀਂ ਹੋਊਗਾ, ਕੁੜੀ ਵੀ ਵਧੀਆ ਰਹੂਗੀ। ਉਹ ਕਹਿੰਦਾ ਸੇਠ ਜੀ ਤੁਸੀਂ ਇੰਨਾ ਨਾ ਕਰੋ, ਜ਼ੁਲਮ ਕਰੋ, ਮੇਰੀ ਕੁੜੀ 20-25 ਸਾਲ ਦੀ ਹੈ, ਤੁਸੀਂ ਬਜ਼ੁਰਗ ਹੋ, ਕੀ ਕਹਦੀ ਤਾਲੇ ਖੇਡਣ ਦੇ ਦਿਨ ਨੇ, ਤੁਸੀਂ ਕੀ ਕਰਦੇ ਹੋ। ਪਰ ਸੇਠ ਮੰਨੇ ਹੀ ਨਾ, ਜਦੋਂ ਮੰਨੇ ਨਾ ਤੇ ਉਹ ਬੰਦੇ ਨੂੰ ਸਮਝ ਆ ਗਈ ਵੀ ਇਸ ਕਿਸਾਨ ਨੂੰ ਵੀ ਇਹਦੇ ਨੀਚ ਖੋਟ ਹੈ। ਉਹਨੇ ਪੰਚਾਇਤ ਕਾਲ ਕਰ ਲਈ, ਪੰਚਾਇਤ ਬੁਲਾਈ ਸਾਰੀ, ਤੇ ਪਿੰਡ ਦੇ ਲੋਕ ਵੀ ਇਕੱਠੇ ਹੋ ਗਏ, ਉਹਨੂੰ ਸੇਠ ਨੂੰ ਵੀ ਬੁਲਾ ਲਿਆ, ਸੇਠ ਨੂੰ ਬੁਲਾ ਲਿਆ, ਪੰਚਾਇਤ ਨੇ ਪੁੱਛਿਆ ਵੀ ਆਹ ਗੱਲ ਆ, ਇਹ ਕਹਿੰਦਾ ਇਹਨੇ ਤੇਰੀ ਸ਼ਿਕਾਇਤ ਕੀਤੀ ਹੈ ਵੀ ਤੇਰੇ ਕੋਲ ਕਰਜ਼ਾ ਲਿਆ ਸੀਗਾ, ਕਰਜ਼ਾ ਹੁਣ ਤੇਰਾ ਮੋੜ ਨਹੀਂ ਸਕਦਾ, ਇਹ ਕਹਿੰਦਾ ਟਾਈਮ ਵਧਾ ਦੇ, ਤੂੰ ਟਾਈਮ ਨਹੀਂ ਵਧਾਉਂਦਾ, ਤੇ ਤੈਨੇ ਸ਼ਰਤ ਲਾ ਲਈ ਵੀ ਜਾਂ ਤਾਂ ਮੈਂ ਜ਼ਮੀਨ ਵੇਚੂਗਾ, ਤੇਰੀ ਘਰ ਵੇਚ ਕੇ ਕਰਜ਼ਾ ਲਊਂਗਾ, ਤੇ ਜਾਂ ਤੂੰ ਚਾਹੁੰਦਾ ਵੀ ਇਹਦੀ ਕੁੜੀ ਨਾਲ ਤੂੰ ਸ਼ਾਦੀ ਕਰਨੀ ਚਾਹੁੰਦਾ। ਉਹ ਕਹਿੰਦਾ ਹਾਂਜੀ ਮੈਂ ਕਿਹਾ। ਲੋਕਾਂ ਨੇ ਥੂ ਥੂ ਕੀਤੀ ਵੀ ਆਹ ਕੀ ਕਰਦੇ, ਬੁੱਢੇ ਠੇਰਿਆ ਜਾ, ਤੇਰੀ ਪੋਤਿਆਂ ਵਰਗੀ ਕੁੜੀ ਹੈ, ਪੋਤੀਆਂ ਵਰਗੀ ਕੁੜੀ ਹੈ, ਤੂੰ ਇਹਦੇ ਨਾਲ ਵਿਆਹ ਕਰਾਉਣਾ। ਤੇ ਸੇਠ ਦੇ ਦਿਮਾਗ 'ਚ ਫੇਰ ਚਲਾਕੀ ਆ ਗਈ, ਜਿਹੜਾ ਬੰਦਾ ਪੈਸੇ ਵਾਲਾ ਨਾ, ਬੜਾ ਪੁੱਠਾ ਦਿਮਾਗ, ਕੁੱਤੇ ਦੀ ਪੂੰਛ ਹੁੰਦੀ ਆ, ਉਹ ਸਾਰੇ ਨਹੀਂ ਕਦੇ ਮੇਰੇ ਵਾਂਗਰ ਪੈ ਜਾਓ ਬਾਹਰ ਨਿਕਲਦੇ ਗੀ, ਕੁਛ ਇਹ ਪੈਸਾ ਕਦੇ ਇੰਨੀ ਸੌਖੀ ਤਰੀਕੇ। ਉਹਨੇ ਉਹਦੀ ਚੇਂਜ ਕਰ ਗਿਆ, ਕਹਿੰਦਾ ਚਲੋ ਐਂ ਕਰੋ, ਦੋ ਸ਼ਰਤਾਂ ਨੇ, ਇੱਕ ਸ਼ਰਤ ਮੈਂ ਹੋਰ ਲਾ ਲਾ, ਆਪਾਂ ਕਿਸਮਤ 'ਤੇ ਛੱਡ ਦਿੰਦੇ। ਚਲੋ ਕਿਸਮਤ ਛੱਡ ਦਿੰਦੇ ਹਾਂ ਵੀ ਜੇ ਮੇਰੀ ਕਿਸਮਤ 'ਚ ਕੁੜੀ ਨਾਲ ਸ਼ਾਦੀ ਕਰਾਉਣੀ ਹੋਊ, ਜਾਂ ਕੁੜੀ ਦੀ ਕਿਸਮਤ 'ਚ ਮੇਰੇ ਨਾਲ ਹੀ ਸ਼ਾਦੀ ਕਰਾਉਣੀ ਹੈ, ਫਿਰ ਤਾਂ ਆਪਾਂ ਕੋਈ ਨਹੀਂ ਰੋਕੇ। ਕਹਿੰਦੇ ਠੀਕ ਆ, ਉਹਦੇ ਲਈ ਕੀ ਫੈਸਲਾ ਕੀਤਾ ਸੇਠ? ਕਹਿੰਦਾ ਉਹ ਜਿਹੜੇ ਥਾਂ 'ਤੇ ਖੜੇ ਸੀਗੇ, ਲੋਕ ਬੈਠੇ ਸੀਗੇ, ਉੱਥੇ ਛੋਟੇ ਛੋਟੇ ਪੱਥਰ ਪਏ ਸੀ, ਕੋਈ ਸੜਕ ਬਣਨੀ ਸੀਗੀ। ਉਹ ਕਹਿੰਦਾ ਮੈਂ ਦੋ ਪੱਥਰ ਚੱਕ ਲੈਣਾ, ਇੱਕ ਕਾਲਾ ਚੱਕ ਲੈਣਾ, ਇੱਕ ਕਾਲਾ ਚਿੱਟਾ ਚੱਕ ਲੈਣਾ, ਇੱਕ ਵਾਈਟ ਇੱਕ ਬਲੈਕ, ਦੋਨੇ ਚੱਕ ਲੈਣਾ ਪੱਥਰ, ਅਤੇ ਮੈਂ ਝੋਲੀ 'ਚ ਪਾ ਲੈਣਾ, ਕੁੜੀ ਮੇਰੀ ਝੋਲੀ ਦੇ ਵਿੱਚੋਂ ਹੱਥ ਪਾ ਕੇ ਇੱਕ ਪੱਥਰ ਕੱਢ ਲਏ, ਜੇ ਤਾਂ ਆ ਗਿਆ ਚਿੱਟਾ ਤਾਂ ਫਿਰ ਇਹਦਾ ਕਰਜ਼ਾ ਵੀ ਮਾਫ਼ ਅਤੇ ਮੈਂ ਵਿਆਹ ਵੀ ਨਹੀਂ ਕਰਾਉਣਾ। ਇਹਦੀ ਕਿਸਮਤ 'ਚ ਹੋ ਗਿਆ, ਦੋਨੇ ਗੱਲਾਂ ਵਧੀਆ, ਜਿਹਦੀ ਕਿਸਮਤ ਹੋਈ ਤਾਂ ਹੀ ਹੋ ਗਿਆ। ਅਤੇ ਜੇ ਇਹਨੇ ਕੱਢ ਲਿਆ ਕਾਲਾ, ਫਿਰ ਇਹਦੀ ਕਿਸਮਤ ਵਿਆਹ ਕਰਾਉਣਾ, ਤੈਨੂੰ ਫਿਰ ਮੇਰਾ ਵਿਆਹ ਕਰਾਉਣਾ ਪਊਗਾ। ਉਹਦਾ ਪਿਓ ਵੀ ਕਹਿੰਦਾ ਠੀਕ ਹੈ, ਲੋਕ ਵੀ ਕਹਿੰਦੇ ਠੀਕ ਹੈ, ਪੰਚਾਇਤ ਵੀ ਕਹਿੰਦੀ ਠੀਕ ਹੈ, ਪਰ ਉਹ ਕੁੜੀ ਨੇ ਦੇਖ ਲਿਆ ਜਦੋਂ ਸੇਠ ਚੱਕਣ ਲੱਗੇ ਨਾ ਪੱਥਰ ਚੁੱਕੇ, ਉਹਨੇ ਦੋਨੇ ਕਾਲੇ ਚੁੱਕੇ ਆਪਣੀ ਝੋਲੀ 'ਚ ਪਾ ਲਏ, ਸ਼ਰਾਰਤੀ ਸੀ ਨਾ ਮਨ, ਛੋਟੇ ਛੋਟੇ ਪੱਥਰ ਵੀ ਚੱਕ ਕੇ ਝੋਲੀ 'ਚ ਪਾ ਲਏ, ਪਰ ਕੁੜੀ ਨੇ ਦੇਖ ਲਿਆ। ਹੁਣ ਕੁੜੀ ਨੂੰ ਪਤਾ ਸੀ ਕਾਲੇ 'ਚ ਪੱਥਰ ਪਾਏ ਨੇ, ਉਹਦੇ ਕੋਲ ਇੱਕ ਤਾਂ ਹੱਲ ਇਹ ਸੀ ਵੀ ਇਹ ਪੰਚਾਇਤ ਨੂੰ ਦੱਸਦੇ ਵੀ ਇਹ ਹਰਾਮੀ ਨੇ ਦੋਨੇ ਕਾਲੇ ਪਾਏ ਨੇ, ਪਰ ਜੇ ਦੱਸਦੇ ਵੀ ਇਹ ਵੀ ਗੱਲ ਨੀ। ਦੂਜੀ ਗੱਲ ਕੀ ਕਰਾਂ, ਸੋ ਉਸ ਵੇਲੇ ਪਤਾ ਲੱਗ ਗਿਆ, ਸੋ ਉਹਨੇ ਕੀ ਕੀਤਾ, ਕਹਿੰਦੀ ਵੀ ਓਕੇ ਮੈਂ ਚੱਕ ਲੈਣੀ ਪੱਥਰ। ਜਦੋਂ ਪੱਥਰ ਚੱਕਿਆ ਉਹਨੇ, ਉਹਨੂੰ ਤਾਂ ਪਤਾ ਸੀ ਵੀ ਕੀ ਹੈ ਇਹਦੇ ਹੱਥ 'ਚ, ਉਹਨੇ ਆਪਣੇ ਹੱਥ 'ਚ ਪੱਥਰ ਚੱਕ ਕੇ ਮੁੱਠੀ ਕਮਾਈ ਤੇ ਰੱਬ ਨੂੰ ਯਾਦ ਕਰਕੇ ਚੱਕਰ ਜੇ ਕੱਟਣ ਲੱਗ ਗਈ, ਗੋਲ ਚੱਕਰ ਕੱਟਣ ਲੱਗੀ, ਹੇ ਰਾਮ ਹੇ ਰਾਮ ਹੇ ਰਾਮ ਹੇ ਅੱਲਾ ਹੇ ਵਾਹਿਗੁਰੂ। ਜੋ ਕਰਦੀ ਕਰਦੀ ਚੱਕਰ ਆਇਆ ਉਹ ਡਿੱਗ ਪਈ, ਡਿੱਗ ਕੇ ਜਿਹੜਾ ਵੀ ਮੁੱਠੀ ਖੁੱਲੀ ਤੇ ਪੱਥਰ ਬਾਕੀ ਪੱਥਰਾਂ 'ਚ ਮਿਲ ਗਿਆ। ਤੇ ਪੰਚਾਇਤ ਕਹਿੰਦੀ ਬੇਟਾ ਆਹ ਕੀ ਕੀਤਾ ਤੂੰ, ਤੂੰ ਪੱਥਰ ਉਹਦੇ ਸਿਰ ਤੱਕ, ਤੈਨੂੰ ਤਾਂ ਤੈਨੂੰ ਕਿਸਮਤ ਦਾ ਫੈਸਲਾ ਹੋਣਾ ਸੀ। ਉਹਨੇ ਹੱਥ ਜੋੜ ਲਿਆ, ਕਹਿੰਦੀ ਪੰਚਾਇਤ ਜੀ ਸਾਰੇ ਲੋਕਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਚਲੋ ਮੈਥੋਂ ਤਾਂ ਡਿੱਗ ਪਿਆ ਪਰ ਸੇਠ ਦੀ ਝੋਲੀ 'ਚ ਤਾਂ ਇੱਕ ਪੱਥਰ ਹੈਗਾ, ਉਹ ਦੇਖ ਲਓ, ਜੇ ਤਾਂ ਹੋਇਆ ਕਾਲਾ ਤਾਂ ਇਹਦਾ ਮਤਲਬ ਹੋਇਆ ਕਿ ਮੇਰੇ ਹੱਥ 'ਚ ਚਿੱਟਾ, ਤੇ ਜੇ ਹੋਇਆ ਚਿੱਟਾ ਤਾਂ ਇਹਦਾ ਮਤਲਬ ਮੈਂ ਕਾਲਾ ਚਿੱਟਿਆ, ਫਿਰ ਮੈਂ ਵਿਆਹ ਕਰਾ ਲੂੰਗੀ। ਉਹ ਕਹਿੰਦੀ ਇਹ ਤਾਂ ਵਧੀਆ ਗੱਲ ਹੈ। ਜੋ ਸੇਠ ਨੂੰ ਕਹਿੰਦੇ ਕੱਢ ਖੋਲ ਝੋਲੀ, ਜੇ ਝੋਲੀ ਖੋਲੀ ਕੋਈ ਹੈ ਹੀ ਕਾਲਾ ਸੀ ਉਹਦੇ 'ਚ ਪਹਿਲਾਂ ਹੀ, ਉਹ ਕਹਿੰਦੇ ਕਾਲਾ, ਉਹ ਕਹਿੰਦੇ ਲਾ ਵੀ ਫੈਸਲਾ ਹੋ ਗਿਆ, ਤੇਰੀ ਜ਼ਮੀਨ ਜਾਇਦਾਦ ਵੀ ਮਾਫ਼, ਤੂੰ ਵਿਆਹ ਵੀ ਨਹੀਂ ਕਰਾਉਣਾ। ਸੋ ਕਹਿਣ ਦਾ ਮਤਲਬ ਜਦੋਂ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਸੱਚੇ ਦਿਲੋਂ, ਸਾਡੇ ਤੇ ਬਹੁਤ ਰਹਿਮਤ ਹੁੰਦੀ ਹੈ, ਸਾਡੀ ਜ਼ਿੰਦਗੀ ਵਿੱਚ ਬਹੁਤ ਬਰਕਤਾਂ ਪੈਂਦੀਆਂ। ਸੋ ਸਾਨੂੰ ਚਾਹੀਦਾ ਕਿ ਉਹ ਮਾਲੀ ਦੀ ਤਰ੍ਹਾਂ ਅਸੀਂ ਸਵੇਰੇ ਉੱਠ ਕੇ, ਸ਼ਾਮ ਨੂੰ ਉੱਠ ਕੇ, ਦੁਪਹਿਰੇ ਉੱਠ ਕੇ, ਜੋ ਮਰਜ਼ੀ ਕਰੋ, ਪਰ ਉਸ ਪਰਮਾਤਮਾ ਨੂੰ ਵੀ ਯਾਦ ਕਰੋ। ਸਾਡੇ ਕੋਲ ਹੁਣ 3 ਲਾਈਨਾਂ ਨੇ, ਮੈਂ ਇੱਕ ਸਟੋਰੀ ਖਤਮ ਕਰਨੀ ਚਾਹੁੰਦਾ ਸੀ, ਹੁਣ ਵਾਰੀ ਵਾਰੀ ਆਪਾਂ ਲਾਈਨ ਲੈ ਲਈਏ। ਨੰਬਰ 1, ਹੈਲੋ ਹੈਲੋ, ਹਾਂਜੀ
ਹਾਂਜੀ,
ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ,
ਹਾਂਜੀ।
I actually have a couple of questions. My whole family wants to come to your store, and I believe you have a sale going on.
Yes.
So I have a couple of questions. One is, do you guys take insurance?
Yes, we are taking insurance, but we are not submitting directly, but we can give you the receipt. You can submit it yourself, and within a week or so, you will get your money back. We are taking all types of insurance. Before we submitted ourselves, but due to coronavirus, now we can give you the receipt, and it's very easy. You can submit it online, and you will get your money within a week or so.
Okay, okay, thank you. And do you guys carry Ray-Ban aviators?
Yes, we have it, but how many we have it, I don't know, but still we have. the more you come early it's much better because then you have more better choices because assi kuch hor nahi manga rahe jehda vi kuch hega ohi hai so ode vich tusi choice karni hai aviator che raven leni hai ja gucci leni hai prada jo vi kuch utthe paiya do tin takiyan de vich tusi aake choose kar sakde ho granted lowest price nahi actually cost price haan ji next question main
and a final question is like for kids what's the sale for kids like age maybe let's say 8 to 15
Okay, so if for so far the kids are concerned, we put it today a special sale for $85, $80 or $85. I don't remember it. You can choose any frame plus single vision lenses for the kid. You know, which is Polycarb something. Minu no nani pada. Poly jo bhi hai, sadi optician hai. Badi pyari kudi hai. Ta nu har tarike na explain karugi. Tusi koi bhi frame choose kar lo. ਤੇ ਨਾਲ ਉਹ ਚ ਲੈਂਜ ਪਾ ਲਓ $80 ਦਾ ਮੈਂ ਨਹੀਂ ਕਹਿੰਦਾ ਦੋ ਲਓ ਤਿੰਨ ਲਓ ਚਾਰ ਲਓ ਇੱਕ ਲੈ ਲਓ ਚਾਹੇ $80 ਦਾ ਦੋ ਲਓਗੇ $160 ਦੇ ਤਿੰਨ $240 ਦੇ ਤੇ ਜੇ ਤੁਸੀਂ ਲੈਂਜਸ ਨਹੀਂ ਪਾਉਣੇ ਤਾਂ $25 ਦਾ ਇੱਕ ਫਰੇਮ ਹੈ ਜਿਹੜਾ ਮਰਜ਼ੀ ਲੈ ਲਓ ਤੁਸੀਂ ਐਨੀ ਅਦਰ ਕੁਐਸਚਨ ਦੈਟਸ ਇਟ
Yeah, that's it. Thank you so much.
Okay, thank you very much. So our timings from Monday, Tuesday, Wednesday, Thursday, 4 din assi 12 to leke 5 tak khulde haan. Saturday de Sunday 3 ghantiyan layi 11 to 2. Next line. Hello.
Hello, ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ
ਹਾਂਜੀ ਮੈਨੂੰ ਪਤਾ ਲੱਗਿਆ ਸੀ ਤੁਹਾਡੇ ਸੇਲ ਲੱਗੀ ਹੈ ਸਾਡੇ ਕੋਲ ਫਰੈਂਡ ਹੈ ਉਹ ਲੈ ਕੇ ਆਇਆ ਉਹਨਾਂ ਨੇ ਮੈਨੂੰ ਫੋਨ ਕੀਤਾ
ਹਾਂਜੀ
ਅੱਛੀਆਂ ਐਨਕਾਂ ਲੈ ਕੇ ਆਇਆ ਸਨਗਲਾਸਿਸ ਵਗੈਰਾ
ਹਾਂਜੀ
ਤੇ ਮੈਂ ਪਤਾ ਕਰਨਾ ਸੀ ਤੁਹਾਡੀ ਸੇਲ ਹਜੇ ਚੱਲ ਰਹੀ ਹੈ ਤੇ ਸਮਾਨ ਵੀ ਅਵੇਲੇਬਲ ਹੈਗਾ ਵਰਾਇਟੀ ਵਗੈਰਾ ਹੈ ਤੇ ਫਿਰ ਅਸੀਂ ਆਈਏ ਇੱਦਾਂ ਹੋਵੇ ਕਿ ਆਉਂਦਿਆਂ ਨੂੰ ਸਾਨੂੰ ਸਮਾਨ ਨਾ ਮਿਲੇ ਕਿੰਨੇ ਕੁ ਦਿਨ ਤੱਕ ਸੇਲ ਲੱਗੀ ਹੈ ਤੁਹਾਡੀ
ਹਾਂਜੀ ਭੈਣ ਜੀ ਸੇਲ ਦੱਸਣੀ ਤਾਂ ਮੁਸ਼ਕਿਲ ਹੈ ਪਰ ਇਹ ਗੱਲ ਮੈਂ ਕਹਿੰਦਾ ਵੀ ਹਾਲੇ ਜਿਸ ਟਾਈਮ ਹੁਣ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਹੇ ਹਾਂ ਸਾਡੇ ਕੋਲ ਸਮਾਨ ਪਿਆ ਆਫਕੋਰਸ ਸਮਾਨ ਡੇਲੀ ਘਟ ਰਿਹਾ ਹੈ ਜਿੰਨਾ ਛੇਤੀ ਤੁਸੀਂ ਆ ਜਾਓਗੇ ਤੁਹਾਡੀ ਚੋਇਸ ਉਹ ਬੈਟਰ ਹੋ ਜਾਏਗੀ ਟਾਈਮਿੰਗ ਕਦੋਂ ਕਹੋਗੇ ਮੈਂ ਤਾਂ ਅੱਗੇ ਵੀ ਦੱਸਿਆ ਵੀ ਜੇ ਤਾਂ ਸਾਡਾ ਸਮਾਨ ਮੁੱਕ ਗਿਆ ਉਸੇ ਦਿਨ ਬੰਦ ਹੋ ਜਾਣਾ ਤੇ ਦੂਜੀ ਗੱਲ ਸਾਡੀ ਦੋ ਤਿੰਨ ਬੰਦਿਆਂ ਨਾਲ ਸੀਰੀਅਸ ਗੱਲ ਚੱਲ ਰਹੀ ਹੈ ਜੇ ਉਹਨਾਂ ਨੇ ਟੇਕ ਓਵਰ ਕਰ ਲਿਆ ਤੇ ਉਸੇ ਜੋ ਹੀ ਕਰ ਲਿਆ ਨਾਲ ਹੀ ਬੰਦ ਹੋ ਜਾਣਾ ਕੰਮ ਫਿਰ ਤੁਸੀਂ ਉਹਨਾਂ ਦੇ ਹਿਸਾਬ ਨਾਲ ਕਿਉਂਕਿ ਆਫਕੋਰਸ ਉਹਨਾਂ ਨੇ ਵੀ ਰੋਜ਼ੀ ਰੋਟੀ ਕਮਾਉਣੀ ਹੈ ਪ੍ਰੋਫਿਟ ਤਾਂ ਉਹਦੇ ਵਿੱਚ ਹੋਊਗਾ ਹੁਣ ਕਿਉਂਕਿ ਅਸੀਂ ਬੰਦ ਕਰ ਰਹੇ ਹਾਂ ਇਸ ਕਰਕੇ ਕੋਸਟ ਪ੍ਰਾਈਸ ਤੇ ਅਸੀਂ ਦੇ ਰਹੇ ਹਾਂ ਤੁਸੀਂ ਆ ਜਾਓ 12 ਤੋਂ 5 ਤੱਕ ਮੰਡੇ ਟਿਊਜ਼ਡੇ ਵੈਨਸਡੇ ਥਰਸਡੇ ਸੈਚਰਡੇ ਸੰਡੇ 11 ਟੂ 2 ਜਦੋਂ ਮਰਜ਼ੀ ਆਓ ਜਿੰਨਾ ਛੇਤੀ ਆਓਗੇ ਬੈਟਰ ਚੋਇਸ ਮਿਲ ਜੂਗੀ ਤੁਹਾਨੂੰ ਜੇ ਤੁਸੀਂ ਕਾਰ ਤੇ ਆ ਰਹੇ ਹੋ ਜਿਹੜਾ ਆਪਣਾ ਹਸਪਤਾਲ ਹੈ ਬ੍ਰੈਂਪਟਨ ਦਾ ਉਹ ਬ੍ਰੈਮਲੀ ਰੋਡ ਦੇ ਉੱਤੇ ਹੈ ਯਾਦ ਰੱਖੋ ਹਸਪਤਾਲ ਨਵਾਂ ਹਸਪਤਾਲ ਬ੍ਰੈਮਲੀ ਰੋਡ ਦੇ ਉੱਤੇ ਹੈ ਉਹ ਜਦੋਂ ਤੁਸੀਂ ਨਾਰਥ ਚ ਆਓਗੇ ਨਾ ਤੇ ਸੈਂਡਲਵੁੱਡ ਇੱਕ ਸੈਂਡਲਵੁੱਡ ਆਊਗੀ ਸੈਂਡਲਵੁੱਡ ਨੂੰ ਵੀ ਕ੍ਰੋਸ ਕਰਨਾ ਤੇ ਉਦੋਂ ਕ੍ਰੋਸ ਕਰਕੇ ਨਾਰਥ ਦੇ ਵਿੱਚ ਤੁਸੀਂ ਜਦੋਂ ਕੰਟਰੀ ਸਾਈਡ ਕੱਟੋਗੇ ਸਾਡੇ ਕੰਟਰੀ ਸਾਈਡ ਇੰਨਾ ਤਾਂ ਯਾਦ ਰੱਖ ਸਕਦੇ ਹਾਂ ਆਪਾਂ ਬ੍ਰੈਮਲੀ ਤੇ ਕੰਟਰੀ ਸਾਈਡ ਜਿੱਥੇ ਮਿਲਦੀ ਹੈ ਉੱਥੇ ਸਰਕਲ 7 ਦਾ ਗੈਸ ਸਟੇਸ਼ਨ ਹੈ ਮੈਡੀਕਲ ਸੈਂਟਰ ਹੈ ਜੇ ਕਾਫੀ ਵੱਡਾ ਸੈਂਟਰ ਹੈ ਤੁਸੀਂ ਯੂ ਨੈਵਰ ਮਿਸ ਇਟ ਜਦੋਂ ਅੰਦਰ ਆਓਗੇ ਤੇ ਐਨਕਾਂ ਦੀ ਦੁਕਾਨ ਹੈ ਹਾਂਜੀ ਮੇਰੇ ਖਿਆਲ ਤੁਹਾਡਾ ਆਂਸਰ ਹੋ ਗਿਆ ਮੈਂ ਲਾਈਨ ਪੈਣ ਜੀ ਹੋਰ ਲੈਣਾ ਪਲੀਜ਼
ਓਕੇ ਜੀ ਥੈਂਕ ਯੂ
ਓਕੇ ਥੈਂਕ ਯੂ ਹੈਲੋ ਹਾਂਜੀ
ਯਾਰ ਡੋਨੇਟ ਕਰਦੇ ਬੱਚਿਆਂ ਨੂੰ ਤੂੰ ਬਾਣੀਆ ਬੜਾ ਚੀਪੜ ਹੈ ਇਹਨਾਂ ਨੂੰ ਡੋਨੇਟ ਕਰਦੇ ਕਿੱਦਾਂ ਦਾ ਡਾਕਟਰ ਹੈ ਤੂੰ
ਓਕੇ ਸਰ ਥੈਂਕ ਯੂ ਬਹੁਤ ਵਧੀਆ ਥੈਂਕ ਯੂ ਸੋ ਮਚ ਤੁਹਾਡੇ ਹੱਥ ਜੋੜ ਕੇ ਕਿਤੇ ਮਿਲੋ ਮੈਂ ਤੁਹਾਡੇ ਘਰੇ ਵੀ ਆ ਕੇ ਤੁਹਾਡਾ ਸ਼ੁਕਰੀਆ ਕਰਨਾ ਚਾਹੁੰਦਾ ਹੈ ਨਾ ਜੀ ਸੋ ਬਹੁਤ ਵਧੀਆ ਲੈਂਗੁਏਜ ਹੈ ਇਸ ਤਰ੍ਹਾਂ ਹੀ ਬੋਲੋ ਆਪਣੇ ਬੱਚਿਆਂ ਨਾਲ ਵੀ ਬੋਲੋ ਬਹੁਤ ਵਧੀਆ ਆਹੀ ਤਾਂ ਕਹਿੰਦੇ ਨੇ ਵੀ ਜ਼ਿੰਦਗੀ ਚ ਗਰੀਬੀ ਕਿਉਂ ਹੈ ਤੇ ਥੱਪੜ ਕਿਉਂ ਪੈਂਦੇ ਨੇ ਮੈਂ ਤੁਹਾਨੂੰ ਇਹਦੀ ਗੱਲ ਹੀ ਸੁਣਾ ਦਾ ਨਾ ਹੁਣ ਕਿਉਂਕਿ ਥੱਪੜ ਕਿਉਂ ਪੈਂਦੇ ਨੇ ਆਪਣੇ ਮੂੰਹ ਤੇ ਆਪਣੀ ਲੈਂਗੁਏਜ ਕਰਕੇ ਇੱਕ ਵਾਰੀ ਕੋਈ ਬੰਦਾ ਕੋਲੋਂ ਦੀ ਜਾ ਰਿਹਾ ਸੀ ਮੰਦਰ ਚ ਉਹਨੇ ਦੇਖਿਆ ਜੁੱਤੀਆਂ ਪਈਆਂ ਨਵੀਆਂ ਉਹ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਹੈਨਾ ਜਿਹੜੀ ਲੈਂਗੁਏਜ ਵਧੀਆ ਬੋਲਦੇ ਉਹਨੇ ਕਿਹਾ ਦਿਲ ਚ ਬੇਈਮਾਨੀ ਆ ਗਈ ਚੱਕ ਕੇ ਜੁੱਤੀਆਂ ਆਪਣੇ ਕੋਛੜ ਚ ਲੈ ਲਈਆਂ ਉਹਨੇ ਜਦੋਂ ਕੋਛੜ ਚ ਉਹਨੇ ਲਈਆਂ ਜੁੱਤੀਆਂ ਤੇ ਫਟਾਫਟ ਜਾ ਰਿਹਾ ਜੀ ਕਿਉਂਕਿ ਉਹਨੂੰ ਪਤਾ ਸੀ ਚੋਰੀ ਨੇ ਚੱਕੀਆਂ ਵੀ ਹੈ ਕਿਉਂਕਿ ਆਦਤ ਤੋਂ ਮਜਬੂਰ ਹੈ ਲੈਂਗੁਏਜ ਤੋਂ ਮਜਬੂਰ ਹੈ ਵੀ ਕਿਹੋ ਜਿਹੀ ਲੈਂਗੁਏਜ ਵਰਤਣੀ ਹੈ ਸੋ ਜਦੋਂ ਉਹਨੇ ਕੋਛੜ ਤੇ ਲਈਆਂ ਵੀ ਜੁੱਤੀਆਂ ਤੇ ਅੱਗੇ ਗਿਆ ਅੱਗੇ ਜਾ ਕੇ ਕਿਸੇ ਬੰਦੇ ਨਾਲ ਟਕਰਾ ਗਿਆ ਕੋਈ ਤੇਜ਼ੀ ਨਾਲ ਚੱਲ ਰਿਹਾ ਸੀ ਜਦੋਂ ਉਹ ਤੇਜ਼ੀ ਨਾਲ ਚੱਲ ਰਿਹਾ ਸੀ ਉਹਦੀਆਂ ਜੁੱਤੀਆਂ ਥੱਲੇ ਡਿੱਗ ਪਈਆਂ ਤੇ ਅਗਲੇ ਬੰਦੇ ਨੇ ਜੁੱਤੀ ਚੱਕੀ ਤੇ ਸਿਰ ਤੇ 50 ਮਾਰੀਆਂ ਜੁੱਤੀਆਂ ਉਹ ਕਹਿੰਦਾ ਭਾਈ ਸਾਹਿਬ ਮੈਨੂੰ ਜੁੱਤੀਆਂ ਕਿਉਂ ਮਾਰੀ ਜਾਂਦੇ ਹੋ ਇਹਨਾਂ ਨੂੰ ਕੋਲੋਂ ਵੀ ਕੋਈ ਫਕੀਰ ਜਾਂਦਾ ਸੀ ਇਹਨੂੰ ਅੰਦਰਲਾ ਗਿਆਨ ਸੀ ਜਿਹੜੇ ਬੰਦੇ ਨੂੰ ਪਤਾ ਹੁੰਦਾ ਹਕੀਕਤ ਕੀ ਹੈ ਉਹ ਹੱਸ ਪਿਆ ਕਹਿੰਦਾ ਵੀ ਜਿਹੋ ਜਿਹਾ ਕੰਮ ਕਰੇਗਾ ਤੇ ਫਲ ਵੀ ਤੈਨੂੰ ਉਹੀ ਮਿਲਣਾ ਜਿਹੋ ਜਿਹਾ ਕੰਮ ਕਰ ਕਿਉਂਕਿ ਤੇਰੇ ਜੁੱਤੀਆਂ ਚੋਰੀ ਚੁੱਕਿਆ ਹੁਣ ਤੇਰੇ ਜੁੱਤੀਆਂ ਪੈ ਰਹੀਆਂ ਨੇ ਫੈਸਲਾ ਤਾਂ ਪਰਮਾਤਮਾ ਨੇ ਕਰਨਾ ਹੁੰਦਾ ਉਸ ਤਰ੍ਹਾਂ ਦੇ ਕੰਮ ਨਾ ਉਹ ਕਹਿੰਦਾ ਜੇ ਤੂੰ ਨੇਕ ਕੰਮ ਕਰੇਗਾ ਤਾਂ ਨੇਕ ਤੇਰਾ ਫਾਇਦਾ ਹੋਊਗਾ ਉਹਦੇ ਦਿਮਾਗ 'ਚ ਪੈ ਗਈ ਉਹ ਕਹਿੰਦਾ ਜੁੱਤੀਆਂ ਮੋੜ ਕੇ ਆਈਏ ਉਹ ਮੰਦਰ 'ਚ ਗਿਆ ਜੁੱਤੀਆਂ ਰੱਖਤੀਆਂ ਉਹਨੇ ਤੇ ਨਾਲ ਹੀ ਉਹਦੇ ਖਿਆਲ 'ਚ ਆ ਵੀ ਫਕੀਰ ਕਹਿੰਦਾ ਜੀ ਕੋਈ ਜੇ ਚੰਗਾ ਕੰਮ ਕਰੇਗਾ ਤਾਂ ਫਲ ਵੀ ਚੰਗਾ ਮਿਲੂਗਾ ਹੈਂਜੀ ਜੇ ਆਪਾਂ ਪੁੱਠੀ ਲੈਂਗੁਏਜ ਬੋਲਾਂਗੇ ਤੇ ਫਿਰ ਉਹ ਜੁੱਤੀਆਂ ਪੈਣੀਆਂ ਹੀ ਪੈਣੀਆਂ, ਉਹ ਤਾਂ ਕੋਈ ਰੌਲੇ ਵਾਲੀ ਗੱਲ ਹੀ ਨਹੀਂ ਹਾਂਜੀ, ਮੈਥੋਂ ਨਹੀਂ ਪੈਣੀਆਂ, ਕਿਤੇ ਹੋਰ ਤੋਂ ਪੈ ਜਾਣੀਆਂ, ਕਾਰ ਤੋਂ ਪੈਣੀਆਂ, ਬੱਚਿਆਂ ਤੋਂ ਪੈ ਜਾਣੀਆਂ ਘਰੋਂ। ਸੋ ਉਹਨੇ ਜਦੋਂ ਦੇਖਿਆ ਸਾਹਮਣੇ ਮੰਗਤੇ ਸੀਗੇ ਭਿਖਾਰੀ ਭੁੱਖੇ ਸੀਗੇ, ਉਹ ਬਾਜ਼ਾਰ 'ਚ ਗਿਆ ਜਾ ਕੇ ਥੋੜ੍ਹੀ ਜਿਹੀ ਰੋਟੀ ਪਾਣੀ ਲੈ ਆਇਆ, ਰੋਟੀ ਪਾਣੀ ਲਿਆ ਕੇ ਉਹਨਾਂ ਨੂੰ ਮੰਗਤਿਆਂ ਨੂੰ ਰੋਟੀ ਵੀ ਖਵਾਈ ਪਾਣੀ ਵੀ ਪਿਲਾਇਆ, ਤੇ ਇੰਨੇ ਨੂੰ ਕੋਈ ਕਾਰ ਦੇ ਕਾਰ ਨਿਕਲੀ ਤੇ ਕਾਰ ਵਾਲੇ ਨੇ ਰੋਕੀ ਤੇ ਉਹਨੂੰ ਪੁੱਛਦਾ ਵੀ ਦੇਖਿਆ ਵੀ ਬੰਦਾ ਬੜਾ ਨੇਕ ਹੈ, ਰੋਟੀ ਪਾਣੀ ਦੇ ਰਿਹਾ ਹਾਂਜੀ। ਸੋ ਰੋਟੀ ਪਾਣੀ ਦੇ ਰਿਹਾ, ਉਹ ਕਹਿੰਦਾ ਵੀ ਮੇਰਾ ਮੈਨੇਜਰ ਦੀ ਡੈਥ ਹੋ ਗਈ, ਤੂੰ ਮੇਰੀ ਨੌਕਰੀ ਕਰੇਗਾ, ਕਿਉਂਕਿ ਵਿਹਲਾ ਬੰਦਾ ਸੀ। ਕਹਿੰਦਾ ਜ਼ਰੂਰ। ਕਹਿੰਦਾ ਮੈਨੂੰ ਅਜਿਹੇ ਬੰਦੇ ਦੀ ਲੋੜ ਸੀ ਜਿਹੜਾ ਨੇਕ ਪਾਕ ਹੋਵੇ, ਜਿਹੜਾ ਬੰਦਾ ਕਿਸੇ ਨੂੰ ਕੁਛ ਦੇ ਸਕੇ ਹਾਂਜੀ। ਸੋ ਉਹਨੇ ਕੀ ਕੀਤਾ ਤੇ ਉਹਨੂੰ ਨੌਕਰੀ ਮਿਲ ਗਈ। ਸੋ ਉਹਨੂੰ ਅਹਿਸਾਸ ਹੋਇਆ ਵੀ ਜੇ ਬੁਰੇ ਕੰਮ ਕਰਾਂਗੇ ਤਾਂ ਬੁਰਾ ਨਤੀਜਾ ਤੇ ਜੇ ਚੰਗੇ ਕੰਮ ਕਰਾਂਗੇ ਤਾਂ ਚੰਗਾ ਫਲ ਮਿਲੂਗਾ, ਇਹ ਤਾਂ ਕੁਦਰਤੀ ਗੱਲ ਹੈ। ਇਸ ਕਰਕੇ ਆਪਾਂ ਕੁੱਤੇ ਨੂੰ ਕਿਉਂ ਕਹਿੰਦੇ ਹਾਂ ਵੀ ਬੋਲਦਾ ਨਹੀਂ, ਉਹਨੂੰ ਕਹਿੰਦੇ ਹਾਂ ਭੌਂਕਦਾ ਕੁੱਤਾ ਹਾਂਜੀ। ਬੰਦੇ ਤੇ ਕੁੱਤੇ 'ਚ ਇਹੀ ਫਰਕ ਹੈ, ਬੰਦੇ ਨੂੰ ਬੋਲਣਾ ਪਰਮਾਤਮਾ ਨੇ ਕਿਹਾ ਤੂੰ ਬੋਲਿਆ ਕਰ, ਭੌਂਕਿਆ ਨਾ ਕਰ। ਸੋ ਇਸ ਕਰਕੇ ਜਿਹੋ ਜਿਹਾ ਕੰਮ ਕਰੋਗੇ, ਕੋਸ਼ਿਸ਼ ਕਰੋ, ਪਛਚਾਤਾਪ ਕਰੋ, ਆਪਣੇ ਅੰਦਰ ਚੌਂਕੜੀ ਮਾਰ ਕੇ ਬੈਠ ਕੇ ਦੇਖੋ ਜਿਹਨੂੰ ਵੀ ਤੁਸੀਂ ਮੰਨਦੇ ਹੋ, ਹੈਨਾ ਵੀ ਇਹ ਉੱਚੀ ਆਵਾਜ਼ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ, ਵਧੀਆ ਤਰੀਕੇ ਨਾਲ ਬੋਲੋ, ਕਿਉਂਕਿ ਕੁੱਤੇ ਤੇ ਬੰਦੇ 'ਚ ਤਾਂ ਇਹੀ ਤਾਂ ਫਰਕ ਹੈ। ਕੁੱਤੇ ਨੂੰ ਆਪਾਂ ਕਹਿੰਦੇ ਭੌਂਕਦਾ, ਪਰ ਜੇ ਅਸੀਂ ਕੰਮ ਉਹੀ ਕਰਾਂਗੇ ਫਿਰ ਸਾਨੂੰ ਦੇਖ ਲਓ ਵੀ ਕੀ ਕਹਾਂਗੇ। ਖੈਰ ਨਹੀਂ ਵੇ, ਹੁਣ ਆਪਾਂ ਨੈਕਸਟ ਗਾਣਾ ਸੁਣਨਾ ਚਾਹੁੰਦੇ ਹਾਂ, ਉਸ ਤੋਂ ਬਾਅਦ ਆਪਾਂ ਇਹਨੂੰ ਅੱਗੇ ਗੱਲ ਨੂੰ ਤੋਰਾਂਗੇ।
ਮੇਰੇ ਮੁਰਸ਼ਦ ਮਨ ਵਿੱਚ ਲਾਈ ਹੂੰ ਇਸ ਬਾਤ ਦਾ ਪਾਣੀ ਦੇ ਕੇ ਹਰ ਰਗੇ ਹਰ ਜਾਈ ਹੂੰ ਉਹ ਜੁਗ ਜੁਗ ਜੀਵੇ ਮੇਰਾ ਮੁਰਸ਼ਦ ਸੋਨਾ ਅਤੇ ਜਿਸ ਬੂਟੀ ਲਾਈ ਹੂੰ ਪੀਰ ਮੇਰਿਆ
ਜੁਗਣੀ ਜੀ ਤੇਰੇ ਲਾਲਿਆ ਦੀ ਜੁਗਣੀ ਜੀ ਤੇਰੇ ਲਾਲਿਆ ਦੀ ਜੁਗਣੀ ਜੀ ਤੇ ਮੇਰਾ ਵਿਪਾਕ ਦੀ ਜੁਗਣੀ ਜੀ ਤੇ ਮੇਰਾ ਵਿਪਾਕ ਦੀ ਜੁਗਣੀ ਜੀ ਤੇਰੇ ਮੋਰਾ ਦੀ ਵਾਲੀ ਜੁਗਣੀ ਜੀ
ਹੈਲੋ, ਵੈਲਕਮ ਬੈਕ। ਸਾਡੇ ਕੋਲ ਇੱਕ ਕਾਲ ਕਾਫੀ ਚਿਰ ਤੋਂ ਹੋਲਡ ਤੇ ਆ, ਉਹਨਾਂ ਨੂੰ ਮੈਂ ਲੈ ਲਾਂ ਫਿਰ ਆਪਾਂ ਗਾਣਾ ਸੁਣਦੇ ਹਾਂ। ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਮੈਂ ਪੁੱਛਣਾ ਸੀ ਅੰਦਾਜ਼ਾ ਕਿੰਨਾ ਕੁ ਟਾਈਮ ਲੱਗਦਾ ਇਨਕਾ, ਲਾਈਕ ਮਤਲਬ ਰਿਸੀਵ ਹੋਣ ਨੂੰ ਜੇ ਮੈਂ ਅੱਜ ਆਰਡਰ ਦੇਣਾ, ਹਾਊ ਲੌਂਗ ਡਸ ਇਟ ਟੇਕ?
ਹਾਂਜੀ, ਇਹਦੇ ਵਿੱਚ ਭਾਈ ਸਾਹਿਬ ਗੱਲ ਇੰਝ ਆ ਵੀ ਜਦੋਂ ਅਸੀਂ ਲੈਂਜਿਸ ਪਾਉਂਦੇ ਹਾਂ ਨਾ, ਅਸੀਂ ਲੈਬ ਨੂੰ ਭੇਜਦੇ ਹਾਂ ਤੇ ਯੂਜਲੀ ਇਹ ਮੰਨ ਕੇ ਚੱਲਦੇ ਆ ਵੀ 7 to 10 ਬਿਜ਼ਨਸ ਡੇਜ਼ ਹੁੰਦੇ ਨੇ, ਪਰ ਇਹਦੇ ਵਿੱਚ ਇਹ ਹੁੰਦੀ ਹੈ ਵੀ ਕਈ ਵਾਰੀ ਉਹ ਛੇਤੀ ਭੇਜ ਦਿੰਦੇ ਨੇ, ਜਦੋਂ ਹੀ ਆਉਂਦੀਆਂ ਸਾਡੇ ਕੋਲ ਇਨਕਮ ਵਾਪਸ ਆ ਜਾਂਦੀਆਂ ਨੇ ਤੇ ਸਾਡੀ ਕੁੜੀ ਚੈੱਕ ਕਰਕੇ ਤੁਹਾਨੂੰ ਰਾਈਟ ਵੇ ਅਸੀਂ ਕਾਲ ਕਰਦੇ ਨੇ। ਪਰ ਇੱਕ ਖਿਆਲ ਰੱਖਿਓ, ਕਈ ਵਾਰੀ ਵਲੰਟੀਅਰ ਹੁੰਦੇ ਨੇ ਉਹ ਇਸ ਤਰ੍ਹਾਂ ਕਹਿ ਦਿੰਦੇ ਨੇ ਵੀ ਜਦੋਂ ਮਰਜ਼ੀ ਆ ਜਾਓ, ਨਹੀਂ ਸਾਡੇ ਜਿਹੜੇ ਟਾਈਮਿੰਗ ਨੇ ਹੁਣ ਉਹ 5 ਘੰਟਿਆਂ ਲਈ ਨੇ, ਮੰਡੇ ਟਿਊਜ਼ਡੇ ਵੈਨਸਡੇ ਥਰਸਡੇ, 4 ਦਿਨ ਅਸੀਂ 12 ਤੋਂ ਲੈ ਕੇ 5 ਵਜੇ ਤੱਕ ਖੁੱਲਦੇ ਹਾਂ, ਸੈਚਰਡੇ ਤੇ ਸੰਡੇ ਅਸੀਂ 3 ਘੰਟਿਆਂ ਲਈ ਖੁੱਲਦੇ ਹਾਂ, 11 ਤੋਂ ਲੈ ਕੇ 2 ਵਜੇ ਤੱਕ। ਸੋ ਤੁਸੀਂ ਜਦੋਂ ਮਰਜ਼ੀ ਆ ਜਾਓ, 7 to 10 ਬਿਜ਼ਨਸ ਡੇਜ਼ ਲੱਗਦੇ ਨੇ, ਜੇ ਪਹਿਲਾਂ ਵੀ ਆ ਗਏ ਕਈ ਵਾਰੀ ਰਸ਼ ਵੀ ਪਾ ਦਿੰਦੇ, ਕੋਈ ਐਮਰਜੈਂਸੀ ਹੋਵੇ ਤਾਂ ਛੇਤੀ ਵੀ ਆ ਜਾਂਦੀਆਂ ਨੇ। ਐਨੀ ਅਦਰ ਕੁਐਸਚਨ ਸਰ? ਕੋਈ ਹੋਰ ਸਵਾਲ? ਹਾਂਜੀ, ਨਾਨ ਬ੍ਰਾਂਡਡ ਹੈਗੀਆਂ, ਬਹੁਤ ਨੇ, ਸਸਤੀਆਂ ਨੇ, ਮਤਲਬ ਘਟੀਆ ਕੁਆਲਿਟੀ ਨਹੀਂ, ਫਿਰ ਵੀ ਵਧੀਆ ਨੇ। ਉਹਦੇ ਵਿੱਚ 100 ਦੀਆਂ 2 ਲਾਈਆਂ ਨੇ, ਫਰੇਮ ਲਾਏ ਨੇ ਅਡਲਟਸ ਦੇ, ਬੱਚਿਆਂ ਦੇ 100 ਦੇ 4 ਲਾਏ ਹੋਏ ਨੇ, ਰੰਗ ਬਿਰੰਗੇ ਵੀ ਹੈਗੇ ਨੇ, ਜੇ ਇੱਕ ਲੈਣੀ ਹੈ 60 ਦੀ ਲੈ ਸਕਦੇ ਹੋ ਹਾਂਜੀ। ਤੇ ਜੇ ਤੁਹਾਨੂੰ ਵਧੀਆ ਲੱਗੇ ਤੁਸੀਂ ਆਓ ਵਿਜ਼ਿਟ ਕਰੋ, ਜੇ ਚੰਗੀ ਲੱਗੂ ਤਾਂ ਵਧੀਆ ਗੱਲ ਹੈ, ਤੁਸੀਂ ਸਾਨੂੰ ਪਿਆਰ ਨਾਲ ਬੋਲੋਗੇ ਤੇ ਅਸੀਂ ਤੁਹਾਨੂੰ ਪਿਆਰ ਨਾਲ ਵੀ ਕਰਾਂਗੇ, ਤੁਹਾਡੀ ਇੱਜ਼ਤ ਕਰਾਂਗੇ, ਚਾਹ ਪਾਣੀ ਵੀ ਪਿਲਾਵਾਂਗੇ। ਤੇ ਜੇ ਆਪਾਂ, ਤੁਹਾਨੂੰ ਪਤਾ ਹੀ ਆ ਵੀ ਜੇ ਕੁਝ ਕਈ ਹੁਣ ਭਾਈ ਸਾਹਿਬ ਬੋਲ ਕੇ ਗਏ ਸੀ, ਕੁਛ ਥੋੜੇ ਬਹੁਤ ਵਧੀਆ ਮਿੱਠੇ ਸ਼ਬਦ ਬੋਲੇ ਸੀਗੇ, ਹੈ ਨਾ। ਸੋ ਜੇ ਇਸ ਤਰ੍ਹਾਂ ਦੇ ਬੋਲੋਗੇ ਤਾਂ ਕੁੱਤੇ ਨੇ ਲੱਤ ਵੀ ਫੜ ਲੈਣੀ ਹੈ, ਤੁਹਾਨੂੰ ਪਤਾ ਹੀ ਆ ਹਾਂਜੀ। ਸੋ ਇਸ ਕਰਕੇ ਪਿਆਰ ਨਾ ਲਾਓ, ਪਿਆਰ ਨਾਲ ਇੱਜ਼ਤ ਮਾਨ ਕਰੋ, ਪੈਸੇ ਆਉਣੇ ਜਾਂਦੇ ਰਹਿੰਦੇ ਨੇ, ਪਰ ਜਿਹੜੀ ਯਾਦਾਂ ਨੇ ਜਿਹੜੀਆਂ ਮਿੱਠ ਬੋਲੜੀ ਆ ਥੋੜੀ ਜਿਹੀ ਗੱਲ, ਤੇ ਬੰਦਿਆਂ ਲਈ ਲੈਂਗੁਏਜ ਤੇ ਬੰਦਿਆਂ ਲਈ ਕੰਮ ਕਰੀਏ, ਤਾਂ ਹੀ ਤਾਂ ਮੰਦਰ ਗੁਰਦੁਆਰੇ 'ਚ ਕਿਹਾ ਜਾਂਦਾ ਨਾ ਵੀ ਬੰਦਿਆਂ ਤੂੰ ਬੰਦਾ ਬਣ ਜਾ। ਜਦੋਂ ਅਸੀਂ ਜਾਨਵਰਾਂ ਲਈ ਕੰਮ ਕਰਦੇ ਹਾਂ ਫਿਰ ਤਾਂ ਹੀ ਸਾਨੂੰ ਸਮਝਾਇਆ ਜਾਂਦਾ। ਇਸੇ ਕਰਕੇ ਤਾਂ ਸਾਨੂੰ ਹਰ ਥਾਂ 'ਤੇ ਕਹਿੰਦੇ ਬੰਦਿਆਂ ਲਈ ਕੰਮ ਕਰੋ, ਪੁੱਠੇ ਕੰਮਾਂ 'ਚ ਤਾਂ ਕੱਢਣ ਪਾਉਣ ਨੂੰ ਕੁਛ ਵੀ ਨਹੀਂ ਹੈ। ਸੋ ਐਨੀ ਅਦਰ ਕੁਐਸਚਨ ਸਰ?
ਨੋ, ਥੈਂਕ ਯੂ ਵੈਰੀ ਮਚ।
ਓਕੇ, ਥੈਂਕ ਯੂ ਵੈਰੀ ਮਚ। ਸੋ ਭੈਣ ਜੀ, ਹੁਣ ਜਿਹੜਾ ਗਾਣਾ ਆਪਾਂ ਲਾਇਆ ਸੀ ਉਹ ਸੁਣਾ ਦਿਓ, ਕਿਉਂਕਿ
ਦਮ ਗੁੱਟ ਕੋ ਕਰੇ ਸਾਈ ਅਤੇ ਕੱਲ ਮਨ ਬੀਦਾ ਖਾਈ ਵਿੱਚ ਥਾਲ
ਜੁਗੜੀ ਧਾਰ ਖਾਈ ਵਿੱਚ ਥਾਲ
ਛੱਡ ਦੁਨੀਆ ਦੇ ਜੰਜਾਲ
ਛੱਡ ਦੁਨੀਆ ਦੇ ਜੰਜਾਲ
ਕੁਛ ਨੀ ਨਿਭਣਾ ਬੰਦਿਆਂ ਨਾਲ
ਕੁਛ ਨੀ ਨਿਭਣਾ ਬੰਦਿਆਂ ਨਾਲ
ਓ ਜੁਗੜੀ ਧਾਰ ਖਾਈ ਵਿੱਚ ਥਾਲ ਛੱਡ ਦੇ ਦੁਨੀਆ ਦੇ ਜੰਜਾਲ ਕੁਛ ਨੀ ਨਿਭਣਾ ਬੰਦਿਆਂ ਨਾਲ ਰੱਖੀ ਸਾਬਤ ਸਿੱਧਕ ਅਮਾਲ
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਅਸੀਂ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਅਤੇ ਅੱਜ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹਦੇ ਵਿੱਚ ਕੋਈ ਐਡਵਰਟਾਈਜ਼ਮੈਂਟ ਨਹੀਂ ਹੁੰਦੀ, ਸਿਰਫ ਤੇ ਸਿਰਫ BNC ਮੈਡੀਕਲ ਸੈਂਟਰ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ। ਯੂਜ਼ਲੀ ਕੋਰੋਨਾ ਵਾਇਰਸ ਤੋਂ ਪਹਿਲਾਂ ਡਾਕਟਰ ਅੰਕੁਸ਼ ਤੁਹਾਡੇ ਹੈਲਥ ਨਾਲ ਰਿਲੇਟਡ ਜਿੰਨੀਆਂ ਵੀ ਤੁਹਾਡੇ ਆਨਲਾਈਨ ਤੁਸੀਂ ਲਾਈਵ ਕੁਐਸਚਨ ਪੁੱਛਦੇ ਸੀ ਉਹਦੇ ਉੱਤਰ ਦਿੰਦੇ ਸੀ, ਪਰ ਕੋਰੋਨਾ ਵਾਇਰਸ ਤੋਂ ਬਾਅਦ ਉਹਨਾਂ ਨੇ ਆਉਣਾ ਬੰਦ ਕਰ ਦਿੱਤਾ। ਸੋ ਮੇਰੇ ਖਿਆਲ ਚ ਹੁਣ ਸਪਟੰਬਰ ਦੇ ਵਿੱਚ ਨੈਕਸਟ ਵੀਕ ਜਦੋਂ ਇਹ ਕਲੀਨਿਕ ਵੀ ਪੂਰੇ ਤਰੀਕੇ ਨਾਲ ਖੁੱਲ ਜੂਗੀ ਤੇ ਹੋਪਫੁਲੀ ਉਹ ਵੀ ਆਉਣਗੇ, ਤੇ ਫਿਰ ਤੁਸੀਂ ਹੈਲਥ ਨਾਲ ਰਿਲੇਟਡ ਕੋਈ ਵੀ ਸਵਾਲ, ਇਹ ਸਾਰਾ ਆਪਣਾ ਪ੍ਰੋਗਰਾਮ ਬੰਦ ਹੋ ਜੂ, ਫਿਰ ਹੈਲਥ ਨਾਲ ਰਿਲੇਟਡ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ। ਜਿੰਨਾ ਚਿਰ ਉਹ ਨਹੀਂ ਆਉਂਦੇ ਤਾਂ ਸੋ ਮੈਂ ਆਪਣਾ ਇਹ ਸਪਿਰਚੁਅਲ ਟੋਪਿਕ ਕੋਈ ਨਾ ਕੋਈ ਡਿਸਕਸ ਕਰ ਲੈਣਾ, ਕੋਈ ਮੈਂ ਲਿਖ ਕੇ ਨਹੀਂ ਆਉਂਦਾ। ਪਰ ਮੈਂ ਇੱਕ ਗੱਲ ਕਹਿੰਦਾ ਵੀ ਉਹ ਜਿਹੜੀ ਬਾਲ ਹੁੰਦੀ ਹੈ ਨਾ ਗੇਂਦ, ਜਿੰਨੀ ਜ਼ਮੀਨ ਤੇ ਜ਼ੋਰ ਨਾ ਮਾਰੋਗੇ ਉਹਦਾ ਰਿਐਕਸ਼ਨ ਉੱਪਰ ਨੂੰ ਵੱਧ ਕੇ ਹੋਊਗਾ। ਸੋ ਇਸ ਕਰਕੇ ਰਿਐਕਸ਼ਨ ਸੋਚ ਕੇ ਕਰਨਾ ਚਾਹੀਦਾ ਵੀ ਕਿਸ ਤਰ੍ਹਾਂ ਦਾ ਕਰਨਾ। ਜਿਸ ਤਰ੍ਹਾਂ ਦਾ ਗੁੜ ਪਾਓਗੇ ਉਨਾ ਕੀ ਕਹਿੰਦੇ ਮਿੱਠਾ ਹੋਊਗਾ, ਇਸੇ ਤਰ੍ਹਾਂ ਸਾਡੀ ਲੈਂਗੁਏਜ ਹੈ, ਇਸੇ ਤਰ੍ਹਾਂ ਸਾਡੇ ਕੰਮ ਨੇ। ਅਸੀਂ ਕਿਸੇ ਦੇ ਕੰਮ ਨੂੰ ਨਹੀਂ ਜੱਜ ਕਰ ਸਕਦੇ ਵੀ ਉਹ ਕੀ ਕਰਦਾ, ਕੰਮ ਜੱਜ ਕਰਨ ਵਾਲਾ ਕੋਈ ਹੋਰ ਹੈ। ਅਸੀਂ ਤਾਂ ਜੇ ਜੱਜ ਕਰਨਾ ਤਾਂ ਆਪਣੇ ਆਪ ਨੂੰ ਕਰਨਾ, ਕਿਉਂਕਿ ਜਦੋਂ ਅਸੀਂ ਕਿਸੇ ਵੱਲ ਇੱਕ ਉਂਗਲ ਕਰਦੇ ਹਾਂ 4 ਉਂਗਲਾਂ ਸਾਡੇ ਵੱਲ ਆਉਂਦੀਆਂ ਨੇ, ਹਾਂਜੀ। ਅਸੀਂ ਦੂਜੇ ਨੂੰ ਮਾੜਾ ਕਹਿੰਦੇ ਹਾਂ, ਪਰ ਐਂ ਨਹੀਂ ਦੇ ਵੀ ਉਹਦੇ ਤਾਂ ਮਾੜਾ ਮੋਟਾ ਹੋਊਗਾ, ਸਾਡੇ ਦੇ ਅੰਦਰ ਭਰਿਆ ਪਿਆ ਢੇਰ ਗੰਦ ਦਾ ਗੰਦ ਭਰਿਆ ਹੋਇਆ, ਅਸੀਂ ਦੂਜੇ ਨੂੰ ਕੀ ਕਹਾਂਗੇ। ਸੋ ਇਸ ਕਰਕੇ ਕੋਸ਼ਿਸ਼ ਕਰੋ, ਖਾਸ ਕਰਕੇ ਉਦੋਂ ਜਦੋਂ ਕਿ ਲੋਕ ਪਬਲਿਕ ਦੇ ਵਿੱਚ ਤੁਸੀਂ ਹਜ਼ਾਰਾਂ ਲੱਖਾਂ ਬੰਦੇ ਸੁਣਦੇ ਹੋਣ, ਤੁਹਾਡੀ ਜਿਹੜੀ ਤਹਿਜੀਬ ਹੈ ਉਹ ਤੁਹਾਨੂੰ ਪਤਾ ਲੱਗ ਜਾਂਦੀ ਹੈ। ਇਹ ਗੱਲ ਨਹੀਂ ਛੁਪੀ ਹੁੰਦੀ ਵੀ ਤੁਸੀਂ ਕੌਣ ਹੋ ਕੌਣ ਨਹੀਂ, ਆਈਡੈਂਟੀ ਫੱਟ ਪਤਾ ਲੱਗ ਜਾਂਦੀ ਹੈ, ਖਾਸ ਕਰਕੇ ਰੇਡੀਓ ਸਟੇਸ਼ਨ ਦੇ ਕੋਈ ਲੁਕੀ ਛਿਪੀ ਗੱਲ ਨਹੀਂ ਹੁੰਦੀ। ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਇਹੀ ਗੱਲ ਕਹਿੰਦਾ ਹੁੰਦਾ ਵੀ ਜਿਹੜਾ ਸਾਡੇ ਫੋਨ ਤੇ ਵੀ ਤੁਸੀਂ ਲਾਈਵ ਕੋਈ ਕੁਐਸਚਨ ਕਰਦੇ ਹੋ, ਤੁਹਾਡੀ ਲੈਂਗੁਏਜ ਵਧੀਆ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਦੀ ਲੈਂਗੁਏਜ ਠੀਕ ਨਹੀਂ ਉਹ ਘਰੋਂ ਵੀ ਦੁਖੀ ਹੋਇਆ ਹੁੰਦਾ, ਉਹ ਸਮਾਜ ਚੋਂ ਵੀ ਦੁਖੀ ਹੋਇਆ ਹੁੰਦਾ, ਉਹ ਰੱਬ ਵੱਲੋਂ ਵੀ ਦੁਖੀ ਹੈ। ਸੋ ਅਸੀਂ ਵੀ ਫੱਟ ਦੇ ਨੇ ਕੱਟ ਦਿੰਦੇ ਹਾਂ ਉਹਦੀ, ਵੀ ਡੋਂਟ ਕੇਅਰ ਅਬਾਊਟ ਦੈਟ ਟਾਈਪ ਆਫ ਬਿਸ਼ਿਟ ਪਰਸਨ। ਸੋ ਮੈਂ ਚਲੋ ਗੱਲ ਕਰ ਰਿਹਾ ਸੀਗਾ ਕਿ ਅਸੀਂ ਦੁਖੀ ਕਿਉਂ ਆ, ਦੁਖੀ ਇਹੀ ਕਾਰਨ ਕਰਕੇ ਸਾਡੀ ਭਾਸ਼ਾ ਕਰਕੇ, ਸਾਡੇ ਕੰਮਾਂ ਕਰਕੇ, ਜਿਹੋ ਜਿਹਾ ਅਸੀਂ ਬੀਜਦੇ ਹਾਂ ਉਹੋ ਜਿਹਾ ਅਸੀਂ ਵੱਢੀ ਜਾਂਦੇ ਹਾਂ, ਹੈਂਜੀ। ਦੇਖੋ ਨਾ, ਇੱਕ ਰਾਜੇ ਦੇ ਦਰਬਾਰ ਮਹਿਲ ਦੇ ਵਿੱਚ, ਮਹਿਲ ਤੁਹਾਨੂੰ ਪਤਾ ਵੱਡੇ ਲੰਬੇ ਚੌੜੇ ਹੁੰਦੇ ਸੀ ਰਾਜੇ ਦੇ ਮਹਿਲ, ਉੱਥੇ ਕੋਈ ਫਕੀਰ ਸੰਤ ਆਇਆ, ਉੱਥੇ ਆ ਕੇ ਉਹਨਾਂ ਨੇ ਕੁਟੀਆ ਪਾ ਲਈ, ਉਹ ਦਰਖਤ ਲੋਕ ਉਹਦੇ ਕੋਲ ਆਉਣ ਲੱਗ ਗਏ, ਕੋਈ ਭੁੱਖੇ ਆਉਂਦੇ ਉਹਨਾਂ ਨੇ ਆਪਣੀ ਜਿਹੜੀ ਵੀ ਸੀ ਰੋਟੀ ਉਹਦੇ ਵਿੱਚੋਂ ਸ਼ੇਅਰ ਕਰਕੇ ਲੋਕਾਂ ਨੂੰ ਰੋਟੀ ਖਵਾਉਂਦਾ। ਜੇ ਕੋਈ ਬੰਦਾ ਦੁੱਖ ਆਉਂਦਾ ਉਹਨਾਂ ਨੂੰ ਕੋਈ ਗੱਲਬਾਤ ਚੰਗੀ ਸੁਣਾ ਕੇ ਲੋਕਾਂ ਨੂੰ ਖੁਸ਼ ਕਰਕੇ ਭੇਜਦਾ। ਰਾਜਾ ਉੱਪਰੋਂ ਦੇਖਦਾ ਸੀ 2-3 ਦਿਨਾਂ ਤੋਂ ਵੀ ਜਿਹੜਾ ਵੀ ਇਹਦੇ ਕੋਲ ਆਉਂਦਾ ਪਤਾ ਨਹੀਂ ਕੀ ਕਹਿੰਦਾ, ਲੋਕ ਖੁਸ਼ ਹੋ ਕੇ ਜਾਂਦੇ ਨੇ, ਕਦੇ ਰੋਟੀ ਖਵਾਉਂਦਾ, ਕਿਸੇ ਨੂੰ ਚੱਪਲਾਂ ਦੇ ਜਾਂਦਾ, ਕਿਸੇ ਨੂੰ ਕੱਪੜਾ ਦੇ ਜਾਂਦਾ, ਕਿਸੇ ਨੂੰ ਕੁਛ ਦੇ ਜਾਂਦਾ, ਵੀ ਇਹਦਾ ਮਤਲਬ ਇਹ ਰੱਬ ਦਾ ਭੇਤੀ ਹੋਊਗੀ, ਕੋਈ ਬਹੁਤ ਪਹੁੰਚਿਆ ਹੋਇਆ ਬੰਦਾ। ਉਹਨੇ ਆਪਣੇ ਕੀ ਕੀਤਾ, ਕੋਠੇ ਤੇ ਖੜਾ ਸੀਗਾ, ਛੱਤ ਦੇ ਉੱਤੇ ਖੜਾ ਸੀ, ਉਹਨੇ ਆਪਣੇ ਸੰਤਰੀਆਂ ਨੂੰ ਬੁਲਾਇਆ, ਕਹਿੰਦਾ ਜਿਹੜਾ ਉਹ ਸਾਹਮਣੇ ਨੀਚੇ ਬੈਠਾ ਫਕੀਰ ਬੈਠਾ ਸੰਤ ਬੈਠਾ, ਇਹਨੂੰ ਤੁਸੀਂ ਮੇਰੇ ਕੋਲ ਬੁਲਾਓ, ਮੈਂ ਇਹਦੇ ਕੋਲ ਕੋਈ ਸਵਾਲ ਪੁੱਛਣਾ। ਤੇ ਉਹਨਾਂ ਨੇ ਕਿਹਾ ਵੀ ਮਹਿਲ ਚ ਕਿੱਥੋਂ ਦੀ ਘੁੰਮ ਕੇ ਜਾਵਾਂਗੇ। ਉਹਨਾਂ ਨੇ ਦੇਸੀ ਜਿਹਾ ਫਾਰਮੂਲਾ ਫੜਿਆ, ਇੱਕ ਪਾਲਕੀ ਬਣਾਈ, ਟੋਕਰੀ ਕਹਿ ਲਓ ਪਾਲਕੀ ਬਣਾਈ, ਉਹ ਤੋਂ ਉੱਪਰੋਂ ਲਮਕਾਤੀ ਤੇ ਫਕੀਰ ਨੂੰ ਇਸ਼ਾਰਾ ਕੀਤਾ ਵੀ ਫਕੀਰ ਬੈਠ, ਇਹਦੇ ਵਿੱਚ ਰਾਜਾ ਤੈਨੂੰ ਮਿਲਣਾ ਚਾਹੁੰਦਾ। ਫਕੀਰ ਉਹਦੇ ਚ ਬਹਿ ਗਿਆ ਤੇ ਉਹਨਾਂ ਨੇ ਉੱਪਰੋਂ ਰੱਸੀ ਖਿੱਚੀ ਤੇ ਛੱਤ ਤੇ ਆ ਕੇ ਰਾਜੇ ਕੋਲੇ ਪੇਸ਼ ਹੋ ਗਿਆ। ਕਹਿੰਦਾ ਹਾਂਜੀ ਦੱਸੋ ਸਰ, ਰਾਜਨ ਦੱਸੋ ਕੀ ਗੱਲ ਹੈ। ਉਹ ਕਹਿੰਦੇ ਵੀ ਦੇਖ, ਮੈਂ ਤੈਨੂੰ 2-3 ਦਿਨਾਂ ਦਾ ਦੇਖ ਰਿਹਾ ਵੀ ਜਿਹੜਾ ਵੀ ਤੇਰੇ ਕੋਲ ਬੰਦਾ ਆਉਂਦਾ ਉਹ ਖੁਸ਼ ਹੋ ਕੇ ਜਾਂਦਾ, ਕਿਸੇ ਨੂੰ ਤੂੰ ਰੋਟੀ ਦਿੰਦਾ, ਕਿਸੇ ਨੂੰ ਕੱਪੜਾ ਦਿੰਦਾ, ਇਹਦਾ ਮਤਲਬ ਤੂੰ ਪਹੁੰਚਿਆ ਵਾ ਬੰਦਾ। ਮੈਨੂੰ ਤੂੰ ਇੱਕ ਗੱਲ ਦੱਸ ਸੱਚੋ ਸੱਚ ਵੀ ਪਰਮਾਤਮਾ ਨੂੰ ਆਪਾਂ ਕਿਵੇਂ ਮਿਲ ਸਕਦਾ, ਤੂੰ ਪਰਮਾਤਮਾ ਨੂੰ ਕਿਵੇਂ ਲੱਭਿਆ, ਤੂੰ ਪਰਮਾਤਮਾ ਨੂੰ ਕਿਵੇਂ ਪਾਇਆ, ਮੈਨੂੰ ਲੱਗਦਾ ਤੂੰ ਪਰਮਾਤਮਾ ਨਾਲ ਮਿਲਾਪ ਕੀਤਾ ਵੇ। ਉਹ ਹੁਣ ਫਕੀਰਾਂ ਦੀ ਰਮਜ ਵੀ ਹੁੰਦੀ ਹੈ ਸਿੱਧੇ ਤਰੀਕੇ ਨਾਲ, ਜਿਵੇਂ ਬੁੱਲੇ ਸ਼ਾਹ ਦੀਆਂ ਜਿੰਨੀਆਂ ਕਾਫੀ ਨੇ ਸਿੱਧੇ ਤਰੀਕੇ ਨਾਲ ਸਮਝਾਉਂਦਾ ਸੀ, ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਇਧਰੋਂ ਲਾਉਣਾ, ਹਾਂਜੀ ਇਧਰੋਂ ਪੁੱਟ ਕੇ ਉਧਰ ਲਾ ਦੇਣਾ, ਵੀ ਉਹਦਾ ਮਤਲਬ ਸੀ ਅਟੈਚਮੈਂਟ ਡਿਟੈਚਮੈਂਟ, ਦੁਨੀਆ ਕੰਨੀ ਆਪਣਾ ਖਿਆਲ ਕੱਢ ਲਓ ਤੇ ਪਰਮਾਤਮਾ ਕੰਨੀ ਲਾ ਲਓ ਤੇ ਪਰਮਾਤਮਾ ਮਿਲਜੂ। ਇਹ ਫਕੀਰ ਨੇ ਕਿਹਾ, ਕਹਿੰਦਾ ਜੀ ਤਾਂ ਗੱਲ ਹੀ ਕੋਈ ਨੀ, ਕਹਿੰਦਾ ਪਰਮਾਤਮਾ ਨੇ ਕਹਿੰਦਾ ਜਿਵੇਂ ਤੁਸੀਂ ਮੈਨੂੰ ਉੱਪਰ ਖਿੱਚ ਲਿਆ ਇਸ ਤਰ੍ਹਾਂ ਰੱਬ ਨੇ ਮੈਨੂੰ ਉੱਪਰ ਖਿੱਚ ਲਿਆ। ਉਹ ਕਹਿੰਦਾ ਮੈਂ ਤੇਰੀ ਗੱਲ ਸਮਝਿਆ ਨੀ, ਮਤਲਬ ਕੀ ਆ, ਮੈਂ ਤਾਂ ਤੈਨੂੰ ਖਿੱਚਿਆ, ਮੈਨੂੰ ਪਤਾ ਮੈਂ ਟੋਕਰੀ ਚ ਪਾ ਕੇ ਪਾਲਕੀ ਚ ਪਾ ਖਿੱਚ ਲਿਆ, ਰੱਬ ਨੇ ਤੈਨੂੰ ਕਿਵੇਂ ਖਿੱਚ ਲਿਆ? ਕਹਿੰਦਾ ਜੀ ਗੱਲ ਬੜੀ ਸਿੱਧੀ ਹੈ, ਤੁਸੀਂ ਮੈਨੂੰ ਦੇਖ ਰਹੇ ਹੋ, ਤੁਸੀਂ ਇਸ ਦੇਸ਼ ਦੇ ਰਾਜਾ ਹੋ, ਤੁਸੀਂ ਦੇਖਿਆ ਕਿ ਮੈਂ ਚੰਗਾ ਕੰਮ ਕਰ ਰਿਹਾ, ਤੁਹਾਡੀ ਪਰਜਾ ਨੂੰ ਮੈਂ ਰੋਟੀ ਦੇ ਰਿਹਾ, ਤੁਹਾਡੀ ਪਰਜਾ ਨੂੰ ਹਸਾ ਰਿਹਾ, ਤੁਹਾਡੀ ਪਰਜਾ ਖੁਸ਼ ਹੈ, ਤੇ ਕਿਉਂਕਿ ਤੁਸੀਂ ਰਾਜੇ ਹੋ, ਤੁਹਾਡੀ ਪਰਜਾ ਖੁਸ਼ ਹੈ, ਤੇ ਤੁਸੀਂ ਮੈਨੂੰ ਫੱਟਦੇ ਨੇ ਉੱਪਰ ਖਿੱਚ ਲਿਆ। ਕਹਿੰਦੇ ਅਸੀਂ ਤੇ ਤੁਹਾਡੇ ਤੋਂ ਉੱਪਰ ਇੱਕ ਹੋਰ ਰੱਬ ਹੈ, ਇੱਕ ਹੋਰ ਰਾਜਾ ਜਿਹੜਾ ਕੁੱਲ ਮਾਲਕ ਹੈ, ਕੁੱਲ ਕਾਇਨਾਤ ਨੂੰ ਬਣਾਉਣ ਲੈ। ਜਦੋਂ ਉਹ ਦੇਖਦਾ ਕਿ ਮੇਰੀ ਜਿਹੜੀ ਖਲਕਤ ਹੈ, ਜਿਹੜੀ ਮੇਰੀ ਦੁਨੀਆ ਹੈ, ਉਹਨੂੰ ਇਹ ਖੁਸ਼ ਕਰਦਾ, ਭੁੱਖਿਆਂ ਨੂੰ ਰਜਾਉਂਦਾ, ਦੁਖੀਆਂ ਨੂੰ ਖੁਸ਼ ਕਰਦਾ, ਅੱਖਾਂ ਚੋਂ ਹੰਝੂ ਪੂੰਝਦਾ, ਦਵਾ ਦਾਰੂ ਦਿੰਦਾ, ਕੱਪੜੇ ਦਿੰਦਾ, ਹੋਰ ਦਿੰਦਾ, ਤੇ ਉਹ ਵੀ ਕਹਿੰਦਾ ਖੁਸ਼ ਹੋ ਕੇ ਉਹਨੇ ਵੀ ਮੈਨੂੰ ਫਟਾਫਟ ਬੁਲਾ ਲਿਆ, ਉਹਨੂੰ ਕੋਈ ਵਿਚਾਲੇ ਬੰਦੇ ਪਾਉਣ ਦੀ ਲੋੜ ਹੀ ਨਹੀਂ। ਕਹਿੰਦਾ ਮੈਂ ਤੁਹਾਨੂੰ ਹੋਰ ਤਰੀਕੇ ਨਾਲ ਸਮਝਾ ਦੇਣਾ। ਕਹਿੰਦਾ ਜਿਹੜਾ ਇੱਕ ਪਿਓ ਹੈ, ਫਾਦਰ ਹੈ, ਫਰਕ ਉਹ ਘਰੇ ਬੈਠਾ, ਬੱਚੇ ਪਿੱਛੇ ਖੇਡ ਰਹੇ ਨੇ ਪਾਰਕ ਦੇ ਵਿੱਚ, ਕਿਤੇ ਦੂਰ ਬੈਠਾ, ਕੋਈ ਬੰਦਾ ਆਉਂਦਾ, ਉਹਦੇ ਬੱਚਿਆਂ ਨੂੰ ਟਰੋਫੀਆਂ ਦੇ ਦਿੰਦਾ, ਜਾਂ ਉਹਨਾਂ ਦੇ ਨਾਲ ਫੁੱਟਬਾਲ ਖੇਡਣ ਲਾ ਜਾਂਦਾ, ਬੱਚੇ ਖੁਸ਼ ਹੋ ਕੇ ਅੰਕਲ ਜੀ ਕਰਦੇ ਫਿਰਦੇ ਨੇ, ਤੁਹਾਡਾ ਕੀ ਜੀ ਕਰੂਗਾ? ਇਮਾਨਦਾਰੀ ਦੱਸੋ, ਤੁਸੀਂ ਉਸ ਬੰਦੇ ਨੂੰ ਮਿਲਣਾ ਚਾਹੁੰਦੇ ਹੋ ਵੀ ਮੇਰੇ ਬੱਚੇ ਬੜੇ ਕੋਲ ਮਿਲ ਗਏ, ਕਿਤੇ ਉਹ ਟਰੋਫੀਆਂ ਦੇ ਵਿੱਚੀ ਫੁੱਟਬਾਲ ਖੇਡਣ ਲੱਗ ਗਿਆ, ਵਿੱਚੀ ਚਿੜੀ ਬੱਲਾ ਖੇਡਣ ਲੱਗ ਗਿਆ, ਬੱਚੇ ਬੜੇ ਖੁਸ਼ ਨੇ, ਤੁਸੀਂ ਉਹਦਾ ਨਾਂ ਜ਼ਰੂਰ ਪੁੱਛੋਗੇ, ਉਹਨੂੰ ਮਿਲਣਾ ਜ਼ਰੂਰ ਚਾਹੋਗੇ। ਤੇ ਜੇ ਕੋਈ ਬੰਦਾ ਮੈਦਾਨ ਦੇ ਵਿੱਚ ਆ ਕੇ ਤੁਹਾਡੇ ਬੱਚੇ ਨੂੰ ਧੱਕਾ ਦੇ, ਤੁਹਾਨੂੰ ਕਿੰਨਾ ਗੁੱਸਾ ਆਊਗਾ? ਸੋ ਇਸੇ ਤਰ੍ਹਾਂ ਪਰਮਾਤਮਾ ਜਦੋਂ ਦੇਖਦਾ ਕਿ ਦੁਨੀਆਂ ਦੇ ਵਿੱਚ ਕੋਈ ਬੰਦਾ ਨੇਕ ਪਾਕ ਚੰਗੇ ਕੰਮ ਕਰਦਾ, ਵਧੀਆ ਲੈਂਗੁਏਜ ਵੀ ਬੋਲਦਾ, ਹਾਂਜੀ, ਸੋ ਵਧੀਆ ਤਰੀਕੇ ਨਾਲ ਰਹਿੰਦਾ, ਕਿਸੇ ਨੂੰ ਹਰਟ ਨਹੀਂ ਕਰਦਾ, ਤੇ ਉਹਦੇ ਨਾਲ ਕੀ ਹੈ ਕਿ ਪਰਮਾਤਮਾ ਖੁਸ਼ ਹੁੰਦਾ, ਜਦੋਂ ਖੁਸ਼ ਹੋ ਜਾਏ ਫਿਰ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ। ਸੋ ਇਹੀ ਤਰੀਕਾ ਜੋ ਆਪਾਂ ਸ਼ੁਰੂ ਚ ਗੱਲ ਕੀਤੀ ਵੀ ਸਾਡਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ, ਜਿਸ ਤਰ੍ਹਾਂ ਕੁੜੀ ਦਾ ਵਿਸ਼ਵਾਸ ਸੀ ਪਰਮਾਤਮਾ ਵੱਲ, ਉਹਨੂੰ ਰੰਦੋ ਹੀ ਰਸਤਾ ਮਿਲ ਗਿਆ ਵੀ ਉਹ ਜੋ ਰੱਬ ਨੂੰ ਯਾਦ ਕਰਦੀ ਸੀ, ਉਹਦਾ ਜਿਹੜਾ ਕਾਲਾ ਪੱਥਰ ਸੀ ਉਹ ਜ਼ਮੀਨ ਚ ਡਿੱਗ ਪਿਆ, ਤੇ ਉਹਦਾ ਹੱਲ ਹੋ ਗਿਆ, ਕਿਉਂਕਿ ਸੇਠ ਨੇ ਤਾਂ ਹੇਰਾ ਫੇਰੀ ਕਰਕੇ ਦੋਨੇ ਕਾਲੇ ਪਾਏ ਸੀਗੇ, ਕਈ ਹੇਰਾ ਫੇਰੀ ਮਾਸਟਰ ਹੁੰਦੇ ਨੇ ਸ਼ਬਦਾਂ ਦੀ, ਹਾਂਜੀ, ਕਿ ਪਰਮਾਤਮਾ ਨੇ ਬਣਾਏ ਨੇ, ਵੈਸੇ ਤਾਂ ਕਿਸੇ ਤੇ ਗੁੱਸਾ ਨਹੀਂ ਕਹਿੰਦਾ, ਜੀ ਜੰਤ ਸਭ ਉਸਦੇ ਸਭ ਨਾ ਕਸ ਹੋਈ, ਮੰਦਾ ਕਿਸ ਨੂੰ ਆਖੀ ਜੇ ਦੂਜਾ ਹੋਈ, ਜੇ ਸਾਰੇ ਹੀ ਚੰਗੇ ਬਣਾਉਂਦੇ ਫਿਰ ਮੰਦਾ ਕਿਹਨੂੰ ਕਹਿੰਦੇ ਆਪਾਂ? ਇਸ ਕਰਕੇ ਪਰਮਾਤਮਾ ਦੇ ਜੀਵ ਨੇ ਸਾਨੂੰ ਵੀ ਗੁੱਸਾ ਨਹੀਂ ਕਹਿੰਦਾ, ਜੇ ਕਈ ਵਾਰੀ ਅਸੀਂ ਵੀ ਇਨਸਾਨ ਆ, ਮਾੜੀ ਮੋਟੀ ਗੱਲ ਕਹੀ ਹੋ, ਮੈਂ ਫਿਰ ਸਟਿਲ ਆਈ ਫੀਲ ਸੋਰੀ ਕਿਸੇ ਨੂੰ, ਮੈਂ ਜੇ ਕਿਸੇ ਦੀ ਫੀਲਿੰਗ ਹਰਟ ਕੀਤੀ ਹੋਵੇ, ਕੋਈ ਇਹ ਭਾਵਨਾ ਨਹੀਂ, ਪਰ ਆਪਾਂ ਕੋਸ਼ਿਸ਼ ਇਹ ਕਰੀਏ ਕਿ ਜਿੰਨੇ ਵੀ ਕੰਮ ਨੇ ਥੋੜੀ ਜਿਹੀ ਕੰਟੈਂਟਮੈਂਟ ਲਿਆਈਏ। ਦਾਨ ਕਰਨਾ ਵਧੀਆ ਗੱਲ ਹੈ, ਉਹਨੇ ਇਹੀ ਕਿਹਾ ਸੀ ਕ੍ਰਿਸ਼ਨ ਨੇ, ਸਮਰਥਾ ਦੇ ਅਨੁਸਾਰ, ਜਿੰਨੀ ਤੁਹਾਡੀ ਸਮਰਥ ਹੈ ਉਹਦੇ ਅਨੁਸਾਰ ਤੁਸੀਂ ਦਾਨ ਕਰੋ। ਇਹ ਨਹੀਂ ਹੈ ਵੀ ਤੁਹਾਡੇ ਕੋਲ ਪੈਸਾ ਹੈ ਨਹੀਂ, ਤੁਸੀਂ ਵੱਡੇ ਵੱਡਾ ਕੁਛ ਲਿਖਾ ਦਿਓ ਫਿਰ ਉਹਦੇ ਨਾਲ ਤੁਹਾਡਾ ਨੁਕਸਾਨ ਹੋਊਗਾ ਉਹਦੇ ਵਿੱਚ। ਤਾਂ ਗੁਰੂ ਨਾਨਕ ਸਾਹਿਬ ਕੁਛ ਕਾਲ ਖਾਏ, ਕੁਛ ਕੁਛ ਹੱਥੋਂ ਦੇ, ਕੁਛ ਕਿਹਾ, ਹਾਂਜੀ, ਸਾਰਾ ਕੁਛ ਨਹੀਂ। ਪਰ ਇਹ ਵੀ ਨਹੀਂ ਹੈ ਕਿ ਐਰਨ ਕੀ ਚੋਰੀ ਕਰੇ, ਸੂਈ ਕਾ ਦੇ ਦਾਨ ਉੱਪਰ ਚੜ ਕੇ ਦੇਖਤੇ ਕਬ ਆਵੇ ਭਗਵਾਨ, ਕਿ ਵੱਡੀਆਂ ਵੱਡੀਆਂ ਠੱਗੀਆਂ ਚੋਰੀਆਂ ਕਰਕੇ ਤੇ ਥੋੜਾ ਜਿਹਾ ਤੁਸੀਂ ਦਾਨ ਕਰ ਦਿਓ ਵੀ ਫਿਰ ਤੁਸੀਂ ਪਰਮਾਤਮਾ ਨਾਲ ਮਿਲਾਪ ਕਰੋਗੇ, ਇਹੋ ਜਿਹਾ ਨਹੀਂ। ਕਿਉਂਕਿ ਜਿੰਨਾ ਚਿਰ ਤੱਕ ਘੜਾ ਸਾਡਾ ਸਾਫ਼ ਨਹੀਂ ਹੁੰਦਾ, ਜੇ ਗੰਦਾ ਪਾਣੀ ਆ ਘੜੇ 'ਚ, ਪਹਿਲਾਂ ਅਸੀਂ ਉਹ 'ਚ ਥੋੜਾ ਪੀ ਲਾਂਗੇ, ਪਹਿਲਾਂ ਉਹਨੂੰ ਸਾਫ਼ ਕਰਦੇ ਹਾਂ, ਫਿਰ ਠੰਡ ਸਾਫ਼ ਪਾਣੀ ਭਰਾਂਗੇ। ਜਿਹੜਾ ਸਾਡੇ ਅੰਦਰ ਗੰਦਮੰਦ ਭਰਿਆ ਹੋਇਆ ਸ਼ਬਦਾਂ ਦਾ, ਲੈਂਗੁਏਜ ਦਾ, ਜੈਲਸੀ ਦਾ, ਖਾਸ ਕਰਕੇ ਜੈਲਸੀ ਹੈ, ਜੇ ਕੋਈ ਬੰਦਾ ਵਧੀਆ ਬੋਲਦਾ ਦੂਜਾ ਐਵੇਂ ਜੈਲਸੀ ਕਰੀ ਜਾਂਦਾ। ਹੁਣ ਸਾਡੇ ਰੇਡੀਓ ਸਟੇਸ਼ਨ 'ਤੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ 770 AM ਦੇ ਉੱਤੇ ਕਿੰਨੀ ਮਿਹਨਤ ਕਰਕੇ ਸਾਡੇ ਜਿਹੜੇ ਪ੍ਰੋਗਰਾਮ ਡਾਇਰੈਕਟਰ ਨੇ ਮਿਹਨਤ ਕਰਕੇ ਪ੍ਰੋਗਰਾਮ ਤਿਆਰ ਕਰਦੇ ਨੇ। ਉਹਨਾਂ ਨੇ ਕੀ ਪਰਸਨਲ ਕੀ ਹੁੰਦਾ ਕਿ ਲੋਕਾਂ ਨੂੰ ਜਾਣਕਾਰੀ ਮਿਲੇ, ਸਾਨੂੰ ਪਤਾ ਅੱਜ ਓਂਟਾਰੀਓ 'ਚ ਕਿੰਨੇ ਬੰਦੇ ਮਰ ਗਏ, ਕੰਜ਼ਰਵੇਟਿਵ ਪਾਰਟੀ ਦਾ ਲੀਡਰ ਕੌਣ ਹੈਗਾ ਅੱਜ ਚੁਣਿਆ ਗਿਆ, ਜਸਟਿਨ ਟਰੂਡੋ ਨੇ ਇਲੈਕਸ਼ਨ ਕੀ ਕਰਾਉਣੀ ਹੈ, ਕਿਤੋਂ ਮਾਸਕ ਕਿਤੋਂ ਮਿਲਣਗੇ, ਦਵਾਈਆਂ ਕਿੱਥੋਂ ਮਿਲਣਗੀਆਂ, ਇੰਡੀਆ ਦੇ ਵਿੱਚ ਕੀ ਹੋ ਰਿਹਾ, ਏਅਰਪੋਰਟ ਚੱਲਦੇ ਆ ਕਿ ਨਹੀਂ, ਇਹ ਸਾਰੀਆਂ ਇਨਫੋਰਮੇਸ਼ਨ ਉਹਨਾਂ ਨੂੰ ਦੇਣ ਦੀ ਕੀ ਲੋੜ ਹੈ, ਉਹ ਮਿਹਨਤ ਕਰਦੇ ਇੰਟਰਨੈਟ 'ਤੇ ਜਾਂਦੇ ਡਿਫਰੈਂਟ ਪਰਦੇ ਤਾਂ ਕਿ ਲੋਕਾਂ ਦੀ ਭਲਾਈ ਹੋ ਸਕੇ। ਪਰ ਸਾਰੇ ਬੰਦੇ ਇੱਕੋ ਜਿਹੇ ਨਹੀਂ, ਇੱਕ ਅੱਧਾ ਤਾਂ ਬੈਡ ਐਗਸ ਆਰ ਆਲਵੇਸ ਦੇਅਰ, ਇੱਕ ਅੱਧੇ ਪਰਸੈਂਟ, ਪਰ ਕਦੇ ਕਹਿੰਦੇ ਜਿਵੇਂ ਕਹਿੰਦੇ ਨੇ ਕਾਫਲੇ ਚੱਲਦੇ ਨੇ, ਕੁੱਤੇ ਭੌਂਕਦੇ ਰਹਿੰਦੇ, ਕਾਫਲੇ ਚੱਲਦੇ ਨੇ, ਕਾਫਲੇ ਕਿਤੇ ਰੁਕੇ ਨੇ, ਉਹਨਾਂ ਦਾ ਕੰਮ ਹੈ ਜਦੋਂ ਹੱਥੀ ਜਾਂਦਾ ਉਹਨੂੰ ਕਿੰਨੇ ਕੁੱਤੇ ਭੌਂਕੀ, ਜ਼ਿਆਦਾ ਨਹੀਂ ਹੁੰਦੇ, ਇੱਕ ਅੱਧਾ ਹੁੰਦਾ, ਪਰ ਉਹ ਆਪਣੇ ਮਸਤੀ 'ਚ ਤਾਂ ਚੱਲੇ ਜਾਂਦੇ, ਉਹਨਾਂ ਦੀ ਪ੍ਰਵਾਹ ਵੀ ਨਹੀਂ ਕਰਦੇ, ਕਿਉਂਕਿ ਉਹਦਾ ਕੰਮ ਭੌਂਕਣਾ, ਉਹਦਾ ਕੰਮ ਆਪਣਾ ਨੇਕੀ ਕਰਨਾ, ਜਿਹਨੇ ਨੇਕੀ ਕਰਨੀ ਉਹ ਨੇਕੀ ਕਰੀ ਜਾਂਦੇ। ਜੇ ਹੁਣ ਦੇਖਿਆ ਜਾਵੇ, ਜੇ ਗੁਰੂ ਨਾਨਕ ਸਾਹਿਬ ਸਾਡੀ ਪਹਿਲੀ ਪਾਤਸ਼ਾਹੀ ਸੀਗੀ, ਜਦੋਂ ਗਏ ਉਹਨਾਂ ਦੇ ਪੱਥਰ ਮਾਰੇ, ਉਹਨਾਂ ਦਾ ਕੰਮ ਪੱਥਰ ਮਾਰਨਾ ਸੀਗਾ, ਅੱਜ ਅਸੀਂ ਨੱਕ ਰਗੜਦੇ ਹਾਂ। ਜੀਸਸ ਕ੍ਰਾਈਸਟ ਨੂੰ ਅਸੀਂ ਸੂਲੀਆਂ ਤੇ ਚੜਾਇਆ, ਉਹੀ ਦੋ ਚਾਰ ਬੰਦੇ ਹੀ ਹੁੰਦੇ ਨੇ ਜਿਹੜੇ ਕਰਕੇ ਸੂਲੀ ਦੇ ਉੱਤੇ ਚੜਾ ਦਿੱਤਾ, ਜਦੋਂ ਕਿ ਉਹਨੂੰ ਕਿਹਾ ਸੀਗਾ, ਉਹਨਾਂ ਨੇ ਪਤਾ ਜਦੋਂ ਸੂਲੀ ਤੇ ਚੜਾਇਆ ਸੀ ਕੀ ਕਿਹਾ ਸੀ, ਫਾਦਰ ਫਾਰ ਗਿਵ ਦਮ ਐਜ ਦੇ ਨੋ ਨਾਟ ਵਟ ਦੇ ਡੂ, ਕਿ ਇਹ ਪਰਮ ਪਿਤਾ ਪਰਮੇਸ਼ਰ ਇਹਨਾਂ ਨੂੰ ਮਾਫ਼ ਕਰੀ ਜਿਹਨਾਂ ਨੇ ਮੈਨੂੰ ਸੂਲੀ ਤੇ ਚੜਾਇਆ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਇਹ ਕੀ ਕਰ ਰਹੇ, ਇਹਨਾਂ ਨੂੰ ਪਤਾ ਹੀ ਨਹੀਂ ਕਿਹੜੀ ਤਾਕਤ ਨੂੰ ਇਹ ਕੀ ਕਰ ਰਹੇ ਨੇ। ਆਪਾਂ ਨੂੰ ਪੰਜਵੀਂ ਪਾਤਸ਼ਾਹੀ ਨੂੰ ਤੱਤੀਆਂ ਤਵੀਆਂ ਦੇ ਕੌਣ ਬਿਠਾਉਂਦੇ, ਅਸੀਂ ਬਿਠਾਉਣ ਵਾਲੇ ਸੀਗੇ, ਹੋਰ ਕੌਣ ਸੀਗੇ, ਛੋਟੇ ਛੋਟੇ ਬੱਚਿਆਂ ਦੀਆਂ ਜਿਹੜੀਆਂ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁੱਖ ਉਜੜੇ ਕੇਤੀ ਛੁੱਟੀ ਨਾਲ ਕਿ ਜਿਹੜੇ ਸਾਡੇ ਚੰਗੇ ਤੇ ਬੁਰੇ ਕਰਮ ਨੇ ਉਹ ਬਾਅਦ ਕਰ ਰਿਹਾ ਸੋ ਉਹਦੇ ਕਰਕੇ ਸਾਨੂੰ ਚੰਗੇ ਕੰਮ ਅਡੋਪਟ ਕਰਨੇ ਚਾਹੀਦੇ ਆਪਣੇ ਆਪ ਥੋੜੀ ਮੋਟੀ ਚੇਂਜ ਲਿਆਓ ਕੋਸ਼ਿਸ਼ ਤਾਂ ਕਰੀਏ ਨਾ ਚੇਂਜਿਸ ਆ ਜਾਣਗੇ ਚੰਗਾ ਬੋਲੋ ਚੰਗਾ ਜਿਹੜਾ ਕਿ ਸਾਡਾ ਦੇਖੋ ਨਾ ਸਾਡੀ ਜਿਹੜੀ ਲਾਈਫ ਹੈ ਉਹ ਖੇਤ ਦੀ ਤਰ੍ਹਾਂ ਹੈ ਖੇਤ ਕੀ ਆ ਉਪਜਾਊ ਧਰਤੀ ਆ ਉਹਦੇ ਵਿੱਚ ਜੋ ਵੀ ਬੀਜ ਵਾਹੁਣੇ ਆ ਜੋ ਵੀ ਬੀਜਾਂਗੇ ਉਹਦਾ ਫਲ ਉਹਦੇ ਮੁਤਾਬਕ ਆ ਜਾਣੇ ਸੋ ਇਹ ਰਿਸਪੋਂਸੀਬਿਲਟੀ ਕਿਸਾਨ ਦੀ ਹੈ ਉਹ ਰਿਸਪੋਂਸੀਬਿਲਟੀ ਸਾਡੀ ਹੈ ਕਿ ਅਸੀਂ ਬਚਨ ਕਰਕੇ ਮਨ ਕਰਕੇ ਤੇ ਕਰਮ ਕਰਕੇ ਪਹਿਲਾਂ ਹੈਗਾ ਮਨ ਮਨ ਸਾਡਾ ਕੀ ਕਰਦਾ ਵੀ ਇੱਥੇ ਕਪਾਹ ਬੀਜਣੀ ਹੈ ਮੂੰਗਫਲੀ ਬੀਜਣੀ ਹੈ ਕੰਡੇ ਬੀਜਣੇ ਕਿੱਕਰ ਬੀਜਣੀ ਹੈ ਉਹ ਮਨ ਹੈ ਫਿਰ ਉਦੋਂ ਬਾਅਦ ਅਸੀਂ ਬਚਨ ਜਦੋਂ ਸਾਨੂੰ ਕਿਤੇ ਗੁੱਸਾ ਆਉਂਦਾ ਪਹਿਲਾਂ ਸਾਨੂੰ ਗੁੱਸਾ ਆਉਂਦਾ ਫਿਰ ਉਹ ਬਚਨ ਫਿਰ ਉਹ ਗਾਲਾਂ ਕੱਢਦੇ ਆ ਜਿਵੇਂ ਆਪਾਂ ਨੂੰ ਕਈ ਵਾਰੀ ਪਿਆਰ ਨਾਲ ਗੱਲ ਕਰਦੇ ਨੇ ਕਈ ਵਾਰੀ ਉਹ ਕੁੱਤੇ ਵਾਲਾ ਸ਼ਬਦ ਵਰਤਦੇ ਨੇ ਉਹਨਾਂ ਦੇ ਫਿਰ ਉਹਦੇ ਮਨ ਦੇ ਫਿਰ ਜਦੋਂ ਬਚਨ ਕਰਦੇ ਫਿਰ ਗੁੱਸਾ ਆਉਂਦਾ ਫਿਰ ਹੱਥ ਦੇ ਐਕਸ਼ਨ ਹੁੰਦੇ ਨੇ ਸੋ ਇਸੇ ਤਰ੍ਹਾਂ ਹੀ ਸਾਨੂੰ ਇਹ ਤਿੰਨੇ ਚੀਜ਼ਾਂ ਤੇ ਕੰਟਰੋਲ ਕਰਨ ਦੀ ਲੋੜ ਆ ਕਿ ਮਨ ਸਾਡਾ ਪੋਜ਼ਿਟਿਵ ਜਾਵੇ ਕਾਹਦੇ ਕਰਕੇ ਅਸੀਂ ਇੱਕ ਦੂਜੇ ਨਾਲ ਖਾਤਾ ਖੋਲਦੇ ਹਾਂ ਤੁਸੀਂ ਇੱਕ ਨਾਲ ਨਫ਼ਰਤ ਕਰੋਗੇ ਉਧਰੋਂ ਵੀ ਉਸੇ ਤਰ੍ਹਾਂ ਨਫ਼ਰਤ ਹੋਊਗੀ ਕਿਉਂ ਨਹੀਂ ਆਪਾਂ ਇਗਨੋਰ ਕਰਦੇ ਪਰਮਾਤਮਾ ਦੇ ਛੱਡ ਦਈਏ ਗੱਲਬਾਤ ਸਾਰੀ ਕੁਝ ਠੀਕ ਹੋ ਜਾਂਦੀ ਹੈ ਨਫ਼ਰਤ ਨਾਲ ਨਫ਼ਰਤ ਜਨਮ ਲੈਂਦੀ ਹੈ ਪਿਆਰ ਨਾਲ ਪਿਆਰ ਜਨਮ ਲੈਂਦਾ ਸੋ ਮਨ ਨੂੰ ਸਿੱਧੇ ਪਾਸੇ ਰੱਖੀ ਜੋ ਸਿੱਧੇ ਪਾਸੇ ਰੱਖਾਂਗੇ ਸਾਡੇ ਬਚਨ ਵੀ ਸਿੱਧੇ ਹੋਣਗੇ ਕਾਹਦੇ ਲਈ ਥੋੜੇ ਮੋਟੇ ਕੰਟਰੋਲ ਕਰ ਲਓ ਸ਼ਬਦਾਂ 'ਚ ਹੈ ਨਾ ਜੇ ਗੁੱਸਾ ਆਉਂਦਾ 2 ਮਿੰਟ ਟਾਲ ਲਓ ਜਿਵੇਂ ਮੈਂ ਅੱਗੇ ਵੀ ਦੱਸੀ ਵੀ ਜੇ ਗੁੱਸਾ ਆਉਂਦਾ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀ ਉਹਦਾ ਫਾਇਦਾ ਹੋ ਜਾਂਦਾ ਜੇ ਕੋਈ ਥੋੜੇ ਜਿਹੇ ਟਾਲ ਦਿਓਗੇ ਤੁਹਾਡੀ ਜਿਹੜੀ ਕਰਮ ਬੁਰੇ ਕਰਮ ਕਰਨ ਤੋਂ ਬਚ ਜਾਓਗੇ ਇਸ ਤਰ੍ਹਾਂ ਸਾਡੇ ਕਰਮ ਨੇ ਸੋ ਕਰਮਾਂ ਦੀ ਇਸ ਤਰ੍ਹਾਂ ਮਨ ਬਚਨ ਤੇ ਕਰਮ ਕਿਸਾਨ ਹੈ ਜਾਂ ਕਿਸਾਨ ਦੀ ਡਿਸੀਜਨ ਹੈ ਇਸ ਤਰ੍ਹਾਂ ਸਾਡਾ ਡਿਸੀਜਨ ਹੈ ਅਸੀਂ ਕੀ ਕੰਮ ਕਰਨਾ ਚੰਗੇ ਬੀਜ ਪਾਓਗੇ ਚੰਗੀ ਫਸਲ ਆਜੂਗੀ ਮਾੜੇ ਬੀਜ ਪਾਓਗੇ ਮਾੜੀ ਫਸਲ ਆਜੂਗੀ ਇਹੀ ਤਾਂ ਇੱਕ ਯੂਨੀਵਰਸਲ ਟਰੁੱਥ ਹੈ ਸੋ ਮੇਰੇ ਖਿਆਲ ਟਾਈਮ ਹੁਣ ਸਾਡਾ 2-3 ਮਿੰਟ ਹੀ ਨੇ ਸੋ 30 ਸੈਕਿੰਡ ਨੇ ਸੋ ਆਪਾਂ 30 ਸੈਕਿੰਡ ਦੇ ਵਿੱਚ ਹੀ ਖਤਮ ਕਰ ਦੇਣਾ ਐਨਕਾਂ ਦੀ ਕਲੋਜ਼ਿੰਗ ਆਊਟ ਸੇਲ ਲੱਗੀ ਹੈ ਬਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਤੇ 12 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਮੰਡੇ ਟਿਊਜ਼ਡੇ ਵੈਨਸਡੇ ਥਰਸਡੇ ਆ ਸਕਦੇ ਹੋ ਸੈਚਰਡੇ ਤੇ ਸੰਡੇ 3 ਘੰਟਿਆਂ ਲਈ ਸ਼ਨੀਵਾਰ ਤੇ ਇਤਵਾਰ ਨੂੰ ਸੈਚਰਡੇ ਤੇ ਸੰਡੇ 3 ਘੰਟਿਆਂ ਲਈ 11 ਤੋਂ ਲੈ ਕੇ 2 ਵਜੇ ਤੱਕ ਜੇ ਮੈਂ ਕਿਸੇ ਨੂੰ ਵੱਧ ਕਰਕੇ ਆ ਗਿਆ ਹੋਵੇ ਮੈਂ ਓਪਨ ਏਅਰ ਕਹਿਣਾ ਕਿਉਂਕਿ ਮਨ ਤਾਂ ਸਾਡਾ ਵੀ ਹੈ ਮੈਂ ਕਿਹੜਾ ਕੋਈ ਉੱਪਰੋਂ ਉੱਤਰ ਕੇ ਆਇਆ ਮੈਂ ਅਸੀਂ ਸੁਸਾਇਟੀ 'ਚ ਰਹਿਣੇ ਕੋਸ਼ਿਸ਼ ਕਰੀ ਦੀ ਹੈ ਸੋ ਸਟਿਲ ਕਿਸੇ ਨੂੰ ਮੈਂ ਹਰਟ ਕੀਤਾ ਜਾਂ ਉਹਨਾਂ ਭਾਈ ਸਾਹਿਬ ਨੂੰ ਜੋ ਕੁਛ ਕੀਤਾ ਗੁੱਡ ਲੱਕ ਫਾਰ ਦੈਮ ਹਾਂਜੀ ਸੋ ਸੋਰੀ ਫਾਰ ਹਿਮ ਟੂ ਥੈਂਕ ਯੂ ਵੈਰੀ ਮੱਚ
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
جیسے مزید کاروبار اور خدمات دوبارہ کھل رہی ہیں ہم سب کو ایک دوسرے کو محفوظ رکھنے کی کوشش جاری رکھنی چاہیے جسمانی فاصلہ رکھنے کا عمل جاری رکھیے اور 2 میٹر کا فاصلہ رکھیں جہاں جسمانی فاصلہ رکھنا دشوار ہو اور لازمی ہو وہاں فیس ماسک پہنیں کثرت سے ہاتھوں کو دھونا جاری رکھیں اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو آپ معائنہ کروائیں گھر کے اندر یا باہر محفوظ رہیں زندگیاں بچائیں مزید معلومات کے لیے ontario.ca/coronavirus ملاحظہ کریں حکومت اونٹیریو کی جانب سے ادائیگی کرتا
ڈائیورس یا کسٹڈی دی لڑائی زندگی دی سب تو اوکھی لڑائی ہوندی ہے کیونکہ تسی اس شخص نال لڑ رہے ہوندے ہو جس نال تہاڈا گھر پریوار تے تہاڈے بچے سانجے نے اس وقت کئی سوال اٹھدے نے کہ پراپرٹی کس کول جائے گی کسٹڈی کس نوں ملے گی تے زندگی دی سب تو پیاری دولت بچے کس کول رہن گے
SNS Lawyers کو انہاں سارے سوالاں دے جواب تے تہاڈے حق لے لڑن واسطے لیاقت ہے اپنے حق جانن لئی یا سلاح لین لئی اج ہی SNS Lawyers نوں کال کرو 416-655-2000
آپ سی آئی بی سی گلوبل منی ٹرانسفر کے ساتھ بہت ہی آسانی سے اپنے گھر سے ودیش پیسے بھیج سکتے ہیں وہ بھی $0 ٹرانسفر فی پر آپ پیسے آن لائن یا سی آئی بی سی کے موبائل ایپ سے بھیج سکتے ہیں آج ہی اپنا پہلا ٹرانسفر کریں اور پائیں $50 ادھک جانکاری کے لیے cibc.com/transfer پر جائیں
विलेज टेस्ट अब टेकआउट मेन्यू के साथ दोपहर 2 बजे से लेके रात 2 बजे तक क्लोज ऑन ट्यूसडे लजीज कड़ाही मीट डिशेस कबाब हलीम बिरयानी और मजेदार कॉम्बोज
पैरियर इज नाउ ओपन एट विलेज टेस्ट फ्रॉम 6 PM टू 11 PM फॉर टेकआउट डिलीवरी एंड पैरियर रिजर्वेशन कॉल
9052323663 विलेज टेस्ट 4141 डिक्सी रोड इन मिसिसागा
ਬਟਾਲਾ ਸੁਪਰ ਮਾਰਕੀਟ ਬਟਾਲਾ ਸੁਪਰ ਮਾਰਕੀਟ ਹਲਾਲ ਮੀਟ ਤੇ ਸਬਜ਼ੀਆਂ ਨਾਲ ਫਲ ਵੀ ਤਾਜ਼ਾ ਮਿਲਦੇ
ਇੱਥੇ ਮੱਛਲੀ ਅੰਡੇ ਦੁੱਧ ਦਹੀਂ ਤੇ ਸਸਤੇ ਚਾਵਲ ਮਿਲਦੇ ਬੱਲੇ ਪਕੌੜੀਆਂ ਤਾਜ਼ਾ ਮਿਠਾਈਆਂ ਗਰਮ ਸਮੋਸੇ ਮਿਲਦੇ ਬਟਾਲਾ ਸੁਪਰ ਮਾਰਕੀਟ
ਸਕਾਰਪੁਰੋ ਦੀ ਵਾਹਿਦ ਤੇ ਮਿਸਾਲੀ